ਰੀਦਾ ਕੋਠੇ ਮੰਟਵ ਮੰਟਵ ਮਾੜੀਆਂ ਉਸ ਰਹਿੰਦੇ ਵੀ ਗਏ ਕੂੜਾ ਸੌਦਾ ਕਰ ਗਏ ਗੌਰੀ ਆਏ ਪਏ
ਗੌਰੀ ਜਿਸਦਾ ਗੌਰੀ
ਗੌਰੀ ਆਏ ਪਏ
ਫਰੀਦਾ ਕੋਠੇ ਮੰਟਵ ਮਾੜੀ
ਗੌਰੀ ਆਏ ਪਏ
ਗੌਰੀ ਹੁੰਦੇ ਕਬਰਾਂ ਕਬਰਾਂ ਨਹੀਂ ਹੈ ਅਸਲ ਦੇ ਵਿੱਚ ਇਹ ਸਰੀਰ ਕਬਰ ਹੈ ਅਗਲਾ ਜਨਮ ਹੋਊਗਾ ਕਬਰੀ ਦਾ ਸਰੀਰ ਜਾਂਦਾ ਆਤਮਾ ਕਿੱਥੇ ਕਬਰ ਜਾਂਦੀ ਹੈ
ਗੋਰੀ ਆਏ ਪਏ
ਆਤਮਾ ਦੀ ਕਬਰ ਜਾਂਦੀ ਜਦੋਂ ਗੋਰੀ ਆਏ ਪਏ ਕਹਿੰਦੇ ਅਗਲੇ ਜਨਮ 'ਚ ਪੈ ਗਏ ਕਬਰਾਂ ਗੋਰਾਂ ਹੀ ਗੋਰ ਨਮਾਣੀ ਛੱਡ ਕਰੇ ਘਰਿਆ ਘਰ
ਸਰੀਰ
ਹਾਂ ਮਿੱਟੀ ਦਾ ਹੀ ਹੈ ਸਰੀਰ ਵੀ ਗੋਰ ਹੈ ਕਬਰ ਹੈ ਜਾਕਾ ਪਾਸਾ ਗੋਰ ਮੈਂ ਹਾਂ
ਕੋਠੇ ਮੰਟਪ ਮਾੜੀਆਂ ਉਸ ਰਹਿੰਦੇ ਵੀ ਗਏ ਕੂੜਾ ਸੌਦਾ ਕਰ ਗਏ ਗੌਰੀ ਆਏ ਪਏ
ਕੋਠੇ ਮੰਡਪ ਮਾੜੀਆਂ ਇਹ ਜਿਹੜੇ ਕੋਠੇ ਔਰ ਮੰਡਪ ਮਾੜੀਆਂ ਅਸਲ ਦੇ ਵਿੱਚ ਹੈ ਧਰਮਾਂ ਸਥਾਨ ਨੇ ਸਾਰੇ ਮਾੜੀਆਂ ਆ ਗਿਆ ਨਾ ਨਾਲ ਜੇ ਮਾੜੀਆਂ ਨਾ ਆਉਂਦਾ ਉਸ ਰਹਿੰਦੇ ਵੀ ਗਏ ਜਿਹੜੇ ਬੜੇ ਬੜੇ ਸੰਤ ਸੀ ਮਹਾਂਪੁਰਸ਼ ਸੀ ਜਿਹਨਾਂ ਨੇ ਮੱਕਾ ਬਣਾਇਆ ਬੜੇ ਬੜੇ ਹੋਰ ਬਣਾਏ ਤੀਰਥ ਅਤੇ ਮੰਦਰ ਬਣਾਏ ਬੜੇ ਬੜੇ ਉਹ ਸਿਰ ਦੇ ਜਿਹੜੇ ਉਸਾਰਦੇ ਰਹੇ ਬਣ ਉਹ ਸਭ ਚਲੇ ਗਏ ਲਾਲ ਕਿਲਾ ਜਿਹਨਾਂ ਨੇ ਬਣਾਇਆ ਐਸੀਆਂ ਨਿਸ਼ਾਨੀਆਂ ਬਣਾਈਆਂ ਸੰਸਾਰ ਦੇ ਵਿੱਚ ਡੂੰਘੇ ਕਰਕੇ ਨੀਮ ਖਦਾਈ ਉੱਪਰ ਮੁੰਡ ਵਿਛਾਏ ਬੜੇ ਮਜ਼ਬੂਤ ਬਣਾਏ ਅਸਥਾਨ ਉਹ ਆਪ ਚਲੇ ਗਏ
ਕੂੜਾ ਸੌਦਾ ਕਰ ਗਏ
ਇਹ ਕੂੜਾ ਸੌਦਾ ਸੀ ਸਾਰੇ
ਗੌਰੀ ਆਏ ਪਏ
ਜਿੱਥੇ ਤੱਕ ਕਿਸੇ ਕਿਲੇ ਬਣਾਉਣ ਦਾ ਸਵਾਲ ਹੈ ਜਾਂ ਕੋਈ ਮੰਦਰ ਬਣਾਉਣ ਦਾ ਸਵਾਲ ਹੈ ਜਾਂ ਕੋਈ ਮਕਾਨ ਬਣਾਉਣ ਦਾ ਸਵਾਲ ਹੈ ਉਹ ਕੂੜਾ ਸੌਦਾ ਉਹ ਚਾਹੇ ਸਾਡਾ ਵੀ ਬਣਾਇਆ ਗੁਰੂਆਂ ਨੇ ਵੀ ਬਣਾਇਆ ਹੁਣ ਜਿਹੜਾ ਦਰਬਾਰ ਸਾਹਿਬ ਬਣਾਇਆ ਸਰੋਵਰ ਬਣਾਇਆ ਉਹ ਕੋਈ ਉਹ ਤਾਂ ਸੱਚ ਵਾਸਤੇ ਬਣਾਇਆ ਸੀ ਜਿਵੇਂ ਸਰੀਰ ਸੱਤ ਜਿਹੜਾ ਝੂਠ ਹੈ ਬਾਹਰਲਾ ਪੰਜ ਤੱਤਾਂ ਦਾ ਜਿਹੜਾ ਸਰੀਰ ਹੈ ਇਹ ਆਤਮਾ ਵਾਸਤੇ ਬਣਾਇਆ ਸੱਚ ਵਾਸਤੇ ਇਵੇਂ ਜਿਹੜਾ ਪੋਥੀ ਸਾਹਿਬ ਹੈ ਉਹਦੇ ਵਾਸਤੇ ਜਿਹੜਾ ਬਣਾਇਆ ਹੈ ਉਹ ਝੂਠ ਹੈ ਕੂੜ ਹੈ ਕਿਉਂ ਕੂੜ ਬਿਣਸਨਹਾਰ ਹੈ ਚੱਲ ਕਿਸੇ ਨਾ ਢਾਹਿਆ ਹੋਊਗਾ ਨਾ ਢਾਹਿਆ ਅਗਰ ਰਣਜੀਤ ਸਿੰਘ ਨੂੰ ਖੁਦ ਢਾ ਕੇ ਵੀ ਤਾਂ ਬੜਾ ਕਰਨਾ ਪਿਆ ਸਰੋਵਰ ਫਿਰ ਵੀ ਕਿੰਨੀ ਕੁ ਬੁਨਿਆਦ ਹੁੰਦੀਆਂ ਨੇ ਚੀਜ਼ਾਂ ਦੀ ਸੱਚ ਹਮੇਸ਼ਾ ਰਹਿਣ ਵਾਲੀ ਚੀਜ਼ ਨਹੀਂ ਸੱਚ ਹਮੇਸ਼ਾ ਨਾ ਸੱਚ ਹਮੇਸ਼ਾ ਰਹਿੰਦਾ ਕੂੜ ਹਮੇਸ਼ਾ ਰਹਿਣ ਵਾਲੀ ਚੀਜ਼ ਨਹੀਂ ਮਕਾਨ ਕਰਨਾ ਵੀ ਤੁਸੀਂ ਸ਼ਕਤੀਸ਼ਾਲੀ ਬਣਾ ਲਓ ਜੇ ਸੰਸਾਰੇ ਨਹੀਂ ਰਹਿਣਾ ਤਾਂ ਮਕਾਨ ਕਿੱਥੋਂ ਰਹਿ ਜੂ ਜਦ ਮਾਇਆ ਹੀ ਝੂਠੀ ਹੈ ਮਾਇਆ ਦਾ ਹਰੇਕ ਸੌਦਾ ਕੂੜਾ ਸੌਦਾ ਸਿੱਧੀ ਉਹ ਗੱਲ ਹੈ ਚਾਹੇ ਹਰਿਮੰਦਰ ਸਾਹਿਬ ਬਣਾਇਆ ਚਾਹੇ ਅਕਾਲ ਤਖ਼ਤ ਬਣਾਇਆ ਉਹ ਕੂੜਾ ਸੌਦਾ ਕੂੜੇ ਸੌਦੇ ਨੂੰ ਪਏ ਹੋਏ ਨੇ ਸਾਰੇ ਲੋਕ ਨਿਸ਼ਾਨੀਆਂ ਉਹਦਾ ਕੂੜੇ ਸੌਦੇ ਨੇ ਨਿਸ਼ਾਨੀਆਂ ਕੂੜੇ ਸੌਦੇ ਦਾ ਧਿਆਨ ਹੈ ਜਿਹੜੇ ਕੂੜਿਆਰ ਨੇ ਅਸਲ 'ਚ ਪਤਾ ਲੱਗਦਾ ਜਿਹੜੇ ਲੋਕ ਇਹੋ ਜਿਹੇ ਕੁਛ ਕਰਦੇ ਨੇ ਹੈ ਕੂੜਿਆਰ ਜਿਹੜੇ ਸੱਚਿਆਰ ਨੇ ਉਹ ਗੁਰਬਾਣੀ ਦੇ ਵਿੱਚੋਂ ਸੱਚ ਖੋਜਣਗੇ ਉਹਨਾਂ ਦਾ ਧਿਆਨ ਸਾਰਾ ਹੀ ਕੇਂਦਰਿਤ ਗੁਰਬਾਣੀ 'ਤੇ ਹੈ ਜਿਹੜੇ ਦੂਏ ਨੇ ਉਹਨਾਂ ਦਾ ਸਾਰਾ ਹੀ ਸੌਦਾ ਕੂੜ 'ਤੇ ਹੈ ਖੋਲਿਓ ਬਾਰ ਇਹਨੂੰ ਚਲਾ ਦਿਓ
ਕੋਠੇ ਮੰਡਪ ਮਾੜੀਆਂ ਉਹ ਸਰੇਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ
ਕੂੜਾ ਸੌਦਾ ਕਰ ਗਏ ਉਹ ਕੂੜਾ ਹੀ ਸੌਦਾ ਹੈ ਗੋਰੀ ਆਏ ਪਏ ਅਗਲਾ ਜਨਮ ਫੇਰ ਲੈ ਲਿਆ ਕੇ ਉਹ ਗੋਰੀ ਜਾ ਜਿਹੜਾ ਗੌਰ ਦੇ ਵਿੱਚ ਗਿਆ ਹੈ ਅਸਲ ਦੇ ਵਿੱਚ ਜੇ ਆਤਮਾ ਕਰਕੇ ਵੀ ਗੌਰ 'ਚ ਜਾਂਦਾ ਜਿਵੇਂ ਗੁਰੂ ਨਾਨਕ ਕਹਿੰਦਾ ਮਿੱਟੀ ਮੁਸਲਮਾਨ ਪੇੜੇ ਪਈ ਘੁੰਮਿਆ ਘੜ ਭੜ ਨੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ ਪੈਣ ਗਿਆਰ ਜਿਹੜੀ ਜਲ ਜਲ ਰੋਵੇ ਵੱਪੜੀ ਹੈ ਆਤਮਾ, ਉਹ ਕੂੜੇ ਸੌਦੇ ਵਾਲੀ ਹੈ। ਇਹਦਾ ਮਤਲਬ ਮਿੱਟੀ ਦੇ ਉੱਤੇ ਉਹਦਾ ਧਿਆਨ ਹੈ ਵੀ ਮੇਰੀ ਮਿੱਟੀ ਜਲ ਨਾ ਜਾਵੇ, ਗੋਰੀਆਂ ਆਏ ਪਏ, ਇਸ ਕਰਕੇ ਵੀ ਅਸੀਂ ਕਹਿ ਸਕਦੇ ਹਾਂ ਵੀ ਉਹ ਕਬਰ 'ਤੇ ਹੀ ਧਿਆਨ ਉਹਦਾ, ਧਿਆਨ ਵੀ ਉਹਦਾ ਕਬਰ 'ਤੇ ਮਿੱਟੀ 'ਤੇ ਹੀ ਹੈ, ਕੂੜਾ ਸੌਦਾ ਕਰ ਰਿਹਾ ਕੂੜੇ 'ਤੇ ਹੀ ਧਿਆਨ।
ਰੀਦਾ ਖਿੰਤੜ ਵੇਖਾਂ ਅਗਲੀਆਂ ਜਿੰਦਨਾ ਗਾਈ ਵੇਖ, ਬਾਰੀ ਆਪੋ ਆਪਣੀ ਚਲੇ ਮਸਾਇਕ ਸੇਖ।
ਪਹਿਲਾਂ ਤਾਂ ਕਿਹਾ ਗੱਲ ਕੀਤੀ ਆ ਕੋਠੇ ਮੰਡਪ ਮਾੜੀਆਂ ਦੀ, ਉਹਦੇ ਵਿੱਚ ਸਾਡਾ ਹੁੰਦਾ ਸਰੀਰ ਕਰਕੇ ਅਸੀਂ ਬਹਿੰਦੇ ਹਾਂ, ਸਰੀਰ ਦੀ ਗੱਲ ਲੈ ਲਈ, ਹੁਣ ਕੋਠੇ ਮੰਡਪ ਛੱਡ ਕੇ ਸਰੀਰ ਲੈ ਲਿਆ ਗੋਰ,
ਜਿਹੜਾ
ਕੋਠੇ ਮੰਡਪ ਮਾੜੀਆਂ 'ਚ ਧਿਆਨ ਰੱਖਦਾ ਉਹਦਾ ਗਾਹਾਂ ਸਰੀਰ ਨਾਲ ਜੁੜਿਆ, ਉਹਦਾ ਗਾਹਾਂ ਨਹੀਂ ਜੁੜਦਾ, ਸਰੀਰ ਤੋਂ ਗਾਹਾਂ ਨਹੀਂ ਜੁੜ ਸਕਦਾ, ਸਰੀਰ ਹੈ ਉਹਦਾ ਫਿਰ। ਹਾਂਜੀ,
ਫਰੀਦਾ ਖਿੰਤੜ ਵੇਖਾਂ ਅਗਲੀਆਂ ਜਿੰਦਨਾ ਕਾਈ ਵੇਖ, ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ।
ਜਿਹੜੀ ਖਿੰਤੜ ਹੈ ਮਾਇਆ ਹੈ, ਖਿੰਤੜੀ ਮਾਇਆ, ਖਿੰਤੜੀ ਮਾਇਆ ਜਿਹੜੀ ਹੈ ਜਿਹੜੇ ਸਰੀਰ ਹੈ ਬਹਾਲਾ
ਵੇਖਾਂ ਅਗਲੀਆਂ ਜਿੰਦਨਾ ਕਾਈ ਵੇਖ,
ਬਹਾਲਾ ਸਰੀਰ ਹੈ, ਇਹਦੀ ਵਜ੍ਹਾ ਨਾਲ ਜਿਹੜੀ ਅੰਤਰ ਜਿਹੜੀ ਆਤਮਾ ਹੈ ਉਹ ਮਾਇਆ ਨਾਲ ਜੁੜਦੀ ਹੈ, ਇਹ ਅੱਗੇ ਨੂੰ ਮੇਖਾਂ ਲਾ ਕੇ ਜੋੜ ਦਿੰਦੀ ਹੈ, ਜਿਵੇਂ ਮੇਖ ਲੱਗ ਜਾਂਦੀ ਹੈ ਨਾ ਕੋਈ ਚੀਜ਼ ਪੱਕੀ ਹੋ ਜਾਂਦੀ ਹੈ, ਇਹ ਮਾਇਆ ਨੇ ਆਤਮਾ ਨੂੰ ਐਸੀ ਮੇਖ ਲਗਾਈ ਹੈ, ਮਾਇਆ ਹੀ ਇੱਕ ਕਿਸਮ ਦੀ ਮੇਖ ਹੈ, ਆ ਸਰੀਰ ਇੱਕ ਕਿਸਮ ਦਾ ਕਿੱਲ ਹੈ ਜਿਹੜਾ ਆਤਮਾ ਨੂੰ ਐਸਾ ਘੜਿਆ ਵਿੱਚ ਦੀ ਕਿ ਮਾਇਆ ਨਾਲ ਜੋੜਦੀ, ਉਹ ਮਾਇਆ ਦਾ ਮੋਹ ਕਹਿੰਦਾ ਹੈ, ਮਾਇਆ ਮੋਹ ਰੂਪ 'ਚ ਹੋ ਕੇ, ਮਾਇਆ ਮੋਹ ਰੂਪ ਬਣ ਕੇ ਆਤਮਾ ਨੂੰ ਆਪਣੇ ਨਾਲ ਜੋੜ ਲੈਂਦੀ, ਛੱਡਦੀ ਹੋਈ ਨਹੀਂ। ਖਿੱਥੜ ਮੇਖਾਂ ਅਗਲੀਆਂ
ਜਿੰਦਨਾ ਕਾਈ ਮੇਖ,
ਆਤਮਾ ਨਹੀਂ ਜੁੜਦੀ, ਆਤਮਾ ਨਹੀਂ ਮੇਖ ਬਣਦੀ, ਮਾਇਆ ਮੇਖ ਬਣਦੀ, ਆਤਮਾ ਨਹੀਂ ਮੇਖ ਬਣਦੀ ਹੈ। ਦੇਖੋ ਜਿਹੜਾ ਸਰੀਰ ਛੱਡ ਜਾਣੀ ਹੈ ਮਿੱਟੀ, ਅਗਲੇ ਸਰੀਰ ਜਿਹੜਾ ਮਰਜ਼ੀ ਦੇ ਦਿਓ ਆਤਮਾ ਨੂੰ, ਇਹਦੇ ਇਹੀ ਨਹੀਂ ਵੀ ਇਹੀ ਮਿੱਟੀ ਦਿਓ ਮੈਨੂੰ, ਇਹੀ ਸਰੀਰ ਦਿਓ, ਜੇ ਜਿੰਦ ਮੇਖ ਬਣੀ ਹੋਵੇ ਤਾਂ ਉਹੀ ਸਰੀਰ ਕਹੇ ਮੈਨੂੰ ਉਹੀ ਦਿਓ, ਇਹ ਸਰੀਰ ਛੱਡੇ ਤੋਂ ਬਾਅਦ ਵੀ ਦੂਏ ਮਾਇਆ ਨਾਲ ਜੋੜਦਾ, ਮਿੱਟੀ ਛੱਡੀ ਤੋਂ ਬਾਅਦ ਵੀ ਮਿੱਟੀ ਨਾਲੇ ਜੋੜਦੀ ਹੈ, ਉਦੋਂ ਕੀ ਹੈ ਅੱਖਾਂ ਚਾਹੀਦੀਆਂ ਨੇ ਕੁਛ ਦੇਖਣ ਨੂੰ, ਉਹ ਕਹਿੰਦਾ ਵੀ ਹੋਰ ਐ ਤਾਂ ਮਿਲਦੀਆਂ ਨਹੀਂ ਹੋਰ ਬਣ, ਉਹ ਕਹਿੰਦਾ ਕੋਈ ਹੋਵੇ ਅੱਖ ਦਾ ਕੀ ਹੈ ਸੰਸਾਰੇ ਦੇਖਣ, ਬਈ ਨੱਕ ਚਾਹੀਦਾ ਖੁਸ਼ਬੂ ਲੈਣ ਨੂੰ, ਕਹਿੰਦਾ ਆ ਤਾਂ ਮਿਲਣ ਨੂੰ, ਕਹਿੰਦਾ ਦੂਆ ਸਹੀ ਆਪਾਂ ਨੂੰ ਕੀ ਫਰਕ ਪੈਂਦਾ, ਸਾਧਨ ਹੈ ਤਾਂ ਦੇਖਣ ਵਾਲਾ, ਮੂੰਹ ਚਾਹੀਦਾ ਜਵਾਨ ਚਾਹ, ਉਹ ਕਹਿੰਦਾ ਦੂਈ ਲੈ ਲਓ, ਸਰੀਰ ਚਾਹੀਦਾ ਦੂਆ ਲੈ ਲਓ, ਉਹ ਕਹਿੰਦਾ ਕੋਈ ਫਰਕ ਨਹੀਂ, ਲੈਣੇ ਤਾਂ ਰਸ ਮਾਇਆ ਦਾ ਹੀ ਦੇਣਾ, ਮਾਇਆ ਦਾ ਰਸ ਲੈਣ ਦਾ ਸਾਧਨ ਚਾਹੀਦਾ, ਇੱਕ ਗਿਆ ਦੂਆ ਸਹੀ। ਚਿੰਤਨ ਕਾਈ ਮੇਖ ਖਿੰਤੜ ਮੇਖਾਂ, ਮਾਇਆ ਜਿਹੜੀ ਹੈ ਇਹ ਬੰਨਦੀ ਹੈ ਸਾਨੂੰ, ਝੂਠੀ ਮਾਇਆ ਆਪ ਬੰਧਾਇਆ, ਮਾਇਆ ਝੂਠੀ ਹੈ, ਇਹਨੂੰ ਬਣਾਇਆ ਤਾਂ ਆਪਣੇ ਆਪ ਹੈ, ਇਹਨੂੰ ਮੋਹ ਤਾਂ ਆਪਣੇ ਆਪ ਹੀ ਪੈਦਾ ਕੀਤਾ, ਪਰ ਉਹ ਵੇਖ ਬਣ ਗਈ। ਅਗਲੀਆਂ ਜਿੰਦਨ ਕਾਈ ਮੇਖ, ਅਗਲੀਆਂ ਜਿਹੜੀਆਂ ਜੂਨਾਂ ਨੇ, ਇਹ ਸਰੀਰ ਦੀ ਵਜ੍ਹਾ ਨਾਲ ਅਗਲੀਆਂ ਜੂਨਾਂ ਪੈਣਾ, ਤਾਂ ਜੇ ਸਰੀਰ ਦਾ ਖਿਆਲ ਛੱਡ ਦੇਵੇ ਅਗਲੀ ਜੂਨ 'ਚ ਪਏ ਨਹੀਂ ਸੀ, ਇਹ ਸਰੀਰ ਨੇ ਤੈਨੂੰ ਅਗਲੀਆਂ ਜੂਨਾਂ ਨਾਲ ਜੋੜਨਾ, ਵਰਨਾ ਤੇਰੇ ਜਿੰਦ ਦੇ ਵਿੱਚ ਤਾਂ ਕੋਈ ਐਸੀ ਹੈ ਨਹੀਂ, ਵੇਖ ਸਰੀਰ ਨੇ ਜੋੜਨਾ। ਹਾਂ, ਖਿੰਤੜ ਸਰੀਰ ਨੂੰ ਕਹਿੰਦੇ ਨੇ ਖਿੰਥਾ,
ਖਿੰਤੜ ਵੇਖਾਂ ਅਗਲੀਆਂ ਜਿੰਦਨਾ ਕਾਈ ਮੇਖ, ਬਾਰੀ ਆਪੋ ਆਪਣੀ ਚਲੇ ਮਸਾਇਕ ਸੇਖ।
ਜਿਹੜੀ ਜਿੰਦ ਹੈ ਉਹਦਾ ਪਰਮੇਸ਼ਰ ਨੂੰ ਟੋਲਦੀ ਫਿਰਦੀ ਆ, ਉਹਦਾ ਕੁਛ ਸਰੀਰ ਲੈ ਕੇ ਹੋਰ ਟੋਲਦੀ ਫਿਰਦੀ ਆ, ਉਹ ਨਹੀਂ ਸੀਗੀ ਅਸਲ 'ਚ, ਕਿਉਂਕਿ ਪਰਮੇਸ਼ੁਰ ਮਿਲਿਆ ਨਹੀਂ, ਇਸ ਕਰਕੇ ਦੂਆ ਸਰੀਰ ਚਾਹੀਦਾ, ਕਿਉਂਕਿ ਤੁਰ ਪਹੁੰਚ ਨਹੀਂ ਸਕੇ, ਇਸ ਕਰਕੇ ਰਾਜ ਸਵਾਰੀ ਹੁਣ ਹੋਰ ਚਾਹੀਦੀ ਹੈ ਤੁਰ ਪਹੁੰਚਣ ਵਾਸਤੇ। ਇੱਕ ਟਾਰਗੇਟ 'ਤੇ ਪਹੁੰਚਣਾ ਸੀ, ਪਹੁੰਚ ਨਹੀਂ ਸਕੇ ਅਤੇ ਲੱਤਾਂ ਜਿਹੜੀਆਂ ਨੇ ਉਹ ਜਵਾਬ ਦੇਗੀਆਂ, ਅਤੇ ਦੂਜੀਆਂ ਲੱਤਾਂ ਚਾਹੀਦੀਆਂ ਨੇ ਹੁਣ ਉੱਥੇ ਪਹੁੰਚਣ ਵਾਸਤੇ, ਤੁਰਨ ਵਾਸਤੇ, ਅਤੇ ਨਹੀਂ ਤਾਂ ਉੱਥੇ ਰਹਿ ਜੂਗਾ। ਹਾਂਜੀ, ਪਰ ਜੇ ਸਰੀਰ ਨਾਲ ਮੋਹ ਹੈ ਤਾਂ ਅਗਲਾ ਜਨਮ ਹੁੰਦਾ ਹੀ ਰਹੂਗਾ, ਚਾਹੇ ਮਸਾਇਕ ਹੋਵੇ ਚਾਹੇ ਸ਼ੇਖ ਹੋਵੇ। ਇਹ ਮੁਸਲਮਾਨ ਜਿਹੜੇ ਨੇ ਉਹਨਾਂ ਨੂੰ ਕਵੀ ਫਰੀਦ ਉਹਨਾਂ ਵਾਸਤੇ ਸਪੈਸ਼ਲ ਮਤਲਬ ਹੈ ਕਹਿੰਦਾ, ਉਹ ਉਹਨਾਂ ਦੀ ਭਾਸ਼ਾ ਖਿੱਦੜ ਵਗੈਰਾ ਤਾਂ ਹੀ ਵਰਤੀ ਹੈ, ਹਾਂ ਗੋਰੀਆਂ ਆਏ ਪਏ ਵੀ ਉਹੀ ਉਹਨਾਂ ਦੀ ਭਾਸ਼ਾ ਵਰਤੀ ਹੈ।
ਰੀਦਾ ਦੋਂ ਦੀਵੀ ਬੁਲੰਦਿਆਂ ਮਲਕ ਵਹਿਟਾ ਆਏ, ਗੜ ਲੀਤਾ ਘੱਟ ਲੁੱਟਿਆ ਦੀਵੜੇ ਗਿਆ ਬੁਝਾਏ।
ਰੀਦਾ ਦੋਹੀ
ਦੀਵੀ ਬੁਲੰਦਿਆਂ,
ਦੀਵੀ ਬੁਲੰਦਿਆਂ ਜਿੰਨਾ ਚਿਰ ਦੋਹੇ ਜੀ ਦੋ ਦੀਵੇ ਰਲਦੇ ਨੇ ਨਾ, ਦੋ ਕਿਸਮ ਦੀ ਸੋਚ ਹੈ ਅੰਦਰ, ਕਦੇ ਤਾਂ ਮਾਇਆ ਦਾ ਮਾਇਆ ਵੱਲ ਨੂੰ ਭਜਦਾ, ਮਾਇਆ 'ਚ ਧਿਆਨ ਹੈ, ਧਿਆਨ ਹੈ ਦੀਪ ਹੈ, ਕਦੇ ਮਾਇਆ 'ਚ ਨੂੰ ਧਿਆਨ ਹੈ, ਕਦੇ ਮੰਦਰ ਵੱਲ ਜਾਂਦਾ ਹੈ ਸੱਚ ਵੱਲ ਨੂੰ ਧਿਆਨ, ਆਤਮਾ ਧਿਆਨ ਹੈ, ਕਦੇ ਆਤਮਾ ਦੇ ਸੁੱਖ ਦੀ ਗੱਲ ਸੋਚਦਾ, ਕਦੇ ਸਰੀਰ ਦੇ ਸੁੱਖ ਦੀ ਗੱਲ ਸੋਚਦਾ। ਦੋ ਕਿਸਮ ਦੀ ਇਹਦੇ ਕੋਲ ਦੀਵੇ ਨੇ, ਮਨ ਜਿਹੜਾ ਹੈਗਾ ਉਹ ਮਾਇਆ ਵੱਲ ਧਿਆਨ ਰੱਖਦਾ ਜ਼ਿਆਦਾ, ਬਾਹਰਲੇ ਸਰੀਰ ਦਾ ਧਿਆਨ ਰੱਖਦਾ ਜ਼ਿਆਦਾ, ਚਿੱਤ ਜਿਹੜਾ ਅੰਦਰ ਹੈ ਉਹ ਆਪਣੇ ਮੂਲ ਵੱਲ ਧਿਆਨ ਰੱਖਦਾ, ਉਹ ਸੱਚ ਵੱਲ ਧਿਆਨ ਰੱਖਦਾ, ਮਨ ਝੂਠ ਵੱਲ ਧਿਆਨ ਰੱਖਦਾ, ਮਨ ਕੂੜਿਆਰ ਹੈ ਉਹ ਸੱਚਿਆਰ ਹੈ। ਜੇ ਦੋਵੇਂ ਕਿਸਮ ਦੀ ਸੋਚ ਅੰਦਰ ਜਿੰਨਾ ਚਿਰ ਹੈ, ਜੇ ਇਹੀ ਸੋਚ ਰਹੀ ਆਖਰੀ ਸਾਹ ਤੱਕ, ਜਦੋਂ ਮਲਕ ਨੇ ਮਾਲਕ ਨੇ ਆਉਣਾ, ਦੋਵੇਂ ਦੀਵੇ ਬੁਝਾ ਦੇਣੇ। ਤੁਹਾਨੂੰ ਕਿਹਾ ਸੀ ਜੋ ਤਿੱਖ ਕਰ ਲਿਓ ਤਾਂ ਮਸਲਾ ਹੱਲ ਹੋਊ, ਤੁਸੀਂ ਦੋਵੇਂ ਦੀਵੀ ਜਾਲੀ ਬੈਠੇ, ਉਹ ਇੱਕੋ ਜਗ੍ਹਾ ਕਰ ਲੈਂਦੇ ਦੋਹਾਂ ਦਾ ਤੇਲ, ਦੋਵੇਂ ਬੱਤੀਆਂ ਚੱਕ ਕੇ ਇੱਕ ਥਾਂ ਕਰ ਲੈਂਦੇ, ਉਹ ਦੋਵੇਂ ਬੱਤੀਆਂ ਇੱਕ ਥਾਂ ਕਰ ਲੈਂਦੇ, ਤੇਲ ਵੀ ਇੱਕ ਥਾਂ ਕਰ ਲੈਂਦੇ, ਲਾਈਟ ਵੱਧ ਜਾਣੀ ਸੀ, ਅੱਡੋ ਅੱਡ ਜਲ ਜਾਂਦੀ ਦੀਵਿਆਂ ਦੀ ਲਾਈਟ ਨਹੀਂ ਵੱਧਦੀ ਹੁੰਦੀ, ਇੱਕੋ ਜੀ ਪਾਵਰ ਦੇ ਦੀਵੇ, ਅੱਡੋ ਅੱਡ ਜਲ ਲਓ ਲਾਈਟ ਉੱਨੀ ਹੋਰ ਹੋਊਗੀ, ਜੇ ਦੋਵੇਂ ਬੱਤੀਆਂ ਇੱਕ ਥਾਂ ਕਰ ਦਈਏ, ਤੇਲ ਚਾਹੇ ਇੱਕ ਦਾ ਹੀ ਹੋਵੇ ਤਾਂ ਲਾਈਟ ਤਾਂ ਵੱਧਦੀ ਹੈ, ਜਿੰਨੀ ਮੋਟੀ ਬੱਤੀ ਹੈ ਉੱਨੀ ਲਾਈਟ ਵੱਧਣੀ, ਬਰੀਕ ਬੱਤੀਆਂ ਦੀ ਲਾਈਟ ਨਹੀਂ ਵੱਧਦੀ ਹੁੰਦੀ। ਦੀਵਾਲੀ ਨੂੰ ਦੇਖਿਆ ਨਾ, ਦੀਵੇ ਸਾਰੇ ਕੋਠੇ 'ਤੇ ਜਲ ਦਿੰਦੇ, ਲਾਈਟ ਕਿੰਨੀ ਕੁ ਹੁੰਦੀ ਹੈ ਜੇ ਸਾਰੀਆਂ ਬੱਤੀਆਂ ਇੱਕ ਥਾਂ ਕਰ ਦਈਏ, ਸਾਰੀਆਂ ਬੱਤੀਆਂ 20-30 ਜਿੰਨੀਆਂ ਨੇ ਇੱਕੋ ਥਾਂ ਕਰ ਦਈਏ, ਫਿਰ ਲਾਈਟ ਦਾ ਫਰਕ ਪੈ ਜੂਗਾ। ਜਦੋਂ ਚੇਤਰ ਮਨ ਇੱਕ ਥਾਂ ਆਉਂਦੇ ਨੇ, ਬੁੱਧੀ ਜਦੇ ਤੇਜ਼ ਹੋ ਜਾਂਦੀ, ਸੰਸਾਰੀ ਲੋਕਾਂ ਦੀ ਬੁੱਧੀ ਇੱਕ ਥਾਂ ਹੁੰਦੀ ਹੋਈ ਨਹੀਂ ਤਾਂ ਨਹੀਂ ਤੇਜ਼, ਜਿੰਨਾ ਚਿਰ ਇੱਕ ਥਾਂ ਬੁੱਧੀ ਨਹੀਂ ਹੁੰਦੀ ਗੁਰਬਾਣੀ ਦੀ ਸਮਝ ਨਹੀਂ ਪੈਣ ਲੱਗਦੀ, ਸ਼ੁਰੂ ਵਾਲੀਆਂ ਗੱਲਾਂ ਨਹੀਂ ਜਿਹੜੀਆਂ ਸਮਝ ਆਉਂਦੀਆਂ, ਵੀ ਆਹ ਤਾਂ ਆਊਗਾ ਹੁਣੇ ਕਿਵੇਂ ਸਮਝ ਆਉਂਦੀ ਹੈ।
ਰੀਦਾ ਦੂਨ ਦੀਵੀ ਬੁਲੰਦਿਆਂ ਮਲਕ ਬਹਿਟਾ ਆਏ,
ਗੜ ਜਿਹੜਾ ਸੀ ਨਾ, ਗੜ ਬਰੇਂਡ ਸੀ, ਕਿਉਂ ਲੀਜਾ ਗੜ ਮਮਕਾ ਪਾਈ, ਇਹ ਕਿਲਾ ਉੱਚਾ ਹੁੰਦਾ ਨਾ ਪਹਾੜ ਤੇ ਹੁੰਦਾ ਨਾ ਕਿਲਾ, ਗੜ ਲੀਟਾ ਘੱਟ ਗਈ ਹੈ, ਘੱਟ ਖਜ਼ਾਨਾ ਹੈ, ਖਜ਼ਾਨਾ ਥੱਲੇ ਦੱਬਿਆ ਹੁੰਦਾ, ਕਿਲਾ ਉੱਪਰ ਹੁੰਦਾ, ਕਿਲੇ ਵਾਲੇ ਰਾਖੀ ਕਰਦੇ ਨੇ ਖਜ਼ਾਨੇ ਦੀ, ਘੱਟ ਲੁੱਟਿਆ
ਦੀਵੜੇ ਗਿਆ ਬੁਝਾਏ,
ਜਿਹੜਾ ਘੜਾ ਦੱਬਿਆ ਹੁੰਦਾ ਮਾਇਆ ਦਾ ਥੱਲੇ ਹੀ ਹੁੰਦਾ, ਉਹ ਘੱਟ ਵਿੱਚ ਹੈ ਨਾਮ ਨਿਧਾਨ, ਨਾਮ ਨਿਧਾਨ ਤਾਂ ਥੱਲੇ ਹੈ ਘੱਟ ਵਿੱਚ, ਗੜ ਲੀਤਾ ਘੱਟ ਲੁੱਟਿਆ, ਘੱਟ ਵੀ ਲੁੱਟਿਆ ਗਿਆ, ਉੱਥੇ ਕੀ ਸੀ, ਉੱਥੇ ਆ ਸੀਗਾ ਅੰਡ ਵੰਡਰ ਇਹਦਾ ਮਾਇਆ ਦਾ, ਉਹ ਜਿਹੜਾ ਮਾਇਆ ਦਾ ਆਹ ਵੀ ਮੇਰਾ ਉਹ ਵੀ ਮੇਰਾ ਲੁੱਟਿਆ ਗਿਆ, ਉਹ ਇੱਕ ਹਜ਼ਾਰ ਕੇ ਨਾਮ ਬਿਨ ਅੱਗੇ ਲਈਏ ਖੋਹੇ, ਉਹਦਾ ਖੋਹ ਲਿਆ ਲੁੱਟਿਆ ਗਿਆ, ਜੋ ਮੇਰੀ ਮੇਰੀ ਸੀ ਸਾਰੀ ਲੁੱਟੀ ਗਈ,
ਦੀਵੜੇ ਗਿਆ ਬੁਝਾਏ,
ਆ ਦੀਵੜੇ ਦੋਹਾਂ ਦੇ ਫੂਕ ਮਾਰਤੀ, ਦੀਵੜੇ ਗਿਆ ਬੁਝਾਏ, ਨਾ ਮਨ ਵਿੱਚ ਰੋਸ਼ਨੀ ਰਹੀ ਨਾ ਚਿੱਤ ਵਿੱਚ ਰੋਸ਼ਨੀ ਰਹੀ, ਦੋਵੇਂ ਦੀਵੇ ਬੁਝਾਤੇ, ਦੋਵੇਂ ਦੀਵੇ ਬੁਝਾਤੇ, ਬਸ ਮੰਦਰ ਸੁਣਨਾ ਹੋਈ, ਹਨੇਰਾ ਹੋ ਗਿਆ ਅੰਦਰ। ਹਾਂਜੀ,
ਰੀਦਾ ਬੇਖ ਕਪਾਹੇ ਜੇ ਥੀਆ ਜੇ ਸਿਰ ਦੀਆਂ ਤਿਲਾਂ ਕਮਾਦੇ ਅਰ ਕਾਗਦੇ ਕੁੰਨੇ ਕੋਲਿਆਂ। ਵੇਖ ਕਪਾਹੇ ਜੇ ਥੀਆ,
ਕਹਿੰਦਾ ਦੇਖ ਲਾ ਕਪਾਹ ਨਾਲ ਕੀ ਹੋਈ ਆ, ਕੀ ਬੀਤੀ ਆ।
ਜੇ ਸਿਰ ਦੀਆਂ ਤਿਲਾਂ,
ਆਦੂਏ ਤਿਲਾਂ ਨਾਲ ਦੇਖ ਲਾ ਕੀ ਹੋਈ ਆ, ਤਿਲਾਂ ਦੇ ਵਿੱਚ ਤੇਲ ਸੀ, ਤੇਲ ਲੋਕਾਂ ਨੂੰ ਚਾਹੀਦਾ ਸੀ, ਕਪਾਹ ਦੇ ਵਿੱਚ ਬੜੇਵੇਂ ਸੀ, ਉਹਨਾਂ 'ਚ ਵੀ ਤੇਲ ਸੀ, ਲੋਕਾਂ ਨੂੰ ਰੂਮ ਵੀ ਚਾਹੀਦੀ ਸੀ, ਤੇਲ ਵੀ ਚਾਹੀਦਾ ਸੀ, ਤੇਲ ਵੇਲਤੀ ਨਾ ਕਪਾਹ, ਅਗਲਿਆਂ ਨੇ ਬਣਾ ਲਏ ਸਾਧਨ। ਜੇ ਉਹ ਬੜੇਵਾਂ ਕਹਿੰਦਾ ਮੈਨੂੰ ਕੌਣ ਵਿੱਚੋਂ ਕੱਢ ਲਓ, ਮੈਂ ਤਾਂ ਬਹੁਤ ਦੂਰ ਹਾਂ, ਉਹ ਕਿਲੇ ਜੋ ਮਰਜ਼ੀ ਬਣਾ ਲਓ, ਕੱਢਣ ਵਾਲੇ ਨੇ ਕੱਢ ਲੈਣਾ, ਤੁਸੀਂ ਜਿੱਥੇ ਮਰਜ਼ੀ ਲੋਕੇ ਬਹਿ ਜਾਓ, ਕੱਢਣ ਵਾਲੇ ਛੱਡਣਾ ਨਹੀਂ। ਤੇਲ ਬਹੁਤ ਦੂਰ ਲੋਕਿਆ, ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਲੋਕਾਂ ਦਾ ਤੇਲ, ਕਹਿੰਦਾ ਤਿਲ ਦੇ ਵਿੱਚ ਮੇਰਾ ਤਾਂ ਪਤਾ ਹੀ ਨਹੀਂ, ਮੈਂ ਕਿਹੜਾ ਦੀਨ ਹਾਂ। ਉਹਨਾਂ ਨੂੰ ਦੀਨ ਹੈ ਜਿਹਨਾਂ ਨੇ ਤੈਨੂੰ ਪੈਦਾ ਕੀਤਾ, ਤੈਨੂੰ ਨਹੀਂ ਸਮਝ ਵੀ ਮੈਂ ਦੀਨ ਹਾਂ, ਤੂੰ ਸੋਚਦਾ ਮੈਂ ਨਹੀਂ ਦੀਦਾ, ਪਰ ਉਹਨਾਂ ਨੂੰ ਤਾਂ ਦੀਦ ਹੈ, ਤੇਰੀਆਂ ਹੀ ਅੱਖਾਂ ਵਿੱਚ ਹੋਈਆਂ ਨੇ। ਤਿਲਾਂ ਨਾਲ ਕੀ ਹੋਇਆ, ਕਪਾਹ ਨਾਲ ਕੀ ਹੋਇਆ, ਤੇ ਸੋਚ ਲੈ। ਹਾਂ, ਕਮਾਦੇ
ਕਮਾਦੇ ਅਰ ਕਾਗਦੇ ਕੁੰਨੇ ਕੋਲਿਆਂ,
ਕਮਾਦ ਨਾਲ ਕੀ ਬਣਿਆ, ਪੀੜ ਕੇ ਕੱਢ ਲਿਆ ਰਸ, ਰਸ ਸੀ ਮਿੱਠਾ ਸੀ, ਪੀੜ ਕੇ ਕੱਢ ਲਿਆ, ਐਵੇਂ ਤੇਲ ਪੀੜ ਕੇ ਕੱਢ, ਐਵੇਂ ਤੈਨੂੰ ਵੀ ਪੀੜ ਕੇ ਕੱਢ ਲੈਣਾ, ਤੂੰ ਕਹਿੰਦਾ ਮੈਂ ਕਿਹੜਾ ਦੀਨਾ, ਤੈਨੂੰ ਨਹੀਂ ਨਾ ਪਤਾ ਵੀ ਤੂੰ ਕੀ ਹੈ ਵਿੱਚ, ਤੈਨੂੰ ਆਪਣਾ ਆਪ ਨਹੀਂ ਦੀਦਾ, ਤੇ ਜਿਹੜੇ ਪਾਇਆ ਤੈਨੂੰ ਉਹਨੂੰ ਤਾਂ ਦੀਦਾ ਸਭ ਕੁਛ,
ਮਾੜੀ ਕੱਢੀ ਹੱਡਾਂ ਕੁੱਕੜ।
ਹਾਂ, ਕਾਗਦ ਹੈ
ਕਮਾਦੇ ਅਰ ਕਾਗਦ ਹੈ ਕੁੰਨੇ ਕੋਲਿਆਂ,
ਕਾਗਜ਼ ਨਾਲ ਕੀ ਬਣਦਾ, ਕਾਗਜ਼ ਨਾਲ ਕੀ ਬਣਦਾ, ਭਿੱਜ ਗਿਆ ਅਰ ਗਿਆ, ਕਾਗਜ਼ ਵੀ ਬੜਾ ਕੱਢਦਾ ਖੜਕਦਾ ਜਿੰਨਾ ਚਿਰ ਸੁੱਕਾ ਹੁੰਦਾ। ਹਾਂਜੀ,
ਕੁੰਨੇ ਕੋਲਿਆਂ,
ਕੁੰਨੇ ਕੋਲਿਆਂ, ਕੋਲਿਆਂ ਨਾਲ ਅਰ ਕੁੰਨੇ ਨਾਲ, ਜਿਹੜਾ ਕੁੱਜਾ ਹੁੰਦਾ ਨਾ ਕੋਲੇ ਜੀ ਦੀ ਭਜਾਉਂਦੇ ਹਾਂ, ਉਹਦੇ ਨਾਲ ਕੀ ਬਣਦਾ, ਕੁੱਜਾ ਚਕੋਲੇ ਪਾਉਂਦੇ ਆਪਾਂ ਬੁਝਾਉਣ ਵਾਸਤੇ, ਠੀਕ ਹੈ, ਕੋਲਿਆਂ ਨੂੰ ਕੁੱਜਾ ਬੁਝਾ ਦਿੰਦਾ, ਪਰ ਕੋਲੇ ਕੁੱਜੇ ਨੂੰ ਸਾੜ ਦਿੰਦੇ ਨੇ। ਮਾਇਆ ਨੂੰ ਅਸੀਂ ਹਿਰਦੇ 'ਚ ਇਕੱਠੀ ਕਰਦੇ ਹਾਂ, ਮਾਇਆ ਸਾਨੂੰ ਜਾਲਦੀ ਹੈ, ਜੇ ਹਿਰਦੇ 'ਚ ਮਾਇਆ ਦਾ ਮੋਹ ਪਾਉਂਦੇ ਹਾਂ ਤਾਂ ਮਾਇਆ ਸੜਦੀ ਵੀ ਹਿਰਦੇ 'ਚ, ਸੜਨ ਵੀ ਉਸੇ ਦੀ ਹੈ। ਕੋਲਿਆਂ ਨੂੰ ਕੁੱਜਾ ਬੁਝਾ ਦਿੰਦਾ, ਉਹਨਾਂ ਦਾ ਹੰਕਾਰ ਤੋੜ ਦਿੰਦਾ, ਠੀਕ ਹੈ, ਪਰ ਕੋਲੇ ਵੀ ਸਾੜਦੇ ਨੇ ਉਹਨੂੰ, ਸੁਖੀ ਉਹ ਵੀ ਨਹੀਂ ਰਹਿੰਦਾ, ਸੁਖੀ ਉਹ ਵੀ ਨਹੀਂ ਰਹਿੰਦਾ ਜਿਹੜਾ। ਹਾਂਜੀ,
ਅੱਗੇ ਆ ਗਿਆ ਜੀ, ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿੰਨਾਂ,
ਜਿਹੜਾ ਮੰਦਾ ਅਮਲ ਕਰੂਗਾ ਦੂਏ ਦਾ ਨੁਕਸਾਨ ਕਰੂਗਾ ਨਾ, ਦੂਏ ਦੀ ਜਿਹੜੀ ਪ੍ਰਭਤਾ ਹੈ ਉਹਦਾ ਨਾਸ਼ ਕਰੂਗਾ, ਕੋਲਿਆਂ ਦੀ ਆਪਣੀ ਪ੍ਰਭਤਾ, ਕੋਲਿਆਂ 'ਤੇ ਕੋਈ ਰੋਟੀ ਸੇਕ ਲਵੇ, ਛੱਲੀ ਭੁੰਨ ਲਵੇ, ਕੋਲਿਆਂ ਦੇ ਉੱਤੇ ਲੁਹਾਰ ਵੀ ਕੰਮ ਲੈਂਦਾ, ਕੋਲਿਆਂ ਦਾ ਸੁਨਿਆਰ ਵੀ ਕੰਮ ਲੈਂਦਾ, ਕੋਲਿਆਂ ਨਾਲ ਪ੍ਰੈਸ ਵੀ ਅਪਰ ਕਰਦੇ ਹਾਂ ਕੱਪੜੇ ਨੂੰ, ਉਹ ਤੋਂ ਹਟਾ ਤਾ ਉਹਨੂੰ, ਭਜਾ ਕੇ ਆਪਣੇ ਮਤਲਬ ਨੂੰ ਰੱਖ ਲਵੇ, ਜਾਂ ਦੇਖੂਗਾ ਜਾਂ ਵਰਤੂਗਾ, ਇਵੇਂ ਅਸੀਂ ਮਾਇਆ ਰੱਖ ਲੈਂਦੇ ਹਾਂ ਭਜਾ ਕੇ, ਕੋਲ ਵੀ ਜਦ ਲੋੜ ਪਊ ਜਾਂ ਕੰਮ ਲੈ ਲਵਾਂਗੇ ਤੇ, ਪਰ ਜਿਹੜੇ ਹਿਰਦੇ 'ਚ ਮਾਇਆ ਭਜਾ ਕੇ ਰੱਖੀ ਹੈ ਨਾ ਇਹਦੀ ਅੱਗ, ਉਹ ਹਿਰਦਾ ਸੜਦਾ ਹੀ ਰਹਿੰਦਾ। ਹਾਂਜੀ, ਇਹਦੀ ਵੀ ਗਰਮੀ ਹੁੰਦੀ ਆ ਨਾ ਮਾਇਆ ਦੀ,
ਮੰਦੇ ਅਮਲ ਕਰਿੰਦੇ ਆ ਇਹ
ਮਾਇਆ, ਇੱਕ ਐਸੀ ਚੀਜ਼ ਹੈ ਇਹਦੀ ਬੁਝੀ ਹੋਈ ਦੀ ਵੀ ਗਰਮੀ, ਇਹਦੀ ਗਰਮੀ ਜਾਂਦੀ ਹੋਈ ਨਹੀਂ। ਹਾਂਜੀ,
ਮੰਦੇ ਅਮਲ ਕਰਿੰਦੇ ਆ ਇਹ ਸਜਾਏ ਤੇ ਨਾ,
ਮੰਦੇ ਅਮਲ ਕਰਿੰਦੇ ਆ ਇਹ ਸਜਾਏ ਤੇ ਨਾ, ਮਾਲਕ ਦੀ ਮਾਇਆ ਤੁਸੀਂ ਕਬਜ਼ਾ ਕਰ ਲਿਆ, ਗੁਲਾਮ ਬਣਾ ਕੇ ਰੱਖ ਲਈ, ਜਿਵੇਂ ਦੂਏ ਦੇਸ਼ ਦੇ ਬੰਦਿਆਂ ਨੂੰ ਅਸੀਂ ਗੁਲਾਮ ਬਣਾ ਲਈਏ, ਐਸੇ ਦੇਸ਼ ਦੇ ਬੰਦਿਆਂ ਨੂੰ ਗੁਲਾਮ ਬਣਾ ਲਈਏ, ਬਾਲ ਮਜ਼ਦੂਰ ਬਣਾ ਲਈਏ ਕਿਸੇ ਵਜ੍ਹਾ ਨਾਲ, ਇਹ ਮੰਦਾ ਅਮਲ ਹੈ, ਮੰਦੇ ਅਮਲ ਕਰਿੰਦੇ ਆ ਇਹ ਸਜਾ ਤੇ ਨਾ, ਇਹ ਸਾਰਿਆਂ ਨੂੰ ਸਜ਼ਾ ਮਿਲਦੀ ਹੈ।
ਰੀਤਾ ਕੰਨ ਮੁਸੱਲਾ ਸੂਬ ਗੱਲ ਦਿਲ ਕਾਤੀ ਗੁੜ ਬਾਤ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ।
ਇੱਥੇ ਆ ਕੇ ਜਿਹੜਾ ਜਿਹੜੇ ਦੋ ਦੀਵੇ ਜਲਦੇ ਥੇ ਉਹਨਾਂ ਨੇ ਗਲਤੀ ਕੀਤੀ ਹੈ। ਕੰਨਾਂ ਨੂੰ ਕੰਧ ਬਣਾ ਲਿਆ, ਧੱਦਾ ਲਾ ਲਿਆ, ਉੱਤੇ ਕੰਧ ਕੁਹਾੜਾ ਆਇਆ, ਇੱਥੇ ਇੱਥੇ ਕੰਨ ਨੂੰ ਕੰਧ ਬਣਾ ਲਿਆ, ਦੀਵੇ ਦੋ ਜਲਦੇ ਤੇ ਰੋਸ਼ਨੀ ਪੂਰੀ ਨਹੀਂ ਹੋਈ, ਜਦ ਇੱਕ ਦੀ ਆਇਆ ਫਿਰ ਕਹਿੰਦਾ ਉਹ ਤਾਂ ਕੰਨ ਹੈ। ਇੱਕ ਸ਼੍ਰੀ ਚੰਦ ਦੇ ਵਿੱਚ ਇੱਕ ਇੱਥੇ ਦੋ ਗਲਤੀਆਂ ਕੀਤੀਆਂ। ਸ਼੍ਰੀ ਚੰਦ ਵੀ ਕੰਨ ਮੁਰੱਟੀ ਹੈ ਘਰ ਪੀਰੋਂ, ਕੰਨ ਮੁਰੱਟੀ ਹੈ, ਉੱਥੇ ਕੰਧ ਕੀਤਾ ਜਾਣ ਕੇ ਇਹਨਾਂ ਨੇ, ਇੱਥੇ ਵੀ ਕੰਧ ਕੀਤਾ ਜਾਣ ਕੇ। ਜੇ ਇੱਥੇ ਕੰਧਾ ਕਰ ਲਿਆ ਤਾਂ ਉੱਥੇ ਕੰਧਾ ਕਰ ਸਕਦੇ,
ਟੀਕਾਕਰਨ
ਜਾਣ ਕੇ ਕੀਤਾ ਹੈ। ਉਹਨਾਂ ਦੀ ਬੁੱਧੀ ਥੋੜ੍ਹੀ ਸੀ, ਕਿਉਂਕਿ ਮਸੱਲਾ ਲਫ਼ਜ਼ ਜਿਹੜਾ ਇਹਨਾਂ ਨੇ ਵਰਤਿਆ ਉਹ ਥੱਲੇ ਵਿਛਾਉਣ ਵਾਲੀ ਚਟਾਈ ਵਰਤੀ, ਥੱਲੇ ਵਿਛਾਉਣ ਵਾਲੀ ਚਟਾਈ ਦਾ ਤਾਂ ਕੋਈ ਸਾਡੇ ਮੁੰਦਰਾ 'ਚ ਵੀ ਹੁੰਦੀ ਹੈ ਚਟਾਈ, ਉਹ ਤਾਂ ਖਾਸ ਕੋਈ ਇਸਲਾਮ ਨਾਲ ਉਹਦਾ ਸੰਬੰਧ ਹੈ ਨਹੀਂ। ਉਹਦਾ ਮੋਢੇ ਵਾਲਾ ਪਰਨਾ ਵੀ ਵਿਛਾ ਲੈਂਦੇ ਨੇ ਇਸਲਾਮ ਵਾਲੇ ਨਮਾਜ਼ ਪੜ੍ਹਨ ਵਾਸਤੇ, ਕੋਈ ਵੀ ਕੱਪੜਾ ਵਿਛਾ ਲੈਂਦੇ ਨੇ, ਯਾਨੀ ਧਰਤੀ 'ਤੇ ਕੁਛ ਕੱਪੜਾ ਵਿਛਾ ਕੇ ਨਮਾਜ਼ ਪੜ੍ਹਦੇ, ਉਹਨੂੰ ਮਸੱਲਾ ਕਹਿੰਦੇ ਨੇ। ਉਹਦਾ ਮਸੱਲਾ ਨਾਂ ਪੈ ਗਿਆ ਅਸਲ ਦੇ ਵਿੱਚ, ਕੰਨ ਮਸੱਲਾ, ਕੰਨ 'ਚ ਮੁਸਲਾਂ ਇਸਲਾਮ ਦਾ ਮੰਤਰ ਹੈ, ਇਸਲਾਮ ਦਾ ਮੰਤਰ ਹੈ ਕੰਨ ਵਿੱਚ,
ਕੰਨ ਮਸੱਲਾ।
ਹਾਂ, ਮਸਲੇ ਦਾ ਜੋ ਹੱਲ ਹੈ, ਜੋ ਸਾਡਾ ਮਸਲਾ ਹੈ, ਉਹਦਾ ਹੱਲ ਨੂੰ ਮਸੱਲਾ ਹੈ, ਮਸਲਾ ਨਾ ਸਾਡਾ ਕੋਈ, ਉਹਦਾ ਹੱਲ ਇਸਲਾਮ ਜੋ ਦੱਸਿਆ ਉਹ ਕੰਨ ਵਿੱਚ ਦਿੱਤਾ ਹੋਇਆ ਮੰਤਰ, ਜਿਹਨੂੰ ਅਸੀਂ ਮੰਤਰ ਕਹਿੰਦੇ ਕੰਨ ਵਿੱਚ ਦਿੱਤਾ ਹੋਇਆ ਇਸਲਾਮ ਦਾ ਮੰਤਰ ਹੈ।
ਕੰਨ ਮਸਾਲਾ ਸੂਫ ਗੱਲ,
ਯਾਨੀ ਕੁਰਾਨ ਦੀਆਂ ਆਇਤਾਂ ਨੇ, ਕੁਰਾਨ ਦੀ ਸਿੱਖਿਆ, ਜਿਹੜੀ ਸਿੱਖਿਆ ਕੁਰਾਨ ਦੀ, ਇਸਲਾਮ ਦੀ ਸਿੱਖਿਆ ਹੈ, ਕੰਨਾਂ ਵਿੱਚ ਤਾਂ ਉਹ ਧਾਰਨ ਕੀਤੀ ਹੈ। ਕੰਨ ਮਸੱਲਾ
ਸੂਫ
ਕੰਨੀ ਵਰਗਾ ਲਫ਼ਜ਼ ਹੈ, ਕੰਨੀ ਸਿਆਰੀ ਹੈ ਕੰਨਾਂ ਵਿੱਚ,
ਕੰਨੀ ਮਸੱਲਾ ਸੂਫ ਗੱਲ,
ਸੂਫ ਗੱਲ ਦੇ ਵਿੱਚ ਪਾਇਆ ਹੋਇਆ ਕੱਪੜਾ, ਗਲ ਵਿੱਚ ਅੰਦਰਲੇ ਗਲ ਦੀ ਗੱਲ ਹੈ, ਹੁਣ ਬਾਹਰਲੇ ਗਲ ਦੀ ਗੱਲ ਨਹੀਂ ਹੈ, ਗਲ ਵਿੱਚ ਅਗਿਆਨਤ ਹੈ। ਕਹਿਣ ਦਾ ਮਤਲਬ ਹੈ ਜਿਹੜਾ ਇਸਲਾਮ ਦਾ ਕੰਨਾਂ 'ਚ ਪਿਆ ਉਹਦੇ ਨਾਲ ਅਗਿਆਨਤ ਵਧੀ, ਉੱਧਰ ਜੋ ਇਸਲਾਮ ਦੀ ਸਿੱਖਿਆ ਸੀ ਉਹਨੇ ਹਨੇਰਾ ਹੀ ਕੀਤਾ, ਅੰਦਰ ਚਾਲਣ ਨਹੀਂ ਕੀਤਾ।
ਦਿਲ ਕਾਤੀ ਗੁੜ ਬਾਤ,
ਇੱਕ ਗੱਲ ਦਾ ਚਾਨਣ ਕੀਤਾ ਕਿ ਅੱਖਾਂ ਨੂੰ ਨਹੀਂ ਦਿੰਦਾ, ਇਸ ਗੱਲ ਦਾ ਹਨੇਰਾ ਕੀਤਾ ਕਿ ਇੱਕ ਜੋ ਖੁਦਾ ਇੱਕ ਹੈ, ਅੱਲਾ ਇੱਕ ਹੈ, ਇੱਕ ਤਾਂ ਇਹ ਗੱਲ ਕੀਤੀ ਅੱਲਾ ਇੱਕ ਹੈ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਮੰਨਦੇ ਨਹੀਂ, ਉਹ 33 ਕਰੋੜ ਦੇਵਤੇ ਨੂੰ ਮੰਨਦੇ ਨਹੀਂ, ਇਹ ਤਾਂ ਗੱਲ ਚੰਗੀ ਹੈ। ਪਰ ਉਹ ਇੱਕ ਕੀ ਹੈ ਇਹਦੇ ਬਾਰੇ ਹਨੇਰਾ, ਜਿਹੜਾ ਇੱਕ ਹੈ ਉਹ ਕੀ ਹੈ, ਇਹ ਕਿਉਂ ਨਹੀਂ, ਉਹ ਕੀ ਹੈ, ਜਿੰਨਾ ਚਿਰ ਉਹ ਕੀ ਹੈ ਇਹਦਾ ਪਤਾ ਨਹੀਂ, ਤਾਂ ਇਹਨਾਂ ਦੀ ਮਾਨਤਾ ਅਗਿਆਨਤਾ ਨਾਲ ਹਟੀ ਹੋਈ ਹੈ, ਇਹ ਅਗਿਆਨਤਾ ਨਾਲ ਮਾਨਤਾ ਹਟੀ ਹੋਈ ਹੈ, ਇਹਨਾਂ ਦੀ ਗਿਆਨ ਨਾਲ ਨਹੀਂ ਮਾਨਤਾ ਹਟੀ। ਗੁਰਬਾਣੀ ਗਿਆਨ ਕਰਾ ਕੇ ਮਾਨਤਾ ਹਟਾਉਂਦੀ ਹੈ, ਉਹ ਅਗਿਆਨਤਾ ਨਾਲ ਮਾਨਤਾ ਹਟਾਉਂਦੇ ਨੇ। ਗੁਰਬਾਣੀ ਇੱਕ ਦੀ ਗੱਲ ਕਰਦੀ ਹੈ, ਇੱਕ ਹੈ ਕੀ ਦੱਸਦੀ ਹੈ, ਗੁਰਾ ਇੱਕ ਦੇ ਬੁਝਾਈ, ਗੁਰਬਾਣੀ ਦਾ ਵਿਸ਼ਾ ਇੱਕ ਕੀ, ਇੱਕ ਕੀ ਹੈ ਇਹ ਗੁਰਬਾਣੀ ਦਾ ਵਿਸ਼ਾ, ਕੁਰਾਨ ਦਾ ਵਿਸ਼ਾ ਇੱਕ ਕੀ ਹੈ, ਹੈ ਨਹੀਂ, ਜਦ ਇੱਕ ਦਾ ਵਿਸ਼ਾ ਹੀ ਨਹੀਂ ਤੁਹਾਡਾ, ਅਤੇ ਇਸਲਾਮ ਦਾ ਜਿਹੜਾ ਮੰਤਰ ਦਿੱਤਾ ਹੈ ਕਿ ਅੱਖਾਂ ਨੂੰ ਨਹੀਂ ਦਿੰਦਾ, ਅਤੇ ਫਿਰ ਮੰਤਰ ਕੀ ਦਿੱਤਾ ਇਸਲਾਮ ਨੇ, ਅਗਿਆਨਤਾ ਨਾਲ ਤੁਸੀਂ ਵੀ ਜੋ ਕੰਮ ਹਿੰਦੂਆਂ ਨੇ ਕਰਨਾ ਮੁਸਲਮਾਨਾਂ ਨੇ ਨਹੀਂ ਕਰਨਾ, ਬਸ ਇਹ ਅਗਿਆਨਤਾ ਕਰਨਾ। ਮਸੱਲਾ ਸੂਫ ਗਲ, ਗਲ 'ਚੋਂ ਜੋ ਨਿਕਲੂਗਾ, ਗਲ ਦੇ ਵਿੱਚੋਂ ਜੋ ਨਿਕਲ ਰਿਹਾ ਅਗਿਆਨਤਾ ਨਿਕਲ ਰਹੀ ਹੈ, ਅਗਿਆਨਤਾ ਦਾ ਪਾਠ ਨਿਕਲ ਰਿਹਾ, ਜੋ ਵਿਚਾਰਧਾਰਾ ਉਹ 'ਚ ਗਿਆਨ ਨਹੀਂ ਹੈ, ਕਲੀਅਰ ਨਹੀਂ ਹੈ। ਸੂਫ ਗਲ,
ਦਿਲ ਕਾਤੀ ਗੁੜ ਬਾਤ,
ਦਿਲ ਕਾਤੀ, ਦਿਲ ਦੇ ਵਿੱਚ ਕੀ ਹੈ, ਕਪਟ ਹੈ ਦਿਲ ਦੇ ਵਿੱਚ, ਦਿਲ 'ਚ ਕਲਪਨਾ ਉਹੀ,
ਦਿਲ ਕਾਤੀ ਗੁੜ ਬਾਤ,
ਆਪਣੀ ਮਰਜ਼ੀ ਕਰਨੀ ਹੈ, ਆਪਣੀ ਮਰਜ਼ੀ ਦੀ ਜਿਹੜਾ ਹੈ ਨਾ, ਆਪਣੀ ਮਰਜ਼ੀ ਹਾਵੀ ਹੈ, ਆਪਣਾ ਭਾਣਾ ਹਾਵੀ ਹੈ। ਦਿਲ ਕਾਤੀ ਦਾ ਮਤਲਬ ਕੀ ਹੈ, ਆਪਣਾ ਭਾਣਾ ਦਿਲ ਵਿੱਚ ਹਾਵੀ ਹੈ, ਜਿਹਨੂੰ ਮੈਂ ਚਾਹਾਂ ਕਹਿ ਦਾਂ ਕਾਫਰ ਹੈ। ਜਿਹੜਾ ਖੁਦਾ ਨੂੰ ਨਹੀਂ ਮੰਨਦਾ ਉਹ ਕਾਫਰ ਹੈ, ਪਰ ਖੁਦਾ ਕੀ ਹੈ, ਕਿਹਨੂੰ ਨਹੀਂ ਮੰਨਦਾ, ਖੁਦਾ ਦੀ ਉਹ ਗੱਲ ਕਿਹੜੀ ਹੈ ਜਿਹਨੂੰ ਨਹੀਂ ਮੰਨਦਾ, ਉਹਦਾ ਪਤਾ ਕੋਈ ਨਹੀਂ। ਅਤੇ ਕਾਫਰ ਤਾਂ ਫਿਰ ਜਿਹਨੂੰ ਮਰਜ਼ੀ ਕਹਿੰਦਾ, ਤੇਰੀ ਉਹ ਮਰਜ਼ੀ ਹੈ, ਦੂਆ ਦੂਏ ਨੂੰ ਕਾਫਰ ਕਹਿੰਦਾ, ਦੂਆ ਦੂਏ ਨੂੰ ਕਹਿੰਦਾ। ਦਿਲ ਕਾਤੀ
ਗੁੜਬਾਤ
ਗੁੜਬਾਤ ਮੂੰਹ 'ਚ ਬਿਠਾ, ਪੰਡਿਤ ਵੀ ਮੂੰਹੋਂ ਬਿਠੇ ਨੇ ਅਤੇ ਕਾਜੀ ਵੀ ਮੂੰਹੋਂ ਬਿਠਾ, ਦੋ ਮੂੰਹ ਦਾ ਮਿਠਾਸ ਦੋਹਾਂ ਵਿੱਚ ਹੈ, ਮਿੱਠਾ ਮੂੰਹ ਮੂੰਹ ਦੇ ਵਿੱਚ ਹੈ। ਗੁੜਬਾਤ ਬਾਤਾਂ ਜੇ ਗੁੜ ਵਰਗੀਆਂ ਨਹੀਂ ਹੁਣ ਤਾਂ ਦੁਨੀਆਂ ਨਹੀਂ ਮਗਰ ਲੱਗਦੀ, ਗੱਲਬਾਤ 'ਚ ਜੇ ਮਿਠਾਸ ਨਹੀਂ ਤਾਂ ਦੁਨੀਆਂ ਮਗਰ ਨਹੀਂ ਲਾਈ ਜਾ ਸਕਦੀ। ਸੰਤਾਂ ਕੋਲ ਇਹੀ ਹੈ ਗੱਲਬਾਤ ਦੀ ਮਿਠਾਸ ਹੈ। ਕੌੜੀ ਦਾ ਗੱਲ ਉਹ ਬੋਲੇ ਜਿਹਨੇ ਗੁੱਥੇ ਨਾ ਹੋਵੇ, ਜਿਹਨੇ ਗੱਲਾਂ ਨਾਲ ਢਿੱਡ ਭਰਨਾ, ਉਹਨੂੰ ਮਿੱਠੀਆਂ ਕਰਨੀਆਂ ਪੈਣੀਆਂ। ਮਿੱਠੀ ਚੀਜ਼ ਖਾਧੀ ਜਾਂਦੀ ਹੈ ਨਾ, ਕੌੜੀ ਦਾ ਖਾਂਦਾ ਨਹੀਂ ਕੋਈ, ਕਿ ਕੌੜੀਆਂ ਗੋਲੀਆਂ ਹੁੰਦੀਆਂ ਨੇ, ਉਹ ਦਵਾਈ ਜੇ ਕੌੜੀ ਹੁੰਦੀ ਰੱਜ ਕੇ ਨਹੀਂ ਪੀਦੀ ਹੁੰਦੀ, ਡਾਕਟਰ ਨਾ ਰੱਜ ਕੇ ਪਿਲਾਉਂਦਾ, ਨਾ ਉਹਦੀ ਰੱਜ ਕੇ ਪੀਣ ਵਾਲੀ ਡੋਜ਼ ਹੁੰਦੀ ਹੈ। ਕੌੜੀ ਦਵਾਈ ਦੀ ਰੱਜ ਕੇ ਪੀਣ ਵਾਲੀ ਡੋਜ਼ ਨਹੀਂ ਹੁੰਦੀ, ਉਹ ਇੱਕ ਕਣਕੇ ਨਾਲੇ ਰੱਜ ਜਾਂਦਾ ਉਹਦੇ ਨਾਲ, ਉਹਦਾ ਕਣਕਾ ਇੱਕ ਕਣਕਾ ਇੱਕ ਜਿਸ ਕੌੜੀ ਹੈ, ਕੌੜੀ ਹੈ ਕਣਕਾ ਵੀ ਮਸਾਂ ਹੀ ਚੱਲਣਾ ਉਹਦਾ, ਇੱਕ ਜੀਵ ਵਸਾਵਾ ਤਾਂ ਕਿ ਮੈਂ ਮੰਗਣੀ ਨਾ ਹੋਵੇ। ਇੱਕ ਗੱਲ ਗੁਰਬਾਣੀ ਦੀ ਮੰਨ ਲਓ, ਕਹਿੰਦੇ ਜ਼ਿਆਦਾ ਮੰਨਣ ਦੀ ਲੋੜ ਨਹੀਂ, ਬਾਕੀ ਤੁਸੀਂ ਆਪੇ ਮੰਨ ਲਓਗੇ। ਹਾਂਜੀ ਗੁੜਬਾਤ
ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ,
ਬਾਹਰ ਦਿਸੇ ਚਾਨਣਾ, ਬਾਹਰ ਤਾਂ ਚਾਨਣਾ ਹੈਗਾ ਸੂਰਜ ਦਾ, ਦਿਲ ਅੰਧਿਆਰੀ ਰਾਤ, ਜੇ ਦਿਲ 'ਚ ਅਗਿਆਨਤਾ ਤਾਂ ਹੀ ਉਹ ਅਗਿਆਨਤਾ ਗਲ 'ਚ ਹੀ ਬਾਹਰ ਆਉਂਦੀ ਹੈ, ਜੇ ਅੰਦਰ ਅਗਿਆਨਤਾ ਹੈ ਜੋ ਭਾਂਡੇ ਵਿੱਚ ਵੱਸਦਾ ਉਹੀ ਬਾਹਰ ਆਉਣੀ ਹੈ, ਜੋ ਅੰਦਰ ਅਗਿਆਨਤਾ ਹੈ ਉਹੀ ਗਲ ਥਾਈਂ ਅਗਿਆਨਤਾ ਬਾਹਰ ਆਉਂਦੀ ਹੈ। ਸੂਫ ਗਲ ਉਹ ਜਿਹੜੀ ਕਾਲਸ ਨਿਕਲਦੀ ਹੈ ਨਾ ਅਗਿਆਨਤਾ ਦੀ ਸੂਫ ਗਲ ਵਿੱਚੋਂ, ਕਿਉਂਕਿ ਦਿਲ ਵਿੱਚ ਅੰਧੇਰ ਹਾਂ, ਅਗਿਆਨਤਾ ਹੀ ਸੂਫ ਹੈ। ਅਗਿਆਨਤਾ ਦਾ ਜਿਹੜਾ ਪਾਠ ਹੈ ਉਹੀ ਪੜ੍ਹਾਇਆ ਜਾਂਦਾ, ਅਗਿਆਨਤਾ ਦੇ ਪਾਠ ਨਹੀਂ ਆ ਜਿਹੜੇ ਮੁੰਡੇ ਨੇ ਨਾ ਛੋਟੇ ਛੋਟੇ, ਉਹਨਾਂ ਨੂੰ ਮਰਨ ਵਾਸਤੇ ਕੀਤਾ
ਹੋਇਆ,
ਮਾਨਵ ਬੰਬ ਜਿਹੜੇ ਬਣਾਏ ਨੇ ਨਾ, ਇਹ ਅਗਿਆਨਤਾ ਦੀ ਗੱਲ ਹੈ, ਗਿਆਨ ਨਾਲ ਨਹੀਂ ਹੈ। ਗੁਰਬਾਣੀ ਕਹਿੰਦੀ ਹੱਠ ਕਰ ਮਰੇ ਨਾ ਦੇਖੇ, ਹੱਠ ਕਰਕੇ ਹਿੰਦੂ ਵੀ ਮਰਦੇ ਸੀ, ਨਿਮਖ ਨਿਮਖ ਕਰ ਸਰੀਰ ਕਟਾਵੈ ਤੋ ਵੀ ਹੋਮੇ ਮੈਲ ਨਾ ਜਾਵੇ, ਉਹ ਤਾਂ ਇੱਕੇ ਵਾਰ ਉਡਾ ਲੈਂਦੇ ਨੇ, ਇਹ ਥੋੜ੍ਹਾ ਥੋੜ੍ਹਾ ਕਰਕੇ ਕੱਢਦੇ ਸੀ, ਆਪ ਹੋਮ ਕਰਦੇ ਸੀ ਤਾਂ ਵੀ ਹੋਮੇ ਦੀ ਮੈਲ ਨਹੀਂ ਜਾਂਦੀ। ਇਹਦੇ ਨਾਲ ਕੋਈ ਪ੍ਰਾਪਤੀ ਹੋਊਗੀ, ਇਹ ਅਗਿਆਨਤਾ ਦੀਆਂ ਗੱਲਾਂ ਨੇ। ਹਾਂਜੀ
ਰਿਦਾ ਰਤੀ ਰਤਨਾ ਨਿਕਲੇ ਜੇ ਤਨ ਚੀਰੇ ਕੋਏ, ਜੋ ਤਨ ਰਤੇ ਰੱਬ ਸਿਓ ਤਿੰਨ ਤਨ ਰਤਨਾ ਹੋਏ।
ਰਤੀ ਨਹੀਂ ਹੁੰਦਾ ਰਤੀ ਰਤਨਾ ਨਿਕਲੇ, ਤੋਲਦੇ ਨੇ ਰੱਤੀ ਹੈ ਥੋੜੀ ਜੀ, ਇੱਕ ਬੂੰਦ
ਰੱਤੀ ਰਤਨਾ ਨਿਕਲੇ,
ਰੱਤੀ ਰਤਨਾ ਨਿਕਲੇ ਕਿਉਂਕਿ ਰੱਤ ਬਣਾਉਣਾ ਸੀ ਨਾ, ਜੇ ਰੱਤੀ ਦੀ ਰੱਤੀ ਹੋਈ ਵੀ ਬਣਾ ਦਾਂਗੇ ਅਸੀਂ, ਜਿਹਨੂੰ ਨਾਮ ਦਾ ਰੰਗ ਚੜਿਆ ਹੋਇਆ ਉਹ 'ਚ ਰੱਤ ਹੁੰਦੀ ਹੁੰਦੀ, ਉਹ 'ਚ ਲੋਭ ਰੱਤ ਨਹੀਂ ਹੁੰਦੀ, ਉਹਨੂੰ ਜੇ ਪੀੜੀ ਉਹ 'ਚ ਲੋਭ ਰੱਤ ਨਹੀਂ ਨਿਕਲਦੀ ਜਿਹਨੂੰ ਨਾਮ ਦਾ ਰੰਗ ਚੜਿਆ ਹੋਇਆ, ਅਸੀਂ ਅਰਥ ਐਵੇਂ ਕਰ ਦਾਂਗੇ ਇਹਦਾ। ਰੱਤੀ ਰਤਨਾ ਨਿਕਲਿਆ
ਜੇ ਤਨ ਚੀਰੇ ਕੋਏ,
ਜੇ ਤਨ ਚੀਰੇ ਕੋਏ, ਜਿਹਦੇ ਜਿਹੜਾ ਨਾਮ ਦਾ ਰੰਗ ਜਿਹਨੂੰ ਚੜਿਆ ਹੋਇਆ, ਜੇ ਉਹਨੂੰ ਚੀਰ ਚੀਰ ਕੇ ਵੀ ਦੇਖ ਲਓ, ਜੋ ਰੱਤਾ ਜਿੰਨਾ ਵੀ ਲੋਭ ਨਹੀਂ ਨਿਕਲਦਾ, ਲੋਭ ਰੱਤ ਨਹੀਂ ਨਿਕਲਦੀ।
ਜੋ ਤਨ ਰਤੇ ਰੱਬ ਸਿਓ ਤਿੰਨ ਤਨ ਰੱਤ ਨਾ ਹੋਏ,
ਜੋ ਤਨ ਰੱਤੇ ਜਿਹਨਾਂ ਨੂੰ ਸੱਚ ਦਾ ਰੰਗ ਚੜਿਆ, ਰੱਬ ਦਾ ਰੰਗ ਚੜਿਆ ਹੈ, ਉਹਨਾਂ ਦੇ ਅੰਦਰ ਲੋਭ ਰੱਤ ਹੁੰਦੀ ਹੋਈ ਨਹੀਂ, ਕਿਉਂਕਿ ਅੱਗੇ ਇਹਨੇ ਰੱਤ ਦੀ ਡੈਫੀਨੇਸ਼ਨ ਨਹੀਂ ਦਿੱਤੀ ਕਬੀਰ ਨੇ, ਗੁਰੂ ਅਮਰਦਾਸ ਨੇ ਇਹਨੂੰ ਲੋਭ ਰੱਤ ਕਹਿ ਕੇ ਦੀ ਡੈਫੀਨੇਸ਼ਨ ਦਿੱਤੀ ਆ ਅੱਗੇ ਨਾਲ ਤਾਂ ਹੀ ਹੈ।
ਰਿਦਾ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ, ਜੋ ਤਨ ਰੱਤੇ ਰੱਬ ਸਿਓ ਤਿੰਨ ਤਨ ਰੱਤ ਨਾ ਹੋਏ, ਇਹ ਤਨ ਸਭੋ ਰੱਤ ਹੈ ਰੱਤ ਬਿਨ ਤਨ ਨਾ ਹੋਏ।
ਹੁਣ ਜੇ ਪੰਜਵੇਂ ਪਾਤਸ਼ਾਹ ਵੇਲੇ ਆਏ ਹੁੰਦੇ, ਆਇਆ ਹੁੰਦਾ ਫਰੀਦ, ਤਾਂ ਮਹੱਲਾ ਤੀਜਾ ਨਹੀਂ ਸੀ ਹੋ ਸਕਦਾ। ਫਰੀਦ ਮਿਲਿਆ ਹੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਨੂੰ। ਜੇ ਗੁਰੂ ਨਾਨਕ ਵੇਲੇ ਹੁੰਦਾ ਤਾਂ ਗੁਰੂ ਨਾਨਕ ਨੇ ਦਰੁਸਤੀ ਕਰਨੀ
ਸੀ।
ਜੇ ਉਦੋਂ ਪਹਿਲਾਂ ਹੁੰਦਾ ਕਬੀਰ, ਇਹ ਤਕਬੀਰ ਨੇ ਦਰੁਸਤੀ ਕਰਨੀ ਸੀ। ਜੇ ਕਬੀਰ ਤੋਂ ਪਹਿਲਾਂ ਹੁੰਦਾ ਤਾਂ ਦਰੁਸਤੀ ਕਬੀਰ ਨੇ ਕਰਨੀ ਸੀ। ਘਰ ਪਹਿਲਾਂ ਤਾਂ ਹੋ ਹੀ ਨਹੀਂ ਸਕਦਾ, ਕਿਉਂਕਿ ਮੁਸਲਮਾਨਾਂ ਕੋਲ ਵਿਚਾਰਧਾਰਾ ਹੈ ਉਹ ਨਹੀਂ। ਇੱਥੇ ਵਿਚਾਰਧਾਰਾ ਹਿੰਦੂਆਂ ਕੋਲ ਸੀਗੀ, ਉਹ ਵੀ ਮਗਰ ਸੀ। ਨਾਰਦ ਵਾਲੀ ਭਗਤੀ, ਭਗਤੀ ਦਾ ਨਾਰਦੀ ਭਗਤੀ ਹੈ। ਕਵੀ ਫਰੀਦ ਕਿਤੇ ਨਾਰਦੀ ਭਗਤੀ ਦਾ ਜ਼ਿਕਰ ਨਹੀਂ ਕਰਦਾ। ਨਾਰਦ ਦਾ ਜ਼ਿਕਰ ਗੁਰਬਾਣੀ 'ਚ ਬਾਕੀ ਜਗ੍ਹਾ ਆਉਂਦਾ। ਭੱਟਾਂ ਦਾ ਵੀ ਆਉਂਦਾ, ਗੁਰਬਾਣੀ 'ਚ ਵੀ ਆਉਂਦਾ ਨਾਰਦ ਦਾ। ਦਸਮ ਪਾਤਸ਼ਾਹ ਨੇ ਵੀ ਕੀਤਾ, ਸੁਖਦੇਵ ਦਾ ਨਾ, ਇਹਨਾਂ ਦਾ, ਸਾਰੇ ਭਗਤਾਂ ਦਾ ਜ਼ਿਕਰ ਕੀਤਾ। ਹਾਂਜੀ,
ਮਹੱਲਾ ਤੀਜਾ। ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ, ਜੋ ਸਹਿ ਰੱਤੇ ਆਪਣੇ ਤਿੱਤ ਤਨ, ਲੋਭ ਰੱਤ ਨਾ ਹੋਏ।
ਇਹ ਜਿਹੜੇ ਲੋਕ ਸੀ, ਬਾਹਰਲੇ ਰੱਤ ਦਾ ਅਰਥ ਕਰਨ ਲੱਗੇ। ਫਰੀਦ ਨੇ ਕੁਛ ਹੋਰ ਕਿਹਾ ਸੀ, ਫਰੀਦ ਨੇ ਗੱਲ ਕਹੀ ਸੀ ਅੰਦਰਲੀ, ਉਹ ਲੋਕਾਂ ਨੇ ਅਰਥ ਬਾਹਰਲੇ ਕਰ ਦਿੱਤੇ। ਤਾਂ ਗੁਰੂ ਅਮਰਦਾਸ ਨੇ ਨਾਲ ਆਪਣਾ ਸ਼ਲੋਕ ਲਾਤਾ ਉਹਦੇ ਥੱਲੇ, ਫਰੀਦ ਵੱਲੋਂ ਹੀ ਲਾਤਾ, ਇਹ ਤਨ ਸਭੋ ਰੱਤ ਹੈ। ਉਹ ਕਹਿੰਦੇ ਫਰੀਦ ਦਾ ਇਹ ਮਤਲਬ ਨਹੀਂ ਹੈ ਕਿ ਬਾਹਰਲੇ ਸਰੀਰ ਦੇ ਵਿੱਚ ਰੱਤ ਦੀ ਗੱਲ ਕੀਤੀ ਹੋਵੇ, ਰੱਤੀ ਦਾ ਤਰ੍ਹਾਂ ਨਿਕਲ। ਪਰ ਉਹ ਜਿਹੜੇ ਦੂਏ ਸੀ ਅਮਾਲਾ ਵਾਲੇ ਸੰਤ, ਉਹਨਾਂ ਨੇ ਇਹਦੇ ਅਰਥ ਪਿੱਛੋਂ ਆਇਆ ਸੀ ਨਾ ਖਿਆਲ, ਇਹਦੇ ਅਰਥ ਬਣਾ ਲਏ ਵੀ ਜਾਂ ਚੀਰੀਏ ਸਰੀਰ ਨੂੰ ਰੱਤ ਨਹੀਂ ਨਿਕਲਣੀ ਚਾਹੀਦੀ, ਲੋਭ ਰੱਤ ਛੱਡਤੀ, ਬਾਹਰਲੀ ਰੱਤ ਲੈ ਲਈ ਸਰੀਰ ਨੂੰ, ਮਿੱਟੀ ਨਿਕਲਣੀ ਚਾਹੀਦੀ ਇਹ ਚੋਂ। ਪਹਿਲਾਂ ਕਹਿੰਦੇ ਪਾਣੀ ਨਿਕਲਣਾ ਚਾਹੀਦਾ, ਵੈਸ਼ਨੂ ਭਗਤ ਸੀ ਜਿਹੜੇ, ਉਹਨਾਂ ਨੇ ਇਹ ਬਣਾ ਲਿਆ। ਗੁਰੂ ਅਮਰਦਾਸ ਨੇ ਕਿਹਾ ਬਿਲਕੁਲ ਨਹੀਂ, ਗਲਤ ਹੈ, ਇਹ ਨਹੀਂ ਹੈਗਾ। ਇਹ ਤਾਂ ਸਭੋ ਰੱਤ ਹੈ, ਇਹ ਤਾਂ ਰੱਥ ਦਾ ਹੀ ਬਣਿਆ ਹੋਇਆ। ਰੱਤ ਬਿਨ ਤਲ ਨਾ ਹੋਏ, ਰੱਤ ਬਿਨਾ ਸਰੀਰ ਨਹੀਂ ਹੋ ਸਕਦਾ, ਖੂਨ ਤੋਂ ਬਿਨਾਂ ਸਰੀਰ ਹੋ ਨਹੀਂ ਸਕਦਾ। ਇਹਦੇ ਵਿੱਚ ਤਾਂ ਸਾਰਾ ਖੂਨ ਹੈ ਦੌੜਦਾ, ਇਹ ਤਾਂ ਬੇਸੇ ਖੂਨ ਹੈ। ਇਹ ਤੁਹਾਨੂੰ ਸਭੋ ਰੱਤ ਹੈ, ਰੱਤ ਬਿਨਾਂ ਤਲ ਨਾ ਹੋਏ,
ਜੋ ਸਹਿ ਰੱਤੇ ਆਪਣੇ ਤਿੱਤ ਤਨ, ਲੋਭ ਰੱਤ ਨਾ ਹੋਏ।
ਜੋ ਸਹਿ ਰੱਤੇ ਆਪਣੇ, ਜਿਹਨਾਂ ਨੂੰ ਰੱਬ ਦਾ ਰੰਗ ਚੜਿਆ ਹੋਇਆ ਨਾ, ਸੱਚ ਦਾ ਰੰਗ ਚੜਿਆ ਹੋਇਆ, ਉਹਨਾਂ ਅੰਦਰ ਲੋਭ ਰੱਤ ਨਹੀਂ ਹੁੰਦੀ। ਇਹਦਾ ਮਤਲਬ ਫਰੀਦ ਲੋਭ ਰੱਤ ਦੀ ਗੱਲ ਕਰ ਰਿਹਾ, ਨਾ ਕਿ ਬਾਹਰਲੇ ਸਰੀਰ ਦੀ। ਫਰੀਦ ਨੇ ਗੱਲ ਕੀਤੀ ਅੰਦਰਲੇ ਸਰੀਰ ਦੀ, ਰੱਤੀ ਰੱਤ ਨਾਲ ਨਿਕਲਿਆ। ਲੋਕਾਂ ਨੇ ਅਰਥ ਲਾ ਲਏ ਬਾਹਰਲੇ, ਕਿਉਂਕਿ ਜਾਣ ਕੇ ਲਾਉਂਦੇ ਸੀ ਨਾ ਜਿਹਨਾਂ ਨੇ, ਪੰਡਿਤ ਨੇ ਬਾਟ ਪਾੜੀ ਸੀ ਇਹਨਾਂ ਨੇ, ਸੰਤਾਂ ਨੇ, ਉਹਨਾਂ ਨੇ ਤਾਂ ਜਾਣ ਬੁੱਝ ਕੇ ਅਰਥ ਬਾਹਰਲੇ ਲਾਉਣੇ
ਸੀ।
ਹਾਂ, ਮਰੀ ਹੋਈ ਕਹੂ ਜਵਾਬ ਤੀ, ਇਹ ਸਭ ਜਾਣ ਕੇ ਕਰਦੇ ਸੀ।
ਭੈ ਪਈਏ ਤਨ ਖੀਣ ਹੋਏ, ਲੋਭ ਰੱਤ ਵਿੱਚੋਂ ਜਾਏ, ਜਿਉਂ ਬਸੰਤਰ ਧਾਤ ਸੁੱਧ ਹੋਏ, ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ।
ਹੁਣ ਰੱਤ ਜਾਂਦੀ ਕਿਵੇਂ ਹੈ? ਹੁਣ ਉਹ ਕਹਿੰਦੇ ਨੇ ਅੰਦਰਲੇ ਤਨ ਦੀ ਜਿਹੜੀ ਗੱਲ ਹੈ, ਲੋਭ ਰੱਤ ਜਾਂਦੀ ਕਿਵੇਂ, ਉਹਦਾ ਹੁਣ ਦੱਸਿਆ ਨਾਲ।
ਭੈ ਪਈਏ
ਰੱਤ ਨੂੰ ਗੱਲ ਕਰ ਦਿੰਦੇ ਸਿਰਫ, ਉਹ ਫਰੀਦ ਨੇ ਗੱਲ ਕੀਤੀ ਰੱਤ ਵਿਹੀਨ, ਲੋਭ ਵਿਹੀਨ ਕਿਵੇਂ ਹੁੰਦਾ, ਲੋਭ ਦਾ ਤਿਆਗ ਕਿਵੇਂ ਹੁੰਦਾ, ਇਹ ਗੱਲ ਫਿਰ ਰਹਿ ਗਈ ਸੀ ਇੱਥੇ। ਜੇ ਇਹ ਗੱਲ ਛੱਡ ਦਿੰਦੇ ਤਾਂ ਜਿਗਿਆਸੂ ਦਾ ਘਰ ਪੂਰਾ ਨਹੀਂ ਹੁੰਦਾ। ਤਾਂ ਗਾਂ ਹੋਰ ਕਿਹਾ, ਹਾਂ,
ਭੈ ਪਈਏ ਤਨ ਖੀਣ ਹੋਏ, ਲੋਭ ਰੱਤ ਵਿੱਚੋਂ ਜਾਏ,
ਜੇ ਹੁਕਮ 'ਚ ਚੱਲੀਏ ਤਾਂ ਰੱਤ ਆਪੇ ਹੀ ਘਟਣ ਲੱਗ ਜਾਂਦੀ ਹੈ, ਲੋਭ ਆਪੇ ਘਟਣ ਲੱਗ ਜਾਂਦਾ। ਲੋਭ ਦਾ ਜਿਹੜਾ ਪ੍ਰਭਾਵ ਹੈ, ਫਿੱਕਾ ਪੈਣ ਲੱਗ ਜਾਂਦਾ, ਖੀਣ ਹੁੰਦਾ ਕਸ਼ੀਣ, ਕਮਜ਼ੋਰ। ਲੋਭ ਲਹਿਰ ਜਿਹੜੀ ਹੈ ਕਮਜ਼ੋਰ ਪੈ ਜਾਂਦੀ ਹੈ ਜੇ ਹੁਕਮ 'ਚ ਰਹੀਏ, ਜੋ ਦੇਵੇ ਤੋਂ ਖਾਊ, ਜੇ ਦੁੱਖ ਦੇਵੇ ਤਾਂ ਤਿਸੇ ਰਾਧੀ, ਸੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾਂ, ਇੱਥੋਂ ਲੋਭ ਰੱਤ ਛੀਣ ਹੋਣੀ, ਲੋਭ ਲਹਿਰ ਛੀਣ ਹੋਣੀ। ਪੈ ਪਈਏ
ਤਨ ਖੀਣ ਹੋਏ,
ਤਨ ਖੀਣ ਹੋਏ,
ਲੋਭ ਰੱਤ ਵਿੱਚੋਂ ਜਾਏ,
ਤਨ ਕੀ ਹੈ? ਆਪਣੀ ਮਰਜ਼ੀ, ਜੋ ਆਪਣਾ ਪਾਣਾ ਉਹੀ ਸਾਡਾ ਤਨ, ਆਪਣਾ ਪਾਣਾ ਉਹੀ ਤਨ, ਜੇ ਆਪਣਾ ਪਾਣਾ ਨਹੀਂ ਰਿਹਾ ਤਾਂ ਮਰ ਗਿਆ, ਤਨ ਨਹੀਂ ਰਿਹਾ। ਜੋ ਆਪਣਾ ਪਾਣਾ ਹੈ ਅਸਲ ਦੇ ਵਿੱਚ, ਜੋਤ ਦਾ ਪਾਣਾ ਹੀ ਉਹਦਾ ਤਨ ਹੁੰਦਾ, ਜੋਤ ਦੇ ਵਿੱਚ ਜੋ ਲਹਿਰ ਉੱਠਦੀ ਹੈ ਉਹੀ ਉਹਦਾ ਪਾਣਾ, ਉਹੀ ਉਹਦਾ ਤਨ, ਟਿੱਕੀ ਹੋਈ ਜੋਤ ਦਾ ਕੋਈ ਤਨ ਨਹੀਂ ਹੁੰਦਾ। ਤਨ ਇੱਕ ਵੱਖਰੀ ਚੀਜ਼ ਆ ਜਾਂਦੀ ਹੈ। ਹਾਂਜੀ, ਲੋਭ ਰੱਤ
ਵਿੱਚੋਂ ਜਾਏ,
ਵਿੱਚੋਂ ਜਾਏ
ਜੋ ਬਸੰਤਰ,
ਜੇ ਭੈ ਵਿੱਚ ਰਹੀਏ ਪਰਮੇਸ਼ਰ ਦੇ ਹੁਕਮ 'ਚ ਰਹੀਏ, ਲੋਭ ਰੱਤ ਰਹਿੰਦੀ ਹੋਈ ਨਹੀਂ, ਛੀਣ ਹੋ ਜਾਂਦੀ ਹੈ, ਘੜਦੀ ਚਲੀ ਜਾਂਦੀ ਹੈ। ਜਿਉਂ ਬਸੰਤਰ ਦੇ ਵਿੱਚ
ਧਾਤ ਸ਼ੁੱਧ ਹੋਏ,
ਜੇ ਅੱਗ 'ਚ ਧਾਤ ਨੂੰ ਪਾ ਦਈਏ ਉਹਦੀ ਮੈਲ ਜਲਦੀ ਹੈ, ਸੋਨਾ ਪਾ ਦਈਏ ਅੱਗ 'ਚ ਸ਼ੁੱਧ ਹੋ ਜਾਂਦਾ, ਜਿਹੜੀ ਜਿਹੜੀ ਮੈਟਲ ਇਕੱਠੀਆਂ ਮੈਟਲਾਂ ਨੇ ਜੇ ਉਹਨਾਂ ਨੂੰ ਪਘੜਾ ਦਈਏ ਉਹ ਅੱਡਾ ਡਾਪੇ ਹੋ ਜਾਂਦੀਆਂ ਨੇ, ਵੱਖਰੀਆਂ ਵੱਖਰੀਆਂ ਹੋ ਜਾਂਦੀਆਂ, ਪਿਘਲ ਕੇ ਅੱਡੋ ਅੱਡ ਹੋ ਜਾਂਦੀਆਂ ਨੇ, ਸ਼ੁੱਧ ਹੋਏ।
ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ,
ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ, ਇਵੇਂ ਹਰ ਕਾ ਭਉ ਜਿਹੜਾ ਹੈਗਾ ਦੁਰਮਤ ਦੀ ਮੈਲ ਦੂਰ ਕਰ ਦਿੰਦਾ, ਦੁਰਮਤ ਤੋਂ ਮੈਲ ਜਿਹੜੀ ਹੋਈ ਹੈ ਸਾਨੂੰ, ਦੁਰਮਤ ਹੈ ਜਿਹੜੀ, ਜਿਹੜੀ ਮਤ ਨੇ ਸਾਨੂੰ ਆਪਣੇ ਮੂਲ ਤੋਂ ਦੂਰ ਕਰਤਾ, ਉਹਨੇ ਮਾਇਆ ਦੇ ਨੇੜੇ ਲੈ ਆਉਂਦਾ। ਦੁਰਮਤ ਨੇ ਆਪਣੇ ਸੱਚ ਨੂੰ ਦੂਰ ਕਰਕੇ ਝੂਠ ਨੂੰ ਜੋੜਤਾ, ਮਾਇਆ ਝੂਠੀ ਹੈ, ਝੂਠੀ ਮਾਇਆ ਨਾਲ ਜੋੜਿਆ ਸੱਚ ਤੋਂ ਦੂਰ ਕਰਦਾ। ਜਿਹੜੀ ਮਤ ਸੱਚ ਤੋਂ ਦੂਰ ਕਰਦੀ ਹੈ, ਝੂਠ ਦਾ ਪਾਠ ਪੜ੍ਹਾਉਂਦੀ ਹੈ, ਝੂਠ ਨਾਲ ਜੋੜਦੀ ਹੈ, ਦੁਨਿਆਵੀ ਤਰੱਕੀ ਨਾਲ ਜੋੜਦੀ ਹੈ, ਦੁਨਿਆਵੀ ਤਰੱਕੀ ਨਾਲ ਜੋੜਦੀ ਹੈ, ਦੁਨਿਆਵੀ ਜਿਹੜੀ ਪੜ੍ਹਾਈ ਲਿਖਾਈ ਆ, ਕਾਬਲੀਅਤ ਹੈ, ਅਫਸਰ ਬਣਨਾ ਔਰ ਪੈਸਾ ਕਮਾਉਣਾ, ਜ਼ਿਆਦਾ ਹਕੂਮਤ ਕਰਨੀ ਹੈ, ਇਹ ਜਿਹੜਾ ਖਿਆਲ ਹੈ ਇਹ ਦੁਰਮਤ ਦੇ ਖਿਆਲ ਨੇ, ਗੁਰਮਤ ਦੇ ਨਹੀਂ ਹੈ। ਹਾਂਜੀ,
ਨਾਨਕ ਤੇ ਜਨ ਸੋਹਣੇ ਜੇ ਰੱਤੇ ਹਰ ਰੰਗ ਲਾਏ,
ਨਾਨਕ ਤੇ ਨਾਲ ਸੋਹਣੇ
ਜਨ,
ਨਾਨਕ ਕਹਿੰਦੇ ਸੋਹਣੇ ਉਹ ਨਰ ਨੇ,
ਜਨ ਜਨ
ਉਹ ਜਨ, ਨਰ ਵੀ ਜਨੇ ਹੈ, ਨਰੇ ਜਨ ਬਣਦਾ ਨਾਨਕ, ਕਿਉਂਕਿ ਨਰ ਜੇ ਜਨ ਕਹੀਏ ਤਾਂ ਚੰਗਾ, ਜਾਂਦਾ ਨਾ ਜਨਾਨੀ ਬਣਾ ਦਿੱਤਾ ਉਹਨਾਂ ਨੇ, ਹਾਂ ਜਾਂਦਾ ਤੇ ਜਨਾਨੀ ਕਰਤਾ ਸਭ ਸਨ, ਕਹਿੰਦਾ ਜਨ ਲਫਜ਼ ਉੱਥੋਂ ਆਇਆ ਹੋਇਆ, ਹਾਲਾਂਕਿ ਜਨ ਔਂਕੜ ਦੇ ਵਿੱਚ ਹੈ, ਜਾਂਦੇ ਨਾਲ ਕਈ ਹਾਂ, ਉਹਨੇ ਜਾਂਦਾ ਅਰਥ ਜਨਾਨੀ ਕਰਤਾ, ਇੰਨੀਆਂ ਸ਼ਰਾਰਤਾਂ ਕੀਤੀਆਂ ਨੇ ਲੋਕਾਂ ਨੇ, ਬਹੁਤ ਜ਼ਿਆਦਾ ਸ਼ਰਾਰਤਾਂ ਜਾਣ ਬੁੱਝ ਕੇ ਕੀਤੀਆਂ ਨੇ, ਉਹ ਤਾਂ ਪਤਾ ਲੱਗਦਾ ਹੈ ਵੀ ਸ਼ਰਾਰਤੀ ਨੇ ਲੋਕ, ਮੀਣੇ ਸੀ ਨਾ, ਮੀਣਿਆਂ ਦਾ ਖਾਨਦਾਨ ਹੈ ਇਹ ਸਾਰੇ, ਨਾਨਕ ਤੇ ਨਾਲ ਸੋਹਣੇ,
ਸੋਹਣੇ ਕਿੱਥੇ ਹਰ ਰੰਗ ਲਾਏ,
ਸੰਸਾਰ ਦੇ ਵਿੱਚ ਨਹੀਂ, ਸੰਸਾਰ ਡੀਸੀ ਸੋਹਣਾ ਲੱਗਦਾ, ਸੰਸਾਰੀ ਲੋਕਾਂ ਨੂੰ ਡੀਸੀ, ਐਸ ਪੀ, ਐਸ ਐਸ ਪੀ,
MLA,
ਵਜ਼ੀਰ, ਮਿਨਿਸਟਰ ਔਰ ਫੌਜਾਂ ਦਾ ਜਰਨੈਲ, ਬੜੇ ਬੜੇ ਅਫਸਰ, ਜੱਜ, ਇਹ ਸੋਹਣੇ ਲੱਗਦੇ ਨੇ, ਵੱਡੇ ਵਕੀਲ, ਵੱਡੇ ਡਾਕਟਰ, ਇਹ ਸੋਹਣੇ ਲੱਗਦੇ ਨੇ, ਇਹ ਲੋਕਾਂ ਦੀ ਪਸੰਦ ਹੈ ਸੰਸਾਰ ਦੀ, ਸੱਚਖੰਡ ਦੀ ਪਸੰਦ ਇਹ ਨਹੀਂ ਹਨ, ਬਿਲਕੁਲ ਵੀ ਸੱਚਖੰਡ ਇਹਨਾਂ ਨੂੰ ਪਸੰਦ ਨਹੀਂ ਕਰਦਾ, ਸੱਚਖੰਡ ਦੀ ਨਿਗਾਹ 'ਚ ਕੌਣ ਸੋਹਣੇ ਨੇ, ਨਾਨਕ ਤੇ ਜਨ ਸੋਹਣੇ
ਜੇ ਰੱਤੇ ਹਰ ਰੰਗ ਲਾਏ,
ਜੇ ਰੱਤੇ ਹਰ ਰੰਗ ਲਾਏ, ਜਿਹਨਾਂ ਨੂੰ ਹਰ ਦਾ ਰੰਗ ਚੜਿਆ ਹੋਇਆ ਉਹ ਰੱਤੇ, ਜਿਹਨਾਂ ਨੂੰ ਮਾਇਆ ਦਾ ਰੰਗ ਚੜਿਆ ਉਹ ਨਹੀਂ ਸੋਹਣੇ, ਮਾਇਆ ਦੇ ਰੰਗ ਵਾਲੇ ਰੂਪ ਕਰੂਪ ਹੈ ਉਹਨਾਂ ਦਾ, ਕਰੂਪ ਰੂਪ ਹੈ ਸੱਚਖੰਡ ਦੇ ਹਿਸਾਬ ਨਾਲ, ਉਹਨਾਂ ਦਾ ਰੂਪ ਕਰੂਪ ਹੈ, ਉਹਨਾਂ ਦਾ ਆਪਣਾ, ਆਪਣੀ ਮਰਜ਼ੀ ਉਹ ਆਪਣਾ ਰੂਪ ਹੈ, ਉਹਨਾਂ ਦੀ ਮਰਜ਼ੀ ਠੀਕ ਨਹੀਂ ਹੈ, ਉਹਨਾਂ ਦੀ ਮਰਜ਼ੀ 'ਚ ਹੰਕਾਰ ਝਲਕਦਾ, ਆਪਣੀ ਮਰਜ਼ੀ ਕਰਦੇ ਨੇ, ਜਿਹਨੂੰ ਮਰਜ਼ੀ ਛੱਡ ਸਕਦੇ ਹਾਂ, ਜਿਹਨੂੰ ਮਰਜ਼ੀ ਫਸਾ ਸਕਦੇ ਹਾਂ, ਮੇਰੇ ਕੋਲ ਪਾਵਰ ਹੈ, ਮੈਂ ਚਾਹਾਂ ਤਾਂ ਝੂਠਾ ਕੇਸ ਬਣਾ ਕੇ ਤੈਨੂੰ ਅੰਦਰ ਕਰਾ ਸਕਦਾ, ਜੱਜ ਕਹਿੰਦਾ ਮੈਂ ਚਾਹਾਂ ਤਾਂ ਤੈਨੂੰ ਫਾਂਸੀ ਲਾ ਸਕਦਾ, ਮੈਂ ਚਾਹਾਂ ਤਾਂ ਤੈਨੂੰ ਫਾਂਸੀ ਲੱਗਦੇ ਨੂੰ ਬਰੀ ਵੀ ਕਰ ਸਕਦਾ, ਹੰਕਾਰ ਹੈ ਔਰ ਮਿਸਯੂਜ਼ ਪਾਵਰ ਹੋ ਵੀ ਰਿਹਾ, ਕਰ ਵੀ ਰਹੇ ਨੇ, ਸਾਰੇ ਨਹੀਂ ਕਰ ਰਹੇ, ਕੁਛ ਤਾਂ ਕਰ ਰਹੇ ਨੇ ਔਰ ਕਰ ਸਕਦੇ ਨੇ, ਨਹੀਂ ਕਰਦੇ, ਜੇ ਕਰ ਤਾਂ ਸਕਦੇ ਨੇ, ਕਰ ਸਕਣ ਦਾ ਅਹਿਸਾਸ ਵੀ ਹੰਕਾਰ ਹੈ, ਮੈਂ ਕਰ ਸਕਦਾ, ਮੇਰੇ ਪਾਵਰ, ਵਾਕਈ ਪਾਵਰ ਉਹਨਾਂ ਕੋਲ ਹੈ, ਜੇ ਪਾਵਰ ਹੈ ਉਹਦਾ ਅਹਿਸਾਸ ਵੀ ਹੈ, ਉਹ ਕਰ ਸਕਦੇ ਨੇ। ਜਿਹੜਾ ਇਹ ਅਹਿਸਾਸ ਹੈ ਵੀ ਹੰਕਾਰ ਹੰਕਾਰ ਰੂਪ ਵਿਗਾੜ ਦਿੰਦਾ, ਇਸ ਐਂਗਲ ਤੋਂ ਗੱਲ ਕੀਤੀ ਹੋਈ ਹੈ। ਹਾਂਜੀ
ਰੀਦਾ, ਸੋਈ ਸਰਗੁਣ ਢੂੰਡ ਲਓ ਜਿੱਥੋਂ ਲੱਭੀ ਬੱਥ, ਛੱਪੜ ਢੂੰਡੇ ਕਿਆ ਹੋਵੇ ਚਿੱਕੜ ਡੂਬੇ ਹੱਥ।
ਸੋਈ ਸਰਬਰ ਢੂੰਡ ਲਓ, ਫਰੀਦ ਕਹਿੰਦਾ ਕੋਈ ਇਹੋ ਜਿਹਾ ਬੰਦਾ ਹਿਰਦਾ ਢੂੰਡ ਲਓ, ਸਰਬਰ ਹੈ ਉਹ ਸਰੋਵਰ ਹੈ, ਘੱਟੋ ਘੱਟ ਛੱਪੜ ਨਹੀਂ ਹੈ। ਜਿਹੜੇ ਦੋ ਦੀਵੇ ਜਲਦੇ ਨੇ ਤੇ ਛੱਪੜੀਆਂ ਨੇ, ਉਹਦੇ ਛੱਪੜੇ ਰਹਿੰਦੀ ਹੈ, ਇੱਕ ਇੱਕ ਤੋਂ ਇੱਕ ਦਾ ਸਰੋਵਰ ਤਾਂ ਖਾਲੀ ਉਹ ਹੁੰਦਾ, ਸਰੋਵਰ ਦੇ ਵਿੱਚ ਤਾਂ ਹੁੰਦੀ ਅੱਗ, ਸਰੋਵਰ ਹੁੰਦਾ ਉਹਨਾਂ ਦਾ ਪੂਰ ਹੁੰਦਾ, ਇੱਕ ਰੋਆ ਜਿਹਾ ਪੱਟ ਕੇ ਬਣਾਇਆ ਹੁੰਦਾ, ਉਹ 'ਚ ਅੱਗ ਜਾਲਦੇ ਨੇ ਜੋਗੀ, ਉਹਨੂੰ ਪੂਰ ਕਹਿੰਦੇ ਨੇ। ਪੂਰ ਜਿੱਥੇ ਧੂਣਾ ਆਪਾਂ ਕਹਿੰਦੇ ਹਾਂ, ਆਪਾਂ ਧੂਣਾ ਕਹਿੰਦੇ ਹਾਂ, ਪੂਰ ਕਹਿੰਦੇ ਨੇ ਹਿੰਦੀ 'ਚ, ਇਹ 'ਚ ਵੀ ਆਇਆ ਹੈ ਪੂਰ, ਕਬੀਰ ਦੇ ਵਿੱਚ ਪੂਰ ਆਇਆ ਹੈ ਲਫ਼ਜ਼। ਅਤੇ ਉਹ ਜਿਹੜਾ ਟੋਆ ਹੈ ਉਹੀ ਸਰੋਵਰ ਹੈ, ਉੱਥੇ ਕੀ ਹੈ, ਉੱਥੇ ਮਾਇਆ ਦੀ ਅੱਗ ਹੈ ਆਪਣੀ। ਹੁਣ ਫਿਰਦਾ ਕਾਹਦੇ ਸੜਦਾ, ਫਿਰਦਾ ਸੜਦਾ ਕਿਵੇਂ, ਮਾਇਆ ਕਰਕੇ ਸੜਦਾ, ਉੱਥੇ ਮਾਇਆ ਦੇ ਕੋਲ ਸਾਰੀ ਉੱਥੇ ਨੇ, ਔਰ ਟਕੇ ਹੋਏ ਨਹੀਂ, ਟਕੇ ਹੋਏ ਨਹੀਂ ਜਗਦੇ ਨੇ। ਉਹਦਾ ਕੁਝ ਇਹ ਤਾਂ ਬੰਦ ਕਰਦੇ ਨੇ ਤਾਂ ਬੁਝਦੇ ਨੇ, ਬੰਦ ਢੱਕਣ ਨਹੀਂ ਹੈਗਾ, ਜਿੱਦਣ ਢੱਕਣ ਲੱਗਣਾ ਉੱਦਣ ਬੰਦ ਹੋ ਜਾਣੇ ਨੇ, ਬਲਕਿ ਢੱਕਣ ਲਾ ਕੇ ਨਹੀਂ ਬੰਦ ਕੀਤੇ। ਦੇਖੋ ਦੋ ਕਿਸਮ ਦੇ ਕੋਲੇ ਨੇ, ਕੋਲੇ ਉਹੀ ਨੇ, ਦੋ ਕਿਸਮ ਨਾਲ ਕੋਲੇ ਬੁਝਦੇ ਨੇ, ਇੱਕ ਪਾਣੀ ਪਾ ਕੇ ਬੁਝਦੇ ਨੇ, ਇੱਕ ਉਹਦੀ ਗੈਸ ਅੰਦਰ ਬੰਦ ਕਰਕੇ ਬੁਝਦੇ ਨੇ। ਗੁਰਬਾਣੀ ਪਾਣੀ ਪਾ ਕੇ ਕੋਲਿਆਂ ਨੂੰ ਬੁਝਾ ਦਈ ਹੈ, ਨਾ ਕਿ ਢੱਕਣ ਦੇ। ਜਿਹਨੇ ਗਾਹਾਂ ਕੋਲਿਆਂ ਤੋਂ ਕੰਮ ਲੈਣਾ ਨਾ, ਉਹ ਗੈਸ ਬੰਦ ਕਰਕੇ ਬੁਝਾਉਂਦਾ, ਜਿਹਨੇ ਕੰਮ ਨਹੀਂ ਲੈਣਾ ਕੋਲਿਆਂ ਤੋਂ ਪਾਣੀ ਪਾ ਕੇ ਬੁਝਾ ਦਿੰਦਾ। ਪਾਣੀ ਪਾ ਕੇ ਬੁਝਾਏ ਹੋਏ ਕੋਲੇ ਉਹੋ ਜਿਹੇ ਕੋਲੇ ਨਹੀਂ ਰਹਿੰਦੇ ਜਿਹੜੇ ਗੈਸ ਬੰਦ ਕਰਕੇ ਬੁਝਾਏ ਹੋਏ ਹੁੰਦੇ। ਜਿਹੜਾ ਪਾਣੀ ਕੋਲਿਆਂ ਨੇ ਸਾੜਤਾ, ਜਿੰਨਾ ਪਾਣੀ ਸਾੜਿਆ ਗੈਸ ਬਣਾਈ ਹੈ, ਉਨੀ ਅੱਗ ਉਹਨਾਂ ਦੀ ਘੱਟ ਗਈ। ਕੋਲਿਆਂ 'ਚ ਉਨੀ ਅੱਗ ਜਿੰਨਾ ਪਾਣੀ ਸਾੜਤਾ, ਕੋਲਿਆਂ ਨੇ ਪਾਣੀ ਸਾੜਦਾ ਨਾ ਪਾਏ ਤੇ, ਉਨੀ ਉਹਨਾਂ 'ਚ ਗਰਮੀ ਘੱਟ ਗਈ, ਪਾਣੀ ਲੈ ਕੇ ਗਰਮੀ ਬਣਦੀ। ਜੇ ਗੈਸ ਬੰਦ ਕਰਕੇ ਸਾੜਦੇ, ਗਰਮੀ ਉਹਨਾਂ ਦੇ ਵਿੱਚ ਰਹਿੰਦੀ।
ਦੁਬਾਰਾ ਦਿਖਾਈ ਜਾ ਸਕਦੇ?
ਹਾਂਜੀ,
ਰੀਦਾ ਸੋਈ ਸਰਬਰ ਢੂੰਡ ਲਓ ਜਿੱਥੋਂ ਲੱਭੀ ਬੱਥ, ਛੱਪੜ ਢੂੰਡੇ ਗਿਆ ਹੋਵੇ ਚਿੱਕੜ ਡੁੱਬੇ ਹੱਥ।
ਉਹ ਬੰਦਾ ਢੋਲ ਲਓ ਜਿਹਦੇ ਕੋਲ ਹਿਰਦਾ ਸਰੋਵਰ ਹੈ, ਗਿਆਨ ਸਰੋਵਰ ਸੀ ਜਿਹਦੇ ਕੋਲ ਨਾ, ਉਹ ਬੰਦਾ ਢੋਲ ਲਓ, ਸਰਵਰ ਢੋਲ ਲਓ ਜਿੱਥੋਂ ਲੱਭੀ ਬੱਥ, ਜਿੱਥੋਂ ਥੋੜ੍ਹਾ ਬਹੁਤਾ ਗਿਆਨ ਪੈਦਾ ਹੋਇਆ, ਉਹ ਢੋਲਣ ਆਇਆ ਫਰੀਦ। ਫਰੀਦ ਢੋਲਣ ਆਇਆ ਜਿੱਥੋਂ ਥੋੜ੍ਹਾ ਜਿਹਾ ਗਿਆਨ ਨਾਨਕਾਲਾ ਸਰੋਵਰ ਸੀ ਨਾ ਜਿਹੜਾ ਤੁਰਿਆ ਫਿਰਦਾ, ਕਿਤੇ ਗੱਲ ਸੁਣ ਲਈ ਫਰੀਦ ਨੇ, ਨਿਆਣੇ ਹੁੰਦੇ ਨੇ, ਜਦ ਥੋੜ੍ਹਾ ਜਿਹਾ ਗਾਹਾਂ ਨੂੰ ਹੋਰ ਵਧਿਆ, ਪੂਰੀ ਸਮਝ ਨਾ ਆਈ, ਸਿਆਣੇ ਸੀ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਪੂਰੀ ਤਾਂ ਸਾਨੂੰ ਵੀ ਨਹੀਂ ਸਮਝ ਆਈ। ਫਿਰ ਟੋਲਦਾ ਫਿਰਦਾ ਸਰੋਵਰ ਫਰੀਦ, ਟੋਲਦਾ ਟੋਲਦਾ ਗੋਇੰਦਵਾਲ ਆ ਗਿਆ। ਸੋਈ ਸਰਵਰ ਉੱਥੋਂ ਢੂੰਡਦਾ ਢੂੰਡਦਾ ਹੀ ਆਇਆ, ਹੋਰ ਕੀ ਕਹਿੰਦਾ, ਜਿੱਥੋਂ ਲੱਭੀ ਬੱਥ, ਨਾਨਕ ਤੋਂ ਬੱਥ ਲੱਭੀ ਤੀ, ਨਾਨਕ ਮਿਲ ਗਿਆ, ਨਾਨਕੇ ਮਿਲਿਆ ਨਾ, ਸਰੋਵਰ ਉਹੀ ਹੈ ਉਹਦੇ ਭਾਵੇਂ ਕੋਈ ਸਰੋਵਰ ਹੈ ਜਾਂ ਨਾਨਕ, ਨਵੇਂ ਨਾਨਕ ਹੈ ਸਰੋਵਰ ਦਾ, ਜਿੱਥੇ ਬੱਥ ਹੈ ਕਹਿੰਦਾ ਛੱਪੜ ਟੁੰਡੇ ਕਿਆ, ਛੱਪੜਾਂ ਤਾਂ ਉਹ ਵੀ ਡੋਲਦਾ ਆਇਆ, ਛੋਟੇ ਛੋਟੇ ਸੰਤਾਂ ਕੋਲ ਤਾਂ ਉਹ ਵੀ ਬਹਿੰਦਾ ਉੱਠਦਾ ਆਇਆ, ਉਹ ਪਹਿਲਾਂ ਅੰਮ੍ਰਿਤਸਰ ਵੀ ਹੋ ਕੇ ਹੀ ਆਇਆ ਸੀ, ਅੰਮ੍ਰਿਤਸਰ ਤਾਂ ਖੈਰ ਨਹੀਂ, ਉਹਦੇ ਕੋਲ ਸ਼੍ਰੀ ਚੰਦ ਕੋਲ, ਸ਼੍ਰੀ ਚੰਦ ਕੋਲ ਤਾਂ ਉਹ ਵੀ ਹੋ ਕੇ ਆਇਆ ਹੋਊਗਾ, ਦੇਖ ਕੇ ਆਇਆ ਹੋਊ ਪਹਿਲਾਂ, ਉਹ ਨਾਨਕ ਦਾ ਪਹਿਲਾਂ ਉੱਥੇ ਹੀ ਸੀ ਨਾ, ਪਹਿਲਾਂ ਦਾ ਉਹਦਾ ਐਡਰੈਸ ਉੱਥੇ ਹੀ ਮਿਲਿਆ ਹੋਰ ਨੂੰ, ਜਾਂ ਪਰਿਓਂ ਆਇਆ ਵੀ ਭਾਈ ਨਾਨਕ ਦਾ ਠਿਕਾਣਾ ਫਲਾਣੇ ਥੋਂ ਸੀ, ਜਾਂ ਉੱਥੋਂ ਦੇਖਿਆ ਵੀ ਇੱਥੋਂ ਤਾਂ ਭਾਈ ਚਲੇ ਗਏ ਸੀ ਗੋਇੰਦਵਾਲ, ਨਾ ਉੱਥੇ ਖਡੂਰ ਸਾਹਿਬ, ਫਿਰ ਉਹ ਖਡੂਰ ਸਾਹਿਬ ਵੀ ਗਿਆ ਹੋਊ, ਉੱਥੇ ਵੀ ਛੱਪੜੀ ਟੋਲੀ, ਸ੍ਰੀ ਚੰਦ ਵਾਲੀ ਛੱਪੜੀ ਵੀ ਟੋਲੀ, ਉੱਥੇ ਵੀ ਕੁਛ ਨਹੀਂ ਮਿਲਿਆ, ਉੱਥੇ ਵੀ ਹੱਥ ਡੁੱਬੇ, ਉੱਥੇ ਵੀ ਮਾਇਆ ਸੀ, ਉੱਥੇ ਵੀ ਮਾਇਆ ਸੀ, ਗੋਇੰਦਵਾਲ ਆਇਆ ਉੱਥੋਂ ਮਿਲ ਗਿਆ, ਉੱਥੇ ਸਰੋਵਰ ਸੀ, ਉੱਥੇ ਚਿੱਕੜ ਸੀ ਮਾਇਆ ਮੋਹ ਦਾ, ਉਹ ਕੁਛ ਗੱਲ ਕਹਿ ਗਿਆ ਫਰੀਦ, ਗੱਲ ਕਹਿ ਗਿਆ, ਹਿਸਟਰੀ ਦੱਸ ਗਿਆ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਤੱਕ ਦੀ ਹਿਸਟਰੀ ਆਹ ਦੱਸਦੀ ਉਹਨੇ ਗੱਲ 'ਚ, ਛੱਪੜ ਉਹ ਵੀ ਡੋੜਦਾ ਆਇਆ, ਫਿਰ ਛੱਪੜ ਹੋਰ ਕਿੱਥੇ ਸੀ? ਅੰਮ੍ਰਿਤਸਰ ਦਾ ਅਫਜਾਤ ਬਣ ਜਾਈਦੀ, ਗੋਇੰਦਵਾਲ ਤੇ ਬਾਅਦ ਮੈਂ ਵੀ ਕਹਿ ਗਿਆ ਸੀ ਅੰਮ੍ਰਿਤਸਰ ਗਲਤੀ ਨਾਲ, ਅੰਮ੍ਰਿਤਸਰ ਤਾਂ ਉਦੋਂ ਹੈ ਹੀ ਨਹੀਂ, ਮੌਜੂਦ ਹੈ ਨਹੀਂ ਹੈ ਅੰਮ੍ਰਿਤਸਰ, ਦੋ ਹੀ ਜਗ੍ਹਾ ਨੇ,
ਸ਼੍ਰੀ ਚੰਦ ਹੈਗਾ,
ਸ਼੍ਰੀ ਚੰਦ ਹੈਗਾ, ਦਾਤੂ ਦਾਸੂ ਵੀ ਹੈਗੇ ਨੇ, ਦੋ ਹੀ ਜਗ੍ਹਾ ਜਾ ਸਕਦਾ ਹੈ, ਟੋੜਦਾ ਦੇਖੋ ਨਾ ਪੈਣ ਦੇਖਦਾ ਦੇਖਦਾ ਹੀ ਜਾਊ ਆਦਮੀ, ਉਹਨੂੰ ਕੀ ਪਤਾ ਗੋਇੰਦਵਾਲ ਹੈ ਤਾਂ ਪਰਿਓ ਆਇਆ ਵਿਚਾਰਾ। ਹਾਂਜੀ,
ਰਿਦਾ ਨੱਡੀ ਕੰਤ ਨਾ ਰਾਵਿਓ, ਵੱਡੀ ਥੀ ਬੁਈ ਆਸ,
ਕੋਈ ਔਖਾ ਨਹੀਂ ਹੈ ਇਸ ਦੀ ਦੇਖਣੀ ਸਾਨੂੰ, ਲੱਭਣੀ ਗੁਰਬਾਣੀ ਚੋਂ, ਹਾਂ ਇੱਥੋਂ ਪਤਾ ਲੱਗੀ ਜਾਂਦਾ ਪਿੱਛੇ ਨੂੰ ਚਲਾ ਗਿਆ। ਇਹ ਕਹਿੰਦੇ ਨੇ ਉਹ ਛੇਵੀਂ ਸਦੀ ਦਾ ਜੀ, ਫਲਾਨੀ ਸਦੀ, ਐਵੇਂ ਰੌਲਾ ਨਾ, ਬਾਰਵੀਂ ਪਤਾ ਨਹੀਂ ਗਿਆਰਵੀਂ ਸਦੀ ਦਾ, ਉਦੋਂ ਤਾਂ ਗਿਆਨ ਹੈ ਨਹੀਂ, ਇਹ ਸੰਸਾਰ ਦੇ ਗਿਆਨ ਹੈ ਨਹੀਂ ਉਸ ਵੇਲੇ, ਇਸਲਾਮ ਨੂੰ ਪਲਟ ਕੇ ਰੱਖ ਦਿੰਦਾ ਉਹ ਉਦੋਂ। ਹਾਂਜੀ,
ਰੀਦਾ ਨੱਡੀ ਕੰਤ ਨਾ ਰਾਵਿਓ, ਵੱਡੀ ਥੀ ਮੂਈ ਆਸ, ਧਨਕ ਕਹਿੰਦੀ ਗੋਰ ਮੈਂ ਤੈ ਸਹਿ ਨਾ ਮਿਲੀ ਆਸ,
ਨੱਡੀ ਕੰਤ ਨਾ ਰਾਵਿਓ, ਜਦ ਛੋਟੀ ਸੀ ਨਾ ਪਹਿਲਾਂ ਬਚਪਨ 'ਚ ਬੁੱਧ ਨੱਡੀ ਸੀ ਜਿਹੜੀ ਪਹਿਲਾਂ ਜੰਮੀਓ ਸੀ, ਉਦੋਂ ਕੰਤ ਨਾ ਰਾਵਿਓ, ਉਦੋਂ 12 ਸਾਲ ਬਾਲਪਨ ਬੀਤੇ ਹੋ ਗਏ, 20 ਵਰਸ ਕੋਈ ਤਪਨਾ ਕੀ ਹੋ, ਚੱਲ ਨਿਕਲ ਗਈ ਗੱਲ, 32 ਹੋ ਗਏ,
ਵੱਡੀ ਥੀ ਮੂਈ ਆਸ,
ਜਦ ਵੱਡਾ ਹੋ ਗਿਆ ਤਾਂ ਗਾਹਾਂ
ਮੂਈ ਆਸ,
ਫਿਰ ਆਸ ਮਰ ਗਈ, ਬੁਢੇਪਾ ਆ ਗਿਆ ਫਿਰ ਵੈਸੇ ਆਸ ਮਰ ਗਈ, ਉਦੋਂ ਬੜਾ ਹੋਇਆ ਤਾਂ ਕ੍ਰਿਸਤ ਦੇ ਵਿੱਚ ਭੁੱਲ ਗਿਆ, 32 ਸਾਲ ਤੋਂ ਬਾਅਦ 50 ਸਾਲ ਤੱਕ, 50 ਸਾਲ ਤੋਂ ਬਾਅਦ ਉਹ ਕਹਿੰਦਾ ਛੱਡੋ ਕਿੱਥੇ, ਇਹ ਆਪਣੇ ਸਮਝ ਨਹੀਂ ਆਉਣਾ ਹੁਣ, ਕਿਉਂਕਿ ਜੋ ਵੀ ਗਿਆਨ ਹੈ ਜੋ ਬਚਪਨ ਦੇ ਵਿੱਚ ਸਮਝ ਆ ਜਾਏ ਆ ਜਾਏ, ਬਾਅਦ 'ਚ ਆਉਣਾ ਬੜਾ ਔਖਾ। ਹੁਣ ਜਿੰਨੇ ਆਪਣੇ ਨਾਲ ਮੁੰਡੇ ਨੇ ਸਾਰੇ ਬਚਪਨ ਵਾਲੇ ਹੀ ਨੇ, 30 ਸਾਲ ਦੇ ਘੱਟ ਘੱਟ ਵਾਲੇ, ਇਹ ਫਿਰ ਉਹ ਲੋਕ ਨੇ ਜਿਹੜੇ ਲੱਗੇ ਹੋਏ ਸੀ ਖੋਜ ਵਿੱਚ, ਉਹ ਚਾਹੇ 60 ਸਾਲ ਦੇ ਵੀ ਹੋ ਗਏ, ਉਹ ਤਾਂ ਪੜ੍ਹੀ ਜਾਂਦੇ ਸੀ, ਲੱਗੇ ਹੋਏ ਸੀ, ਜੋ ਮਿਲ ਗਿਆ ਪੜ੍ਹ ਲਿਆ ਉਹਨਾਂ ਨੇ, ਉਹਨਾਂ 'ਚ ਤਸੱਲੀ ਨਹੀਂ ਸੀ, ਜਾਂ ਤਾਂ ਉਹ ਨੇ ਜਿਹੜੇ ਤੁਰੇ ਹੋਏ ਸੀ,
ਖੜੇ
ਨਹੀਂ ਕਿਤੇ, ਮੁਸਕੀਤ ਸੁਣਿਆ ਛੱਡਤਾ,
ਓਸ਼ੋ ਸੁਣਿਆ ਛੱਡਤਾ,
ਓਸ਼ੋ ਆ ਗਿਆ, ਓਸ਼ੋ ਨਹੀਂ ਛੱਡ ਸਕੇ, ਜਾਂ ਹੁਣ ਸੁਣ ਲਈ ਗੁਰਬਾਣੀ ਸੁਣੀ, ਓਸ਼ੋ ਵੀ ਛੱਡਤਾ। ਮੈਂ ਕਿਹਾ ਸਾਨੂੰ ਵੀ ਛੱਡ ਦਿਓ ਜਿੱਦਣ ਕੋਈ ਹੋਰ ਆ ਗਿਆ, ਜਿੱਦਣ ਕੋਈ ਹੋਰ ਇੱਦੋਂ ਚੰਗਾ ਆ ਗਿਆ ਸਾਨੂੰ ਵੀ ਛੱਡ ਦਿਓ, ਅਸੀਂ ਵੀ ਛੱਡ ਦੇਣਾ ਇਹ, ਅਸੀਂ ਗਾਹਾਂ ਚਲੇ ਜਾਵਾਂਗੇ, ਸਾਨੂੰ ਗਾਹਾਂ ਇੱਥੇ ਬੰਨੇ ਹੋਏ ਹਾਂ, ਜੇ ਕੋਈ ਗਾਹਾਂ ਦੀ ਗੱਲ ਆ ਉਹ ਛੱਡ ਦਾਂਗੇ, ਅਸੀਂ ਤਾਂ ਤੁਰੇ ਹੋਏ ਹਾਂ ਗਾਹਾਂ ਨੂੰ, ਅਸੀਂ ਕਿਹੜਾ ਰੁਕੇ ਹੋਏ ਹਾਂ। ਕੰਨ ਕਹਾੜਾ ਕੰਧ ਕਹਾੜਾ, ਪਹਿਲਾਂ ਆਪਾਂ ਵੀ ਇਹੀ ਸੋਚਦੇ ਰਹੇ, ਕੰਧ ਕਹਾੜਾ
ਸਿਰ ਘੜਾ,
ਨਾ ਨਾ ਕੰਧ ਕਹਾੜਾ ਸਿਰ ਘੜਾ ਠੀਕ ਆ, ਜਿਹੜਾ ਕੰਨ ਕੰਨ ਮੁਸੱਲਾ, ਅੱਜ ਦੇਖਿਆ ਮੈਂ, ਕੱਲ੍ਹ ਦੇਖਿਆ ਵੀ ਤਾਂ ਕੰਨ ਹੈ, ਲਫ਼ਜ਼ ਕੰਧ ਤਾਂ ਹੀ ਨਹੀਂ, ਆਪ ਪੜ੍ਹਿਆ ਨਹੀਂ ਸੀ, ਪੜ੍ਹਦਾ ਕੋਈ ਦੂਜਾ ਸੀ, ਦੂਜਾ ਪੜ੍ਹਦਾ ਕੀ ਪਤਾ, ਆਪ ਪੜ੍ਹੇ ਦੇ ਬਿਨਾਂ ਕੀ ਪਤਾ ਲੱਗਦਾ, ਜਦ ਆਪ ਪੜ੍ਹਿਆ ਦੇਖਿਆ ਤਾਂ ਕੰਨ ਹੈ, ਉੱਤੇ ਕੰਧ ਹੈ, ਥੱਲੇ ਕੰਨ ਹੈ, ਸੁਣੀ ਸੁਣਾਈ ਗੱਲ 'ਤੇ ਜਿਹੜਾ ਵਿਸ਼ਵਾਸ ਕੀਤਾ ਹੋਵੇ ਉੱਥੇ ਗਲਤੀ ਹੋ ਜਾਂਦੀ ਹੈ। ਹਾਂਜੀ,
ਰਿਦਾ ਨੱਡੀ ਕੰਤ ਨਾ ਰਾਵਿਓ, ਵੱਡੀ ਥੀ ਬੁਈ ਆਸ, ਧਨਕ ਕਹਿੰਦੀ ਗੋਰਵੇਂ ਤੈ ਸਹਿ ਨਾ ਮਿਲੀ ਆਸ,
ਵੱਡੀ ਨੱਡੀ ਸੀ ਛੋਟੀ ਸੀ ਦੇਖੋ ਨਾ, ਬਚਪਨ ਦੇ ਵਿੱਚ ਜਿਹੜੀ ਬੁੱਧੀ ਹੁੰਦੀ ਹੈ ਉਹ ਗੱਲ ਹੋਰ ਹੁੰਦੀ ਹੈ, ਉਦੋਂ ਕੰਤ ਰਾਵੇ ਉਦੋਂ ਸੱਚ ਨਾਲ, ਸੱਚ ਦੇ ਨਾਲ ਉਦੋਂ ਸੰਪਰਕ ਨਹੀਂ ਪੈ, ਸੱਚ ਜਾਣਿਆ ਨਹੀਂ, ਉਦੋਂ ਆਪਣੇ ਅੰਤਰ ਆਤਮਾ ਨਾਲ ਸੰਪਰਕ ਨਹੀਂ ਰੱਖਿਆ, ਬਚਪਨ ਤੋਂ ਲੈ ਕੇ ਅੰਤਰ ਆਤਮਾ ਨਾਲ ਨਹੀਂ ਸੰਪਰਕ ਰੱਖਿਆ, ਜਦ ਸਾਰੇ ਸਰੀਰ ਦਾ ਸੰਬੰਧ ਤੇਰੀ ਕੁੜੀ ਤੋਂ ਬਿਨਾਂ ਨਹੀਂ ਜੁੜਦਾ। ਹੋਸ਼ ਨਹੀਂ ਆਉਂਦਾ। ਜੇ ਬੇਹੋਸ਼ੀ ਦੀ ਹਾਲਤ ਹੈ ਗੌਰ ਚ ਨਹੀਂ ਹੁੰਦਾ, ਸੁੱਤਾ ਪਿਆ ਵੀ ਗੌਰ ਚ ਨਹੀਂ ਮਰਿਆ ਹੋਇਆ ਮੰਨਿਆ ਜਾਂਦਾ। ਗੌਰ ਦੇ ਵਿੱਚ ਉਦੋਂ ਆਇਆ ਜਦੋਂ ਇਸ ਦਿਮਾਗ ਦੇ ਵਿੱਚ ਤੇਰੇ ਮਿਲਣ ਦੀ ਹੁਣ ਆਸ ਨੀ, ਮੈਨੂੰ ਹੁਣ ਆਸ ਨੀ ਰਹੀ ਤੇਰੇ ਮਿਲਣ ਦੀ। ਤੈ ਸਹਿਣਾ ਮਿਲੀ ਆਸ, ਮਿਲੇ ਆਸ ਇਕੱਠਾ ਲੱਭਦਾ ਬਿਲਿਆਸ, ਤੂੰ ਸਹਿ ਮੈਨੂੰ ਮਿਲਿਆ ਹੀ ਨਹੀਂ। ਮੇਰੀ ਹੁਣ ਵਿਛੋੜੇ ਦੇ ਵਿੱਚ ਹੀ ਜਿਹੜਾ ਹੈਗਾ ਮਿਲਣ ਦੀ ਹੁਣ ਆਸ ਟੁੱਟ ਗਈ, ਹੁਣ ਮੇਰੀ ਆਸ ਮਿਲਣ ਦੀ ਜਿਹੜੀ ਸੀ ਉਹ ਟੁੱਟ ਗਈ, ਹੁਣ ਮੈਨੂੰ ਕੋਈ ਆਸ ਨਹੀਂ ਮਿਲਣ ਦੀ। ਇਹ ਜਨਮ ਦੇ ਵਿੱਚ ਮੈਨੂੰ ਸੱਚ ਦਾ ਗਿਆਨ ਹੋਜੂਗਾ, ਮੈਨੂੰ ਦਰਸ਼ਨ ਹੋਜੂਗਾ। ਜਿਹਦਾ ਵੀ ਕਰਨਾ, ਕੋਈ ਕਿਸੇ ਦਾ ਗੱਲਾਂ ਦਾ ਕਹਿੰਦਾ, ਕੋਈ ਖੁਦਾ ਦਾ ਕਹਿੰਦਾ, ਜਿਵੇਂ ਵੀ ਕੋਈ ਕਹਿੰਦਾ, ਉਹ ਦਰਸ਼ਨ ਦੀ ਮੈਨੂੰ ਆਸ ਨਹੀਂ। ਦਰਸ਼ ਪਿਆਸੀ ਦਿਨ ਸਰਾਤ ਕਿਹਦਾ, ਇਹ ਕੋਈ ਨਹੀਂ ਦੱਸਿਆ। ਕੋਈ ਕਿਸੇ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ, ਹਾਂ ਸਹਿ ਕਹਿਤਾ ਸੱਚ ਦਾ ਵਾ।
ਰੀਦਾ ਸਿਰ ਪਲਿਆ ਦਾੜੀ ਪਲੀ, ਮੁੱਛਾਂ ਪੀ ਪਲੀਆਂ, ਰੇ ਮਨ ਗਹਿਲੇ ਬਾਬਲੇ, ਮਾਣੇ ਕਿਆ ਰਲੀਆਂ।
ਕਹਿੰਦਾ ਹੋਇਆ ਕੀ ਹੈ, ਪਲਿਆ ਕੀ ਹੈ,
ਸਿਰ ਪਲਿਆ,
ਸਿਰ ਪਲਿਆ, ਛੋਟਾ ਜਿਹਾ ਸਿਰ ਪੈਦਾ ਹੋਇਆ ਏਡਾ ਹੋ ਗਿਆ,
ਦਾੜੀ ਪਲੀ,
ਦਾੜੀ ਵੀ ਪਲੀ ਹੈ,
ਮੁੱਛਾਂ ਵੀ ਪਲੀਆਂ,
ਮਨ ਵੀ ਪਲਿਆ, ਮਨ ਵੀ ਮਜ਼ਬੂਤ ਹੋਇਆ,
ਰੇ ਮਨ ਗਹਿਲੇ,
ਸਿਰ ਦਾ ਮਤਲਬ ਮਨ ਵੀ ਮਜ਼ਬੂਤ ਹੋਇਆ, ਅਕਲ ਵੀ ਮਜ਼ਬੂਤ ਹੋਈ ਹੈ, ਬਚਪਨ ਨੂੰ ਅਕਲ ਮਜ਼ਬੂਤ ਹੋਈ ਹੈ ਨਾ ਸਿਆਣੇ ਦੀ, ਮੁੱਛਾਂ ਵੀ ਪਲੀਆਂ, ਹੰਕਾਰ ਵੀ ਵਧਿਆ, ਦਾੜੀ ਨਾਲ ਜੇ ਮੁੱਛਾਂ ਪਲਦੀਆਂ ਨੇ ਤਾਂ ਹੰਕਾਰ ਹੈ, ਜੇ ਕੱਲੀ ਦਾੜੀ ਹੈ ਮੁੱਛਾਂ ਦਾ ਗੱਲ ਨਹੀਂ, ਫਿਰ ਗੁਰਮੁਖ ਹੈ। ਮੁੱਛ ਦਾ ਸਵਾਲ ਹੈ, ਹੰਕਾਰ ਦਾ ਸਵਾਲ ਹੈ, ਮੋਮੇ ਦਾ ਸਵਾਲ ਹੈ,
ਰੇ ਮਨ
ਦਾੜੀ ਵੀ ਵਧੀ ਹੈ, ਅਗਿਆਨੀ ਹੈ, ਗਹਿਲਾ ਹੁੰਦਾ ਅਗਿਆਨੀ, ਕਤਲਾ ਪਾਣੀ ਜਿਹੜਾ ਹੁੰਦਾ ਉਹ ਗਹਿਲਾ ਹੁੰਦਾ, ਗਹਿਲਾ ਰੂਹ ਨਾ ਜਾਣੀ, ਗਹਿਲਾ ਲਫ਼ਜ਼ ਵਰਤਦਾ ਫਰੀਦ, ਅਗਿਆਨ ਗੰਧਲਾ ਪਾਣੀ, ਜਿਹਦਾ ਗੰਧਲਾ ਗਿਆਨ ਹੋਵੇ, ਜਿਹਦੇ ਕੋਲ ਗੰਧਲਾ ਗਿਆਨ ਹੋ ਗਿਆ, ਬਾਬਲੇ ਪਾਗਲੇ ਹੁੰਦਾ,
ਮਾਣੇ ਕਿਆ ਰਲੀਆਂ,
ਆਪਣੇ ਗਿਆਨ ਨੂੰ ਮੰਨਦਾ ਹੁੰਦਾ ਠੀਕ ਹੁੰਦਾ, ਗਹਿਲਾ ਮਾਣੇ ਕਿਆ ਰਲੀਆਂ, ਤੂੰ ਕਿੱਦੇ ਰਲੀਆਂ ਮਾਰਦਾ ਆਪਣੀ ਅਕਲ 'ਤੇ, ਆਪਣੀ ਅਕਲ ਨੂੰ ਬਹੁਤ ਤੂੰ ਮਤਲਬ ਅਕਲ ਲਤੀਫ ਬਣਿਆ ਫਿਰਦਾ, ਅਕਲ ਲਤੀਫ ਬਣਿਆ ਫਿਰਦਾ, ਹੰਕਾਰ ਦੀ ਪੰਡ ਚੱਕੀ ਫਿਰਦਾ, ਆਪਣੇ ਗਿਆਨ ਨੂੰ ਹੰਕਾਰ ਦੀ ਪੰਡ ਬਣਾਈ ਫਿਰਦਾ। ਅਤੇ ਮੁੱਛਾਂ ਦਾ ਵੀ ਸਵਾਲ ਹੈ, ਜੇ ਪਤਾ ਵੀ ਲੱਗ ਗਿਆ ਤੈਨੂੰ ਵੀ ਮੈਂ ਗਲਤਾਂ, ਫਿਰ ਵੀ ਅੜ ਜਾਂਦਾ, ਫਿਰ ਮੁੱਛ ਦਾ ਸਵਾਲ ਹੋ ਜਾਂਦਾ, ਚਾਹੇ ਜੀਵਨ ਬਰਬਾਦ ਹੋ ਜਾਵੇ, ਜੀਵਨ ਬਰਬਾਦ ਹੋ ਜਾਵੇ, ਅਕ ਸਭ ਕੁਛ ਨਾਸ ਹੋ ਜਾਵੇ, ਦੌ 'ਤੇ ਲੱਗ ਜਾਵੇ, ਪਰ ਸਵਾਲ ਮੁੱਛਦਾ ਇਸ ਇਹ ਕੌਣ ਹੈ ਮੁੱਛਦੇ ਸਵਾਲ ਵਾਲਾ, ਸਾਖਤ ਹੈ, ਇਸੇ ਦਾ ਨਾਮ ਸਾਖਤ ਹੈ, ਇਹ ਸਾਖਤ ਹੈ, ਜਿਹੜੇ ਗੁਰੂ ਘਰ ਦੇ ਖਿਲਾਫ ਖੜੇ ਰਹੇ ਨੇ ਉਹ ਸਾਰੇ ਹੀ ਮੁੱਛਦੇ ਸਵਾਲ ਵਾਲੇ ਸੀ, ਅੱਜ ਵੀ ਜਿਹੜੇ ਖਿਲਾਫ ਨੇ ਉਹੀ ਨੇ ਮੁੱਛਦਾ ਸਵਾਲ ਹੈ, ਅਕਾਲੀਆਂ ਦੀ ਵੀ ਮੁੱਛਦਾ ਸਵਾਲ ਹੈ, ਬਦਲਣਾ ਨਹੀਂ, ਸਾਰੇ ਲੋਕਾਂ ਦੇ ਹੋਮੇ ਪੁੱਛਦਾ ਸਵਾਲ ਹੁੰਦਾ, ਉਹ ਨਹੀਂ ਛੱਡਦੇ, ਨਾ ਛੱਡਣਾ ਆਪਾਂ ਨਹੀਂ ਕੀ ਲੈਣ, ਸੰਸਾਰ 'ਚ ਵੀ ਉਹਨਾਂ ਨੂੰ ਜਿਹੜੇ ਥੱਲੇ ਜੀਵ ਜੰਤ ਨੇ ਉਹ ਮੁਰਗੇ ਵੀ ਚਾਹੀਦੇ ਨੇ ਰੋਜ਼ ਖਾਣ ਨੂੰ, ਵੱਢਣ ਨੂੰ ਇਹਨਾਂ ਨੇ ਵੜਨਾ, ਜਿਹੜੇ ਲੋਕਾਂ ਨੂੰ ਗਰੀਬਾਂ ਨੂੰ ਵੱਢਦੇ ਨੇ ਉਹ ਕਹਾ ਮੁਰਗੇ ਗਰੀਬ ਇਹਨਾਂ ਨੂੰ ਖਾ ਲੈਣਗੇ ਵੱਢ ਗਏ, ਉਰਗਾਂ ਨੂੰ ਦੇ ਦੇ ਕੇ ਲੋਕ ਬੜੇ ਕਹਿੰਦੇ ਵੱਢੀ ਜਾਂਦੇ ਨੇ, ਵੱਢੀ ਜਾਂਦੇ ਨੇ, ਇਹ ਵੱਢਦੇ ਨੇ। ਪਿਛਲੇ ਜਨਮ 'ਚ ਖਬਰਾਂ ਕੀ ਸੀ, ਤੁਸੀਂ ਇਹਨਾਂ ਨੂੰ ਮੁਰਗੇ ਨਾ ਦੇਖੋ, ਪਿਛਲਾ ਵੀ ਦੇਖ ਲਓ, ਕੋਈ ਰਿਕਾਰਡ ਇਹਨਾਂ ਦਾ ਗੰਦਾ ਹੋਊਗਾ ਪਿੱਛੇ। ਤੁਸੀਂ ਕੀ ਲੈਣਾ, ਹੁਕਮ ਹੈ ਜੋ ਹੋ ਰਿਹਾ ਠੀਕ ਹੈ, ਪਿਛਲਾ ਨਾ ਤੁਹਾਨੂੰ ਪਤਾ, ਫਾਂਸੀ 'ਤੇ ਚੜ੍ਹਿਆ ਤੁਸੀਂ ਲਟਕਦਾ ਦੇਖਿਆ, ਬਈ ਬੜਾ ਜ਼ੁਲਮ ਕੀਤਾ ਜੱਜ ਨੇ, ਬੜਾ ਨਿਰਦਈ ਜੱਜ ਸੀ, ਉਹਨੇ ਹੁਕਮ ਲਾ ਤਾ ਫਾਂਸੀ ਦਾ, ਤੁਹਾਨੂੰ ਪਤਾ ਨਹੀਂ ਉਹਦਾ ਕਰਮ ਕੀ ਸੀ, ਕਿਉਂ ਲਾਇਆ ਉਹਨੇ, ਜੱਜ ਵਿਚਾਰਾ ਕੀ ਕਰੇ, ਉਹ ਲੈ ਕੇ ਸੀ, ਜੱਜ ਦਾ ਡਿਊਟੀ ਲਾ ਦਿੱਤੀ, ਉਹ ਤਾਂ ਜਿਹੜਾ ਕੱਟ ਰਿਹਾ ਉਹਦੀ ਤਾਂ ਡਿਊਟੀ ਲੱਗੀ ਹੋਈ ਆ ਸਜ਼ਾ ਦੀ, ਤਾਂ ਜਿਹੜਾ ਸਜ਼ਾ ਜਿਹਨੇ ਮੁਰਗਾ ਬਣਾਇਆ ਉਹਨੂੰ ਨਹੀਂ ਪਤਾ, ਪਰ ਮੁਰਗਿਆਂ ਦੇ ਦਫ਼ਤਰ ਤਾਂ ਹੈ ਨਹੀਂ ਵੀ ਉੱਥੇ ਜਾ ਕੇ ਉਹਨਾਂ ਨੇ ਵੀ ਉਹਨਾਂ ਦੇ ਕੋਈ ਕੰਮ ਲੈਣਾ, ਇਹੀ ਕੰਮ ਚੱਲਣਾ ਉਹਨਾਂ ਦਾ ਤਾਂ। ਹਾਂਜੀ,
ਰਿਦਾ ਕੋਠੇ ਧੁੱਕਣ ਕੇਦਰਾ ਪਿਰ ਨਿੰਦਲੀ ਨਿਵਾਰ ਜੋ ਦੇਹ ਲੱਦੇ ਰਾ ਗਾਣਵੇ ਗਏ ਬਿਲਾੜ ਬਿਲਾੜ। ਕੋਠੇ ਧੁੱਕਣ ਕੇਤੜਾ ਪਿਰ ਨਿੰਦਲੀ ਨਿਵਾਰ,
ਕੋਠੇ ਧੁੱਕਣ ਕੇਤੜਾ
ਪਿਰ ਨਿੰਦਲੀ ਨਿਵਾਰ,
ਪਿਰ ਨਿੰਦਲੀ ਨਿਵਾਰ, ਇਹ ਜਿਹੜੀ ਨਿੰਦਲੀ ਹੈ ਨਾ, ਜੇ ਇਹ ਸੁਪਨਾ ਬੰਦ ਹੋਵੇ ਤਾਂ ਇਹ ਕੋਠੇ 'ਤੇ ਨਾ ਚੜ੍ਹੇ, ਇਹ ਸਿੱਧਾ ਜਾਵੇ ਕੋਠੇ ਚੜ੍ਹ ਜਾਂਦਾ, ਅੰਦਰ ਉੱਠਦੀ ਸਾਰੇ ਅੰਦਰ ਨਹੀਂ ਰਹਿੰਦਾ, ਇਹ ਪੌੜੀਆਂ 'ਤੇ ਸੁੱਤਾ ਹੁੰਦਾ, ਬਾਹਰ ਹੁੰਦੀਆਂ ਨਾ ਪੌੜੀਆਂ, ਜਾਂ ਸੌਂਦਾ ਤਾਂ ਪੌੜੀਆਂ ਕੋਲ ਪਾ ਦਿੰਦੇ ਨੇ, ਗੇਟ ਤਾਂ ਖੁੱਲ੍ਹਦਾ ਨਹੀਂ ਅੰਦਰ, ਜਾਗਦੀ ਸਾਰ ਫਿਰ ਕੋਠੇ ਚੜ੍ਹ ਜਾਂਦਾ, ਕੋਠੇ ਤੋਂ ਹੀ ਆਉਂਦਾ, ਦਰਾ ਮੂਹਰੇ ਸੌਂ ਜਾਂਦਾ, ਜਾਗਦੀ ਸਾਰ ਕੋਠੇ 'ਤੇ ਚੜ੍ਹ ਜਾਂਦਾ, ਜਿਹਦੇ ਬ੍ਰੇਨ 'ਚ ਕੋਠੇ ਧੁੱਕਣ ਕੇਤੜਾ, ਇਹ ਤਾਂ ਬਹੁਤ ਚਿਰ ਹੋ ਗਈ ਜਿੱਦਾਂ ਦਾ ਜੰਮਿਆ ਕੋਠੇ 'ਤੇ ਹੀ ਰਿਹਾ, ਥੱਲੇ ਤਾਂ ਆਇਆ ਹੀ ਨਹੀਂ, ਕਿਉਂ ਸੁੱਤਾ ਹੈ ਜਾਂ ਜਾਗਦਾ ਫਿਰ ਕੋਠੇ 'ਤੇ, ਅੰਦਰ ਦਾ ਨਹੀਂ ਪਤਾ, ਅੰਦਰ ਕੀ, ਅੰਦਰ ਬੜਿਆ ਹੋਵੇ ਤਾਂ ਪਤਾ ਹੋਵੇ, ਫਿਰ ਨੀਂਦੜੀ ਨਿਵਾਰ ਕਹਿੰਦਾ ਮੇਰੀ ਜਿਹੜਾ ਨੀਂਦ ਜਿਹੜੀ ਹੈ, ਜੇ ਖੁੱਲ੍ਹੇ ਤਾਂ ਸੁਪਨਾ ਕੱਟੇ ਤਾਂ ਪਤਾ ਲੱਗੇ, ਗੇਟ ਕਿਤੇ ਗੇਟ ਦਾ ਤਾਂ ਧਿਆਨ ਹੀ ਨਹੀਂ ਦਿੰਦਾ, ਪੌੜੀ ਦਾ ਤਾਂ ਪਤਾ ਵੀ ਖੁੱਲ੍ਹੀ ਹੈ, ਗੇਟ ਦਾ ਗੇਟ ਇਹੋ ਜਿਹਾ ਉਹਦਾ ਪਤਾ ਨਹੀਂ ਲੱਗਦਾ, ਇੱਥੇ ਗੇਟ ਹੈ, ਗੇਟ ਕਦੇ ਦੇਖਿਆ ਹੀ ਨਹੀਂ ਇਹਨੇ, ਇਹਨੂੰ ਕੀ ਪਤਾ ਗੇਟ ਕੀ ਹੁੰਦਾ, ਤੁੱਕੜ ਕੇ ਮੈਂ ਤਾਂ ਹਰ ਵਾਰ ਕੋਠੇ 'ਤੇ ਜਾਂਦਾ ਜਾਗਦੀ ਸਾਰੇ, ਜਦ ਸੁਪਨਾ ਚੱਲਦਾ ਕੋਠੇ 'ਤੇ, ਜਦ ਸੁਪਨਾ ਬੰਦ ਹੁੰਦਾ ਤਾਂ ਚੁੱਪ, ਉਹਨਾਂ ਚਿਰ ਸੁਪਨਾ ਹੀ ਬੰਦ ਹੁੰਦਾ ਜਿੰਨਾ ਚਿਰ ਆਪਾਂ ਨੀਂਦ ਆਉਂਦੀ ਹੈ, ਇਹ ਜ਼ਿੰਦਗੀ ਦਾ ਸੁਪਨਾ ਹੀ ਬੰਦ ਹੁੰਦਾ ਉਹਨਾਂ ਚਿਰ ਜਾਂ ਨੀਂਦ ਆਉਂਦੀ ਹੈ, ਜਾਂ ਸੁਪਨਾ ਸ਼ੁਰੂ ਹੋਇਆ ਫਿਰ ਕੋਠੇ 'ਤੇ, ਪਤੰਗ ਪਤੰਗ ਕੋਠੇ 'ਤੇ ਡੋਰਾਂ ਪਈਆਂ ਨੇ ਇਹਦੀਆਂ ਨਾ, ਜਿਹੜੇ ਪਤੰਗ ਚੜ੍ਹਾਉਂਦਾ ਹਵਾ 'ਚ ਉੱਡਦਾ ਹੈ, ਉਹ ਡੋਰਾਂ ਕੋਠੇ 'ਤੇ ਹੀ ਨਾ, ਕੋਠੇ 'ਤੇ ਹੀ ਦੇਖਦਾ ਲੋਕਾਂ ਦੇ ਪਤੰਗ ਕੱਟਦਾ, ਸਾਰਾ ਦਿਨ ਕੋਠੇ 'ਤੇ ਹੀ ਚੱਲਦੇ ਨੇ ਸਾਰੇ, ਉਹਨੇ ਕੋਠੇ 'ਤੇ ਰਹਿਣ ਵਾਲੇ ਨੇ ਨਾ ਖੇਡ, ਉਹਨਾਂ ਦਾ ਉਹੀ ਹੈ ਨਾ ਦੀ ਇਹਦੀ ਸੁਸਾਇਟੀ, ਉਹੀ ਹੈ, ਉੱਥੇ ਕੋਈ ਡੀਜੇ ਲਾਇਆ ਕਹਿੰਦਾ ਕੁਛ ਲਾਇਆ ਕਹਿੰਦਾ ਢੋਲ ਵੱਜਦਾ, ਕੋਠੇ 'ਤੇ ਸਾਰੇ ਉਹੀ ਉੱਥੇ ਕੰਪੀਟੀਸ਼ਨ ਆ, ਮੇਰਾ ਪਤੰਗ ਉੱਚਾ ਤੇਰਾ ਪਤੰਗ ਨੀਵਾਂ, ਮੈਂ ਤੇਰੀ ਡੋਰ ਕੱਟਤੀ, ਆਹੀ ਕੁਛ ਆ ਉੱਥੇ,
ਕੋਠੇ ਮੰਡੋ ਮਾੜੀਆਂ ਵਾਲੀ
ਕੋਠੇ 'ਤੇ ਹੀ ਚੜੂ, ਘਰ ਨਹੀਂ ਆਇਆ ਕੋਠਾ ਆਇਆ ਹੋਇਆ, ਸੌਂਦਾ ਨੀ ਹੈਗਾ, ਸੌਂਦਾ ਥੱਲੇ ਆ ਕੇ ਸੌਂਦਾ ਨੀ ਕੋਠੇ 'ਤੇ, ਕੋਠੇ ਦਾ ਮੀਂਹ ਪੈ ਜੂਗਾ, ਸੌਂਦਾ ਥੱਲੇ ਆ ਕੇ ਹੈ, ਫਿਰ ਨਿੰਦਲੀ ਨਿਵਾਰ ਕਹਿੰਦਾ ਹੁਣ ਮੇਰੀ ਅੱਖ ਵੀ ਖੋਲ ਥੋੜਾ ਜਿਹਾ, ਜੇ ਨੀਂਦ ਮੇਰੀ ਟੁੱਟ ਜਾਵੇ ਤਾਂ ਮੈਂ ਫਿਰ ਮੈਂ ਕੋਠੇ 'ਤੇ ਨਹੀਂ ਚੜ੍ਹਾਂ, ਫਿਰ ਮੈਂ ਥੱਲੇ ਦੇ, ਥੱਲੇ ਬਹੁਤ ਕੁਛ ਆ, ਇਹਦਾ ਤਾਂ ਪਤਾ ਹੀ ਨਹੀਂ ਲੱਗਿਆ, ਥੱਲੇ ਵਾਲਾ ਤਾਂ ਬਾਜ਼ਾਰ ਨਹੀਂ ਦੇਖਿਆ ਆਪਾਂ, ਉਹ ਬਰਾਂਡੇ 'ਚ ਕੁਰਸੀਆਂ ਪਈਆਂ, ਧਿਆਨ ਨਹੀਂ ਦਿੰਦਾ, ਮੂੰਹ ਉੱਧਰ ਨੂੰ ਸਾਰੇ ਚੜ੍ਹ ਜਾਂਦਾ ਪੌੜੀ,
ਕੋਠੇ ਚੜ੍ਹ ਕੇ ਦੇਖਿਆ
ਘਰ ਘਰ, ਹਾਂ ਘਰ ਘਰ ਕੋਠੇ ਹੀ ਚੜ੍ਹਦਾ, ਸਾਰੇ ਘਰਾਂ 'ਚ ਅੱਗ ਦੇਖਦਾ। ਹਾਂਜੀ,
ਜੋ ਦੇਹ ਲੱਦੇ ਗਾਣਵੇ ਗਏ ਬਿਲਾੜ ਬਿਲਾੜ,
ਇਹ ਗਿਣੇ ਦੇ ਗਿਣਵੇ ਦਿੰਦ ਸੀਗੇ, ਉਹ ਇਸੇ ਕੰਮ ਚਲੇ ਗਏ,
ਗਏ ਬਿਲਾੜ ਬਿਲਾੜ,
ਲਾੜ ਬਲਾੜ ਇਸੇ ਕੰਮ ਚਲੇ ਗਏ, ਕਿਸੇ ਕੰਪਨੀ 'ਚ ਲੰਘੇ ਚੜਿਆ ਕੋਠੇ ਤੇ ਦੇ ਪਤੰਗਬਾਜ਼ੀ, ਦੇ ਪਤੰਗਬਾਜ਼ੀ, ਬਸ ਰੋਜ਼ ਇਹੀ ਕੁਛ ਕਰਦਾ ਰਿਹਾ। ਉਹ ਤੁਹਾਡੇ ਪੈਵਾਂ ਟੁੱਟ ਗਈ, ਕਿਹਦੀ ਲੱਤ ਟੁੱਟ ਗਈ, ਪਰ ਚੜੂ ਫਿਰ ਕੋਠੇ ਤੇ ਚੜਦਾ ਹੈ ਨੀ।
ਰੀਦਾ ਕੋਠੇ ਮੰਡਪ ਮਾੜੀਆਂ ਇਹ ਨਾ ਲਾਏ ਚਿੱਤ, ਮਿੱਟੀ ਪਈ ਉਦੋਲਵੀ ਕੋਈ ਨਾ ਕਿਸ ਹੋਸੀ ਮਿੱਤ।
ਇਹ ਕੋਠੇ ਜਿਹੜੇ ਨੇ ਨਾ ਬਾਹਰ ਵਾਲੇ ਕੋਠੇ, ਇਹਨਾਂ ਨੂੰ ਚਿੱਤ ਨਾ ਲਾ ਲਿਓ। ਮੰਡਪ ਮਾੜੀਆਂ ਬੜੇ ਬੜੇ ਵਧੀਆ ਬਿਲਡਿੰਗਾਂ ਨੇ, ਜਿਵੇਂ ਹੁਣ ਆਪਾਂ ਕੋਠੀਆਂ ਕਹਿੰਦੇ ਮੰਡਪ ਮਾੜੀਆਂ ਕਹਿੰਦੇ ਸੀ, ਰਾਜਿਆਂ ਦੇ ਬਣਾਏ ਹੋਏ ਜਿਹੜੇ ਮਹਿਲ ਹੁੰਦੇ ਸੀ, ਮੰਡਪ ਮਾੜੀਆਂ।
ਇਹ ਨਾ ਲਾਏ
ਇਹਨਾਂ ਨਾਲ ਚਿੱਤ ਨਹੀਂ ਲਾਈਦਾ ਹੁੰਦਾ। ਸਰੀਰ ਵੀ ਕੋਠੇ ਮੰਡਪ ਮਾੜੀਆਂ ਹੀ ਨੇ, ਸਰੀਰ ਜਿਹੜੇ ਬਾਹਰ ਲੈਣੇ ਵੀ ਕੋਠੇ ਮੰਡਪ ਮਾੜੀਆਂ ਹੀ ਨੇ। ਜਦੋਂ ਆਦਮੀ ਜੰਗਲ 'ਚ ਰਹਿੰਦਾ ਉਦੋਂ ਕੋਠੇ ਮੁੰਡੇ ਮਾੜੀਆਂ ਖੜੇ ਨੇ, ਫਿਰ ਜੇ ਫਸ ਕੀਤਾ ਸਾਰੇ ਆਦਮੀ ਜੰਗਲ 'ਚ ਰਹਿਣ ਲੱਗ ਜਾਣ ਜਿਵੇਂ ਕਿਸੇ ਵੇਲੇ ਰਹਿੰਦੇ ਸੀ, ਉਦੋਂ ਤਾਂ ਫਿਰ ਬਾਣੀ ਸੱਚੀ ਨਹੀਂ ਹੈ। ਉਪਦੇਸ਼ ਤਾਂ ਉਦੋਂ ਵੀ ਚਾਹੀਦਾ
ਸਰੀਰ,
ਅਸਲ 'ਚ ਕੋਠੇ ਮੁੰਡੇ ਮਾੜੀਆਂ ਸਰੀਰ ਦੇ ਬਾਹਰ ਦੇ। ਜਦ ਕੋਠੇ ਚੜ੍ਹਦਾ ਤ੍ਰਿਕੁਟੀ ਚਲਿਆ ਜਾਂਦਾ ਉੱਠਦੀ ਸਾਰ, ਗੱਲ ਇਹ ਹੈ। ਹੁਣ ਜੇ ਦੁਨੀਆਂ ਚਲੋ ਵਿਰਾਗ ਦੇ ਵਿੱਚ ਆ ਕੇ ਸ਼ਹਿਰ ਸ਼ੂਰ ਛੱਡ ਜਾਵੇ, ਫਿਰ ਜੰਗਲਾਂ 'ਚ ਰਹਿਣ ਲੱਗ ਜਾਵੇ, ਦਰੱਖਤਾਂ ਥੱਲੇ ਹੀ ਰਹਿਣ ਲੱਗ ਜਾਵੇ ਜਿਵੇਂ ਜੋਗੀ ਰਹਿੰਦੇ ਸੀ। ਹੁਣ ਜੋਗੀਆਂ ਦੇ ਕੋਠੇ ਮੰਡੇ ਮਾੜੀਆਂ ਹੁੰਦੇ ਹੀ ਨਹੀਂ, ਉਹਨਾਂ ਨੂੰ ਕੀ, ਉਹਨਾਂ ਵਾਸਤੇ ਤਾਂ ਉਪਦੇਸ਼ ਅਸੀਂ ਨਹੀਂ ਕਰ ਸਕਦੇ ਬਾਹਰਲੇ ਕੋਠੇ ਮੰਡੇ ਮਾੜੀਆਂ, ਸਰੀਰ ਹੀ ਕਰਾਂਗੇ। ਸਰੀਰ ਨਾਲ ਚਿੱਤ ਲਾਉਣੇ ਇਹ ਨਹੀਂ ਲਾਉਣਾ ਚਾਹੀਦਾ। ਇਹ ਹਲਕੇ ਅਰਥ ਨੇ ਜੇ ਬਾਹਰਲੇ ਅਸੀਂ ਕਰਦੇ ਹਾਂ, ਪਰ ਅਸੀਂ ਤਾਂ ਸਰੀਰ ਤੇ ਕਹਾਂ ਹੋਰ ਕੋਠੇ ਮੰਡੇ ਮਾੜੀਆਂ ਨਾਲ ਵੀ ਲਾਉਣ ਲੱਗ ਗਏ, ਉਹੀ ਨਹੀਂ ਛੁੱਟਦੇ ਸਾਡੇ ਸਰੀਰ ਨਾਲ ਤਾਂ ਬਾਅਦ ਦੀ ਗੱਲ ਹੈ। ਉਹ ਜਿਹੜੇ ਹੋਰ ਕੋਠੇ ਮੰਡੇ ਮਾੜੀਆਂ ਬਣਾ ਲਏ ਨਾ, ਉਹਦੇ ਨਾਲ ਇਹ ਚਿੱਤ ਨਹੀਂ ਹਟਦਾ, ਇਹ ਸਰੀਰ ਨਾਲ ਤਾਂ ਬਾਅਦ ਦੀ ਗੱਲ ਹੈ। ਪਹਿਲਾਂ ਉਹਦੇ ਨਾਲ ਹਟੂ, ਫਿਰ ਅੜਕਾ ਸਰੀਰ ਨੇ ਬਣ ਜਾਣਾ। ਅਜੋ ਦਿੱਲੀ ਬਹੁਤ ਦੂਰ ਹੈ, ਪਹਿਲਾਂ ਤਾਂ ਉਹਦੇ ਨਾਲ ਨਹੀਂ ਹਟਦਾ, ਉਹਦੇ ਨਾਲ ਹਟਾ ਕੇ ਦਿਖਾ ਲਓ, ਕੋਈ ਸਰੀਰ ਨਾਲ ਤਾਂ ਬਾਅਦ ਦੀ ਗੱਲ ਆਊਗੀ। ਇਹ ਤਾਂ ਬਹੁਤ ਬਾਅਦ ਦੀ ਗੱਲ ਹੈ। ਹਾਂਜੀ,
ਰੀਦਾ ਕੋਠੇ ਮੰਡਪ ਮਾੜੀਆਂ ਇਹ ਨਾ ਲਾਏ ਚਿੱਤ,
ਇਹ ਟਾਰਗੇਟ ਸਰੀਰ ਦਾ ਬਣਾ ਲਈਏ ਕਿ ਇਹਦੇ ਨਾਲ ਧਿਆਨ ਹਟਾਉਣਾ, ਫਿਰ ਕੋਠੇ ਮੰਡਪ ਮਾੜੀਆਂ ਦਾ ਆਪੇ ਹਟ ਜਾਂਦੇ। ਜੇ ਧਿਆਨ ਕੋਠੇ ਮੰਡਪ ਮਾੜੀਆਂ ਦਾ ਰੱਖੀਏ ਤਾਂ ਸਰੀਰ ਦਾ ਆਉਣਾ ਹੀ ਨਹੀਂ ਦੁਬਰ ਧਿਆਨ ਹਟਾਉਣ ਨੂੰ। ਬਾਲ ਹਟਾਉਂਦੇ ਰਹਾਂਗੇ ਸਰੀਰ ਦਾ ਤਾਂ ਦੁਬਰੇ ਨਹੀਂ ਆਉਣਾ, ਫਿਰ ਰਹਿ ਤਾਂ ਫਿਰ ਵੀ ਉੱਥੇ ਹੀ ਆ। ਟਾਰਗੇਟ ਸਰੀਰ ਦਾ ਰੱਖਣਾ ਅਸੀਂ ਮਾਇਆ ਦਾ, ਜੇ ਮਾਇਆ ਦੀ ਗੱਲ ਕਰਨੀ ਹੈ ਸਰੀਰ ਨੂੰ ਮੂਹਰੇ ਰੱਖਣਾ। ਇਹੀ ਕੋਠਾ, ਇਹੀ ਮੰਡਪ ਹੈ, ਇਹੀ ਬਾਣੀ ਹੈ ਸਰੀਰ ਬਾਹਰ ਦਾ ਮਾਇਆ ਦਾ, ਬਸ ਇਹਨਾਂ ਨਾਲ ਚਿੱਤ ਨਹੀਂ ਲਾਉਣਾ। ਉਹ ਖਿੰਤੜ ਮੇਖਾਂ ਅਗਲੀਆਂ ਤੋਂ ਚੱਲਣੀ ਆ ਗੱਲ, ਇਹ ਅੱਗੇ ਕਾਰਨ ਸਰੀਰ ਹੈ, ਉਹ ਕੋਠੇ ਮੰਡਪ ਮਾੜੀਆਂ ਬਾਹਰ ਲੈ ਤਾਂ ਕਾਰਨ ਬਾਅਦ ਦੀ ਗੱਲ ਹੈ। ਅਗਲਾ ਜੇ ਸਰੀਰ ਮਿਲੂ ਤਾਂ ਹੀ ਕੋਠੇ ਮੰਡਪ ਮਾੜੀਆਂ 'ਤੇ ਜਾਵਾਂਗੇ, ਸਰੀਰ ਇਹ ਹੈ ਨਹੀਂ ਕੋਠੇ ਮੰਡਪ ਮਾੜੀਆਂ ਕਿਹੜੇ ਭੜੂਏ ਨੇ ਜਾਣਾ ਉੱਥੇ। ਉਹ ਜੇ ਜਨਮ ਹੋਊ ਤਾਂ ਹੀ ਕੋਠੇ ਮੰਡਪ ਮਾੜੀਆਂ ਨੇ, ਜਨਮ ਹੀ ਨਹੀਂ ਹੋਣਾ ਕੋਠੇ ਮੰਡਪ ਮਾੜੀਆਂ ਤੋਂ ਬਾਅਦ ਦੀ ਗੱਲ। ਇਸ ਕਰਕੇ ਜਿਹੜੇ ਬਾਹਰਲੇ ਅਰਥ ਅਸੀਂ ਕਰਦੇ ਹਾਂ ਉਹ ਸਾਡੇ ਅੰਦਰ ਨਹੀਂ ਹੈ, ਸਭ ਕੁਛ ਕਰਮ ਹੈ। ਇਹ ਜੋ ਵੀ ਕੁਛ ਲਿਖਿਆ ਹੋਇਆ ਇਹ ਸਭ ਅੰਤਰਮੁਖੀ ਗੱਲ ਹੈ, ਅੰਦਰ ਹੀ ਹੈ ਸਭ ਕੁਛ, ਹੈ ਅੰਦਰੋਂ ਹੀ ਅਰਥ ਕਰ, ਬਾਹਰ ਨਹੀਂ ਹੈ ਕੁਛ। ਬਾਹਰ ਸਾਡੇ ਕੋਠੇ ਮੰਡਪ ਮਾੜੀਆਂ ਨੌਂ ਰੱਖੇ ਨੇ, ਸਾਡੇ ਨੌਂ ਰੱਖੇ, ਸੱਚਖੰਡ ਨੇ ਕੋਠਾ ਅਸੀਂ ਬਣਾ ਕੇ ਦਿੱਤਾ। ਘਰ ਘਰ ਮੈਂ ਘਰ ਦਿਖਾਏ ਦੇ, ਆਹ ਬਾਹਰਲਾ ਘਰ ਹੈ, ਇਹਦੇ ਵਿੱਚ ਅੰਦਰਲਾ ਘਰ ਹੈ, ਇਸ ਘਰ ਦੇ ਵਿੱਚ ਅੰਦਰਲਾ ਘਰ ਦਿਖਾਏ ਦੇ। ਸੋ ਸਤਿਗੁਰ ਪੁਰਖ ਸੁਜਾਨ, ਉਹਨੇ ਤਾਂ ਆਹੀ ਕੋਠਾ ਘਰ ਬਣਾ ਕੇ ਦਿੱਤਾ ਤੂੰ ਚੱਲਦਾ ਫਿਰਦਾ। ਹਾਂਜੀ,
ਕੋਠੇ ਮੰਡਪ ਮਾੜੀਆਂ ਇਹ ਨਾ ਲਾਏ ਚਿੱਤ, ਮਿੱਟੀ ਪਈ ਉਦੋਲਵੀ ਕੋਈ ਨਾ ਹੋਸੀ ਮਿੱਤ।
ਮਿੱਟੀ ਪਈ ਉਦੋਲਵੀ, ਇਹ ਤਾਂ ਮਿੱਟੀ ਹੈ ਜਿਹੜੀ, ਇਹਨੂੰ ਤੋਲੀ ਨਹੀਂ ਕਿਸੇ ਨੇ, ਉਦੋਲਵੀ ਪਈ ਹੈ। ਮਿੱਟੀ ਵੀ ਸਰੀਰ 'ਚ ਹੈ, ਸਾਡੇ ਸਰੀਰ ਮਿੱਟੀ ਦਾ ਹੀ ਹੈ, ਮਿੱਟੀ ਤੋਲੀ ਹੈ ਕਿਸੇ ਨਾਲ, ਕਿੰਨੀ ਮਿੱਟੀ ਹੈ ਉਹ ਤਾਂ ਛੱਤ, ਉਹਨਾਂ ਨੇ ਤਾਂ ਤੁੱਲ ਵੀ ਬਣਾਈ ਹੋਈ ਹੈ ਰਿਸ਼ੀਆਂ ਮੁਨੀਆਂ ਨੇ, ਜਿਹੜੇ ਭਾਰ ਬਣਾਏ ਨੇ 18 ਭਾਰ ਉਹ ਸਭ ਤੋਲਤਾ ਉਹਨਾਂ ਨੇ।
ਮਿੱਟੀ
ਪਈ ਹੈ ਤੋਲਵੀਂ,
ਕੋਈ ਨਾ ਹੋ ਸੀ ਮਿੱਤ,
ਕੋਈ ਨਾ ਹੋ ਸੀ ਮਿੱਤ, ਇੱਥੇ ਕੋਈ ਮਿੱਤ ਨਹੀਂ ਇੱਥੇ ਬਣਨਾ, ਨਾ ਕੋਠਾ ਨਾ ਮੰਡਪ ਨਾ ਮਾੜੀ, ਇਹ ਕੋਈ ਮਿੱਤ ਨਹੀਂ ਇੱਥੇ। ਮਿੱਟੀ ਦੇ ਵਿੱਚ ਕੀ ਮਿੱਤ ਹੈ, ਜੜ ਦੇ ਵਿੱਚ ਮਿੱਤਰ ਤਾਂ ਕਾਹਦੀ ਹੈ।
ਰੀਦਾ ਮੰਡਪ ਮਾਲਣਾ ਲਾਏ ਮਰਗਸਤਾਨੀ ਚਿੱਤ ਧਰ, ਸਾਈਂ ਜਾਏ ਸਮਾਲ ਜਿੱਥੇ ਹੀ ਤੂੰ ਬੰਝਣਾ,
ਮੰਡਪ
ਮਾਲ ਨਾ ਲਾਏ,
ਮੰਡਪ
ਮਾਲ ਨਾ ਲਾਏ,
ਮਾਲ ਨਾ ਲਾਏ
ਮਰਗਸਤਾਨੀ ਚਿੱਤ ਧਰ।
ਆ ਜਿਹੜੇ ਮੰਡਪ ਨੇ ਇਹ ਮਾਲ ਹੈ ਤੇਰਾ, ਧਨ ਦੌਲਤ, ਧਨ ਦੌਲਤ ਹੈ ਜਾਂ ਮਕਾਨ ਆਪਣੇ ਕੋਲ ਬਿਲਡਿੰਗਾਂ ਨੇ, ਸਰੀਰ ਹੈ ਜਾਂ ਸਰੀਰ 'ਚ ਗਿਆਨ ਹੈ ਸਾਡਾ, ਮਾਲ ਜਿਹੜਾ ਗਿਆਨ ਹੈ, ਸੰਸਾਰੀ ਗਿਆਨ ਔਰ ਸੰਸਾਰੀ ਸਰੀਰ, ਇਹ ਸੰਸਾਰੀ ਸਰੀਰ ਹੈ ਜਿਹੜਾ ਸਾਡੇ ਕੋਲ ਹੈ, ਅੰਦਰਲਾ ਸਰੀਰ ਸੰਸਾਰੀ ਸਰੀਰ ਨਹੀਂ ਹੈ, ਨਿਰਾਕਾਰੀ ਸਰੀਰ ਹੈ, ਅੰਦਰਲਾ ਸਰੀਰ ਨਿਰਾਕਾਰੀ ਹੈ, ਬਾਹਰਲਾ ਸਰੀਰ ਸੰਸਾਰੀ ਹੈ। ਸੰਸਾਰੀ ਸਰੀਰ ਔਰ ਸੰਸਾਰੀ ਗਿਆਨ ਇਹਦੇ ਨਾਲ ਨਹੀਂ ਚਿੱਤ ਲਾਉਣਾ ਚਾਹੀਦਾ, ਇਹ ਸਭ ਨਾਸਵੰਤ ਹੈ। ਬਾਹਰਲਾ ਸਰੀਰ ਵੀ ਨਾਸਵੰਤ ਹੈ, ਬਾਹਰਲਾ ਗਿਆਨ ਵੀ ਨਾਸਵੰਤ ਹੈ, ਤੇ ਸਾਰੀ ਮਾਇਆ ਹੀ ਨਾਸਵੰਤ ਹੈ।
ਮਰਗਸਤਾਨੀ ਚਿੱਤ ਧਰ,
ਇਹ ਮਰਗਸਤਾਨੀ ਹੈ ਨਾ ਨਾਸਵੰਤ ਹੈ, ਅਸੀਂ ਨਾਸਵੰਤ ਕਹਿੰਦੇ ਹਾਂ ਹਿੰਦੀ ਦੇ ਵਿੱਚ, ਉਹ ਮਰਗਸਤਾਨੀ ਕਹਿੰਦੇ ਨੇ, ਉਹ ਉਰਦੂ ਦਾ ਲਫ਼ਜ਼ ਮਰਗਸਤਾਨੀ ਹੈ ਨਾਸਵੰਤ ਵਾਸਤੇ, ਇਹ ਮੰਨ ਕੇ ਚੱਲ ਕੇ ਸਾਰਾ ਨਾਸਵੰਤ ਹੈ। ਸਰੀਰ ਬਾਹਰਲਾ, ਬਾਹਰਲਾ ਗਿਆਨ ਹੈ ਜਿਹੜਾ ਮਾਇਆ ਦਾ, ਇਹ ਨਾਸਵੰਤ ਹੈ। ਸਭੇ ਬੁੱਧੀ ਚਾਲੀਆਂ ਨੇ ਕਰਿਆ ਤੱਤ ਗਿਆਨ, ਤੱਤ ਗਿਆਨ ਤੋਂ ਬਿਨਾਂ ਸਾਰਾ ਗਿਆਨ ਨਾਸਵੰਤ ਹੈ, ਔਰ ਸਰੀਰ ਵੀ ਨਾਸਵੰਤ ਹੈ, ਮਾਇਆ ਔਰ ਮਾਇਆ ਦਾ ਗਿਆਨ ਸਾਰਾ ਹੀ ਨਾਸਵੰਤ ਹੈ। ਤਿੰਨ ਲੋਕ ਇਹ ਨਾਸਵੰਤ ਨੇ, ਤਿੰਨ ਲੋਕ ਦਾ ਗਿਆਨ ਵੀ ਨਾਸਵੰਤ ਹੈ। ਤਿੰਨ ਲੋਕ ਦੇ ਵਿੱਚ ਜਿਹੜਾ ਤੱਤ ਦਾ ਗਿਆਨ ਹੈ, ਤਿੰਨ ਲੋਕ ਵਿੱਚ ਜੋ ਤੱਤ ਦਾ ਗਿਆਨ ਹੈ, ਤੱਤ ਹੈ ਉਹਦਾ ਗਿਆਨ ਹੈ, ਉਹੀ ਰਹਿਣਾ, ਉਹ ਅਮਰ ਹੈ, ਕਿਉਂਕਿ ਤੱਤ ਅਮਰ ਹੈ ਨਾ, ਤੱਤ ਵਸਤੂ ਜੋ ਅਮਰ ਹੈ ਉਹਦਾ ਗਿਆਨ ਵੀ ਅਮਰ ਹੈ। ਅਮਰ ਦਾ ਗਿਆਨ ਅਮਰ ਹੈ, ਨਾਸਵੰਤ ਦਾ ਗਿਆਨ ਨਾਸਵੰਤ ਹੈ, ਨਾਸਵੰਤ ਦਾ ਰਸ ਨਾਸਵੰਤ ਹੈ, ਅਮਰ ਦਾ ਰਸ ਵੀ ਅਮਰ ਹੈ, ਜੋ ਰਸ ਉਹ ਵੀ ਅਮਰ ਹੈ, ਜੋ ਚੀਜ਼ ਨਾਸਵੰਤ ਹੈ ਉਹਦਾ ਸਭ ਕੁਛ ਨਾਸਵੰਤ ਹੈ, ਜੋ ਚੀਜ਼ ਅਮਰ ਹੈ ਉਹਦੇ ਨਾਲ ਸਭ ਕੁਛ ਅਮਰ ਹੈ, ਉਹਦੇ ਨਾਲ ਜੋ ਜੁੜਿਆ ਹੈ। ਬਸ ਇਹ ਦੋ ਗੱਲਾਂ ਲੈ ਕੇ ਚੱਲੀਆਂ, ਅੱਡ ਅੱਡ ਵੱਖਰੀ ਵੱਖਰੀ। ਹਾਂਜੀ, ਪਰ ਸਤਾਨੀ ਚਿੱਤ ਧਰ,
ਹਾਂ ਸਾਈ ਜਾਏ ਸਮਾਲ ਜਿੱਥੇ ਹੀ ਉਦੋਂ ਵੰਝਣਾ,
ਸਾਈ
ਜਾਏ ਸਮਾਲ,
ਜਾਏ ਸਮਾਲ
ਜਿੱਥੇ ਹੀ ਤੋਂ ਵੰਝਣਾ,
ਉਹ ਜਿੱਥੇ ਤੈਂ ਜਾਣਾ ਉੱਥੇ ਤਾਂ ਸਿਰਫ ਸਾਈ ਹੈ ਸਮਾਇਆ ਹੋਇਆ, ਉਹ
ਸਾਈ ਜਾਏ ਸਮਾਲ ਜਿੱਥੇ ਹੀ ਤੋਂ ਵੰਝਣਾ,
ਜਿੱਥੇ ਤੂੰ ਜਾਣਾ ਹੈ ਉੱਥੇ ਸਾਈ 'ਚ ਸਮਾ ਜਾਣਾ, ਤਾਂ ਸੱਚ 'ਚ ਸਮਾਉਣਾ ਜਾ,
ਸਾਈ ਸਮਾਲ
ਉੱਥੇ ਸੱਚ ਹੈ, ਸੱਚ ਹਮੇਸ਼ਾ ਰਹਿਣ ਵਾਲਾ, ਉਹ ਨਾਸਵੰਤ ਨਹੀਂ, ਬਾਕੀ ਸਾਰਾ ਨਾਸਵੰਤ, ਉਹ ਸੱਚਖੰਡ ਹੈ, ਜਿੱਥੇ ਜਾਣਾ ਤਾਂ ਉਹ ਸੱਚਖੰਡ ਹੈ, ਆਹ ਸਾਰਾ ਨਾਸਵੰਤ ਹੈ, ਝੂਠਖੰਡ ਹੈ, ਇਹਨੂੰ ਝੂਠਖੰਡ ਨੂੰ ਨਾਸਵੰਤ ਮੰਨ ਕੇ ਰਹਿ, ਤੂੰ ਹਮੇਸ਼ਾ ਰਹਿਣ ਵਾਲਾ ਹੈ, ਇਹ ਸੰਸਾਰ ਹਮੇਸ਼ਾ ਰਹਿਣ ਵਾਲਾ ਨਹੀਂ ਹੈ, ਅਤੇ ਤੂੰ ਹਮੇਸ਼ਾ ਰਹਿਣ ਵਾਲੇ ਦੀ ਸੰਗਤ ਚੱਲਿਆ ਜਾ, ਜੇ ਸੁਖੀ ਰਹਿਣਾ, ਇੱਥੇ ਨਹੀਂ ਤੈਨੂੰ ਠਿਕਾਣਾ, ਇੱਥੇ ਘਰ ਮਿਲਿਆ ਗੁਰੂ ਪੁਰਾਣਾ ਹੋ ਜਾਣਾ, ਟਹਿ ਜਾ ਕਰਨਾ, ਇੱਥੇ ਹਰ ਪ੍ਰਸਾਦ 'ਚ ਨਵਾਂ ਹੀ ਘਰ ਬਣਨਾ ਤੇਰਾ, ਇੱਥੇ ਤਾਂ ਲੋਕ ਲਿਪੜ ਦੇ ਡਰਦੇ ਨੇ, ਉਹਨਾਂ ਨੇ ਕੋਠੀਆਂ ਬਣਾ ਲਈਆਂ ਨੇ ਇੱਟਾਂ ਫੂਕ ਕੇ, ਕਹਿੰਦੇ 6 ਮਹੀਨੇ ਹਰ ਸਾਲ ਰੋਜ਼ ਲਿਪੜਾ ਪੈਂਦਾ, ਮਕਾਨ ਕੱਚਾ, ਫਿਰ ਵੀ ਢਹਿ ਜਾਣ ਦਾ ਖਤਰਾ, ਲਿਪਦੇ ਲਿਪਦੇ ਵੀ ਜ਼ਿਆਦਾ ਬਾਰਿਸ਼ ਢਹਿ ਜਾਣ ਦਾ ਖਤਰਾ ਸੀ ਮਕਾਨਾਂ ਦਾ, ਅਤੇ ਇਹ ਤਾਂ ਕੱਚੀ ਗਾ ਕਰ ਸਿਰ 'ਤੇ ਸਰ ਪਰ ਫੁੱਟ ਹੈ। ਇਸ ਕਰਕੇ ਪੱਕੇ ਸੇਤੀ ਖੇਲ ਵਾਲੀ ਗੱਲ ਸੀ ਜਿਹੜੀ, ਪੱਕਾ ਕੀ ਹੈ, ਪੱਕਾ ਸੱਚ ਹੈ, ਕੱਚੀ ਮਾਇਆ, ਹਾਂ ਜੀ
ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸਰਵਿੰਦਾ ਥੀ ਵੀ ਸਾਈਂ ਦੇ ਦਰਬਾਰ
ਫਰੀਦਾ ਜਿੰਨੀ ਕਮੀ ਨਾਹੇ ਗੁਣ ਜੋ ਵੀ ਤੂੰ ਕੰਮ ਕਰ ਰਿਹਾ ਧਰਮ ਦੇ ਨਾਂ ਤੇ ਕਰਮ ਕਾਂਡ ਧਰਮ ਦੇ ਨਾਂ ਤੇ ਜੋ ਵੀ ਕੁਛ ਅਸੀਂ ਕਰਦੇ ਹਾਂ ਉਹਦੇ ਨਾਲ ਗੁਣ ਨਹੀਂ ਨਾ ਤੈਨੂੰ ਪੈਦਾ ਹੋਇਆ ਕਿ ਦੋ ਗੁਣ ਨੇ ਮੇਨ ਤੂੰ ਨਿਰਵੈਰ ਨਹੀਂ ਹੋਇਆ ਬਸ ਸੰਸਾਰ 'ਚ ਨਿਰਵੈਰ ਹੋਣਾ ਬਹੁਤ ਵੱਡਾ ਗੁਣ ਵੈਰ ਵਿਰੋਧ ਤਿਆਗ ਦੇਣਾ ਵੈਰ ਵਿਰੋਧ ਤਿਆਗੇ ਤੋਂ ਹੀ ਦੂਏ ਦਾ ਬੁਰਾ ਨਹੀਂ ਸੋਚਦਾ ਤੂੰ ਜਿੰਨਾ ਚਿਰ ਵੈਰ ਵਿਰੋਧ ਆ ਦੂਏ ਦਾ ਬੁਰਾ ਸੋਚੇਗਾ ਬੈਰੀ ਦਾ ਬੁਰਾ ਸੋਚਣ ਦਾ ਸੁਭਾਅ ਹੈ ਸੁਭਾਅ 'ਚ ਹੈ ਜੇ ਬੈਰੀ ਹੈ ਤਾਂ ਉਹਦਾ ਬੁਰਾ ਹੀ ਸੋਚਾਂਗਾ ਠੀਕ ਪਰ ਇੱਥੇ ਜੇ ਕੋਈ ਜਿਹੜਾ ਬੁਰਾ ਉਹਦਾ ਵੀ ਭਲਾ ਕਰ ਬੁਰਾ ਸੋਚਣ ਵਾਲਾ ਬੁਰਾ ਬੁਰਾ ਉਹਦਾ ਵੀ ਭਲਾ ਕਰਨ ਦੀ ਗੱਲ ਨਿਰਵੈਰ ਹੋ ਜਾ ਨਿਰਭੈ ਹੋਣਾ ਆਪਣੇ ਵਾਸਤੇ ਨਿਰਭੈ ਦਾ ਗੁਣ ਕਿਸੇ ਵਾਸਤੇ ਨਹੀਂ ਹਾਂ ਨਿਰਭੈ ਦਾ ਗੁਣ ਆਪਣੇ ਵਾਸਤੇ ਕਿਸੇ ਵਾਸਤੇ ਕੋਈ ਗੁਣ ਨਹੀਂ ਨਿਰਭੈ ਨਿਰਵੈਰ ਨਿਰਭਉ ਨਿਰਵੈਰ ਦੋ ਗੁਣ ਨੇ ਵੱਡੇ ਪਰ ਨਿਰਭੈ ਤਾਂ ਆਪਣੇ ਵਾਸਤੇ ਹੈ ਦੂਏ ਵਾਸਤੇ ਕਹਿੰਦਾ ਆਪਣੇ ਵਾਸਤੇ ਜਿਹੜਾ ਗੁਣ ਹੈ ਉਹ ਤਾਂ ਉਹ ਦੂਏ ਵਾਸਤੇ ਕੀ ਲਾਭ ਹੈਗਾ ਸੰਸਾਰ ਵਾਸਤੇ ਦੋ ਗੁਣ ਨੇ ਪਰ ਉਪਕਾਰ ਉਹਦੇ ਵਿੱਚ ਆ ਗਿਆ ਸਾਰਾ ਹੀ ਪਰ ਉਪਕਾਰ ਚ ਹੀ ਆ ਗਿਆ ਸਾਰਾ ਹੀ
ਨਿਰਵੈਰ ਹੋਊਗਾ ਤਾਂ ਪਰਉਪਕਾਰ
ਪਰਉਪਕਾਰ ਹੋ ਨਹੀਂ ਸਕਦਾ ਜੇ ਪਰ ਲਫ਼ਜ਼ ਆ ਗਿਆ ਉਪਕਾਰ ਸਭ ਦਾ ਉਪਕਾਰ ਹੈ ਤੇ ਵੈਰ ਵਿਰੋਧ ਤਾਂ ਪਹਿਲਾਂ ਹੀ ਖਤਮ ਜਨ ਪਰ ਉਪਕਾਰੀ ਪਰ ਇੱਕੋ ਗੁਣ ਚ ਸਾਰਾ ਹੀ ਹੋ ਗਿਆ ਜੇ ਤੁਸੀਂ ਪਰਉਪਕਾਰੀ ਨਹੀਂ ਬਣ ਰਹੇ ਤੁਹਾਡੇ ਅੰਦਰ ਪਰਉਪਕਾਰ ਵਾਲੇ ਜਿਹੜੇ ਨੇ ਨਾ ਗੁਣ ਪਰਉਪਕਾਰ ਦਾ ਗੁਣ ਦਾ ਵਿਕਾਸ ਨਹੀਂ ਹੋ ਰਿਹਾ ਪਰਉਪਕਾਰ ਦਾ ਗੁਣ ਵਿਕਸਿਤ ਨਹੀਂ ਹੋ ਰਿਹਾ ਉਹ ਕੰਮ ਸਾਰੇ ਹੀ ਛੱਡਦੇ ਜੇ ਤੂੰ ਇਹ ਚਾਹੁੰਦਾ ਮੈਂ ਸਾਰੇ ਇਸਲਾਮ ਪੈਦਾ ਕਰ ਦੇਣਾ ਇਹ ਵੀ ਪਰਉਪਕਾਰ ਵਾਲੀ ਗੱਲ ਨਹੀਂ ਹੈ ਜੇ ਚਾਹੁੰਦਾ ਮੈਂ ਸਾਰਿਆਂ ਨੂੰ ਸਿੱਖ ਬਣਾ ਦੇਣਾ ਇਹ ਵੀ ਪਰਉਪਕਾਰ ਵਾਲੀ ਗੱਲ ਨਹੀਂ ਹੈ ਜੇ ਤੂੰ ਚਾਹੁੰਦਾ ਮੈਂ ਸਾਰਿਆਂ ਨੂੰ ਹਿੰਦੂ ਹੀ ਬਣਾ ਦੇਣਾ ਹਿੰਦੂ ਤੋਂ ਇਹ ਵੀ ਪਰਉਪਕਾਰ ਵਾਲੀ ਗੱਲ ਨਹੀਂ ਹੈ ਪਰਉਪਕਾਰ ਵਾਲੀ ਗੱਲ ਇਹ ਹੈ ਸਾਰਿਆਂ ਨੂੰ ਪਰਉਪਕਾਰੀ ਬਣਾਉਣਾ ਸਾਰਿਆਂ ਨੂੰ ਪਰਉਪਕਾਰੀ ਆਪਣੇ ਵਰਗਾ ਹੀ ਬਣਾਉਣਾ ਤਾਂ ਝਗੜਾ ਮਿਟੂਗਾ ਹਮਰਾ ਝਗੜਾ ਪੰਡਿਤ ਮੁੱਲਾ ਜਿੰਨਾ ਚਿਰ ਜਿਉਂਦੇ ਨੇ ਝਗੜਾ ਰਹੂਗਾ ਅਸੀਂ ਹਿੰਦੂ ਬਣਾ ਦੇਣਾ ਸਾਰਿਆਂ ਨੂੰ ਬਣਾ ਹੀ ਰੱਖਣਾ ਅਸੀਂ ਮੁਸਲਮਾਨ ਬਣਾਉਣਾ ਝਗੜੇ ਦਾ ਕਾਰਨ ਹੈ ਅਸੀਂ ਸਿੱਖ ਬਣਾ ਦੇਣਾ ਵੀ ਝਗੜੇ ਦਾ ਕਾਰਨ ਹੈ ਨਾ ਤਾਂ ਮੁਸਲਮਾਨ ਹੀ ਮੁਸਲਮਾਨ ਬਣ ਸਕੇ ਨਾ ਸਿੱਖ ਸਿੱਖ ਹੀ ਬਣ ਸਕੇ ਸਿੱਖ ਸਿੱਖ ਤਾਂ ਹੈ ਜੇ ਪਰਉਪਕਾਰੀ ਹੈ ਮੁਸਲਮਾਨ ਵੀ ਮੁਸਲਮਾਨ ਤਾਂ ਹੈ ਜੇ ਪਰਉਪਕਾਰੀ ਹੈ ਜਿਹਦਾ ਇਮਾਨ ਹੈ ਉਹ ਪਰਉਪਕਾਰੀ ਹੁੰਦਾ ਪਰਉਪਕਾਰ ਬਿਨਾਂ ਇਮਾਨ ਕਾਇਮ ਨਹੀਂ ਹੈ ਨਿਰਭੈ ਨਹੀਂ ਹੋਊਗਾ ਨਿਰਭੈ ਵਾਲੀ ਗੱਲ ਅਗਲੀ ਹੈ ਨਿਰਭੈ ਵਾਲੀ ਗੱਲ ਅਗਲੀ ਹੈ ਨਿਰਭੈ ਹੋਣਾ ਨਾ ਹੋਣਾ ਉਹ ਤਾਂ ਬਾਅਦ ਦੀ ਗੱਲ ਹੈ ਪਰਉਪਕਾਰੀ ਹੋਣਾ ਸੰਸਾਰ ਵਾਸਤੇ ਹੈ ਗੁਣ ਸੰਸਾਰ ਵਾਸਤੇ ਜਿਵੇਂ ਫੁੱਲ ਨਰਮ ਹੈ ਫੁੱਲ 'ਚ ਮਹਿਕ ਹੈ ਸੰਸਾਰ ਵਾਸਤੇ ਫੁੱਲ ਦੀ ਮਹਿਕ ਸੰਸਾਰ ਵਾਸਤੇ ਆਪਣੇ ਵਾਸਤੇ ਨਹੀਂ ਫੁੱਲਦੀ ਮਹਿਕ ਗੰਨੇ ਦਾ ਰਸ ਹੈ ਸੰਸਾਰ ਵਾਸਤੇ ਗੁਣ ਕੋ ਮਰੀਏ ਰੋਏ ਰਸ ਕੋ ਗਾਂਡਾ ਚੂਸੀਏ ਉਹ ਤਾਂ ਚੂਸਿਆ ਹੀ ਜਾਊਗਾ ਗੁਣਾਂ ਨੂੰ ਰੋਂਦੇ ਨੇ ਸੰਸਾਰ ਦੇ ਲੋਕ ਹਾਂਜੀ
ਰਿਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ
ਕਰਿਆ ਜਿਹੜੇ ਧਰਮ ਦੇ ਕੰਮ ਨੇ ਨਾ ਰਹਿਤ ਮਰਿਆ ਦਾ ਸਾਰੀ ਛੱਡਦੇ ਜਿੱਥੇ ਤੂੰ ਪਰਉਪਕਾਰੀ ਨਹੀਂ ਬਣਦਾ ਜਿਹੜੇ ਕੰਮ ਨਾਲ ਪਰਉਪਕਾਰ ਪੈਦਾ ਹੁੰਦਾ ਤੇਰੇ ਅੰਦਰੋਂ ਉਹ ਕੰਮ ਜਿਹੜਾ ਹੈਗਾ ਉਹ ਕਰ ਬਾਕੀ ਸਭ ਛੱਡ ਦੇ ਹਰਿਆਣੇ ਵਾਲਿਆਂ ਨੂੰ ਨਹੀਂ ਅਸੀਂ ਗੁਰਦੁਆਰਿਆਂ ਦੇ ਚਾਰਜ ਦੇਣੇ ਪਰਉਪਕਾਰ ਵਾਲੀ ਗੱਲ 'ਚ ਕੋਈ ਨਹੀਂ ਬਿਲਕੁਲ ਪਰਉਪਕਾਰ ਵਾਲੀ ਗੱਲ ਨਹੀਂ, ਇਹ ਤਾਂ ਅਹੰਕਾਰ ਦੀ ਗੱਲ ਹੈ। ਇਹਦਾ ਦੂਏ ਦੇ ਹੱਕ 'ਤੇ ਡਾਕਾ ਹੈ, ਅਤੇ ਡਾਕਾ ਨਫ਼ਰਤ ਹੈ, ਦੂਏ ਨੂੰ ਆਪਣਾ ਗੁਲਾਮ ਬਣਾ ਕੇ ਰੱਖਣਾ ਬਹੁਤ ਵੱਡਾ ਅਪਰਾਧ ਹੈ, ਹੁਕਮ ਤੋਂ ਹੀ ਖਿਲਾਫ਼ ਹੈ, ਗੁਰਮਤ ਤੋਂ ਹੀ ਖਿਲਾਫ਼ ਹੈ। ਇਹ ਤਾਂ ਕਿਸੇ ਤਰੀਕੇ ਨਾਲ ਵੀ ਗੁਰਮਤ ਦੇ ਦਾਇਰੇ 'ਚ ਨਹੀਂ। ਇਹਦੇ ਨਾਲ ਏਕਤਾ ਪੈਦਾ ਹੋ ਰਹੀ ਹੈ, ਨਫ਼ਰਤ ਨਾਲ ਏਕਤਾ ਪੈਦਾ ਹੁੰਦੀ ਹੈ, ਤਾਂ ਨਫ਼ਰਤ ਹੈ। ਏਕਤਾ ਪੈਦਾ ਹੁੰਦੀ ਹੈ, ਉਹ ਕਹਿੰਦਾ ਭਾਈ ਮੈਂ ਤਾਂ ਅੱਡ ਹੋਣਾ, ਕਹਿੰਦਾ ਹੋ ਜਾ ਦੱਸ ਕੀ ਲੈਣਾ, ਕਹਿੰਦਾ ਮੇਰਾ ਮੈਨੂੰ ਹਿੱਸਾ ਦੇ ਤਾਂ ਕੱਲ੍ਹ ਤੂੰ ਬਦਲ ਲੈ ਲੈ ਸਵਾਦ ਦੀ ਗੱਲ ਤੇ। ਇਹ ਕਹਿੰਦਾ ਮੈਂ ਪ੍ਰਧਾਨਗੀ ਛੱਡੀ, ਚਲੋ ਪ੍ਰਧਾਨ ਬਣ ਝੀਡੇ ਨੂੰ, ਕਹਿੰਦਾ ਜਾਂ ਪਹਿਲਾਂ ਹੀ ਰੌਲਾ ਪੈਂਦਾ ਸੀ, ਮੈਂ ਪ੍ਰਧਾਨਗੀ ਛੱਡਦਾ। ਅਕਾਲੀ ਦਲ ਦਾ ਪ੍ਰਧਾਨ ਵੀ ਹਰਿਆਣੇ ਦਾ, ਮੱਕੜ ਦੇ ਥਾਂ ਵੀ ਹਰਿਆਣੇ ਦਾ, ਦੇਖਾ ਭਲਾ ਅੱਡ ਹੋ ਜਾਂਦੇ, ਦੇਖਾ ਭਲਾ ਅੱਡ ਹੋ ਜਾਂਦੇ। ਉਹ ਬੇਈਮਾਨ ਤਾਂ ਤੁਸੀਂ ਹੋ, ਮਹਾਨ ਤਾਂ ਉਹਨਾਂ ਨੂੰ ਕਹਿੰਦੇ ਹੋ, ਤੁਸੀਂ ਆਪਣੇ ਅੰਦਰ ਚੱਕੋ, ਤੁਸੀਂ ਕਿਉਂ, ਦੁਨੀਆਂ ਜਾਣਦੀ ਨਹੀਂ ਹੈ, ਪਬਲਿਕ ਹੈ ਸਭ ਜਾਣਦੀ ਹੈ, ਇਹ ਤਾਂ ਪਬਲਿਕ ਇਹ ਜਾਣਦੀ ਹੈ, ਪਰਮੇਸ਼ਰ ਦਾ ਇਦੋਂ ਵੀ ਗਾਹਾਂ ਖੜਾ ਹੈ, ਇੰਨੀ ਗੱਲ ਦਾ ਪਬਲਿਕ ਇਹ ਜਾਣਦੀ ਹੈ। ਹਾਂਜੀ,
ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ,
ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ, ਸ਼ਰਮਿੰਦਾ ਹੋਣਾ ਪੈ ਜੂਗਾ ਸੱਚਖੰਡ ਉੱਥੇ ਸਾਈਂ ਦੇ, ਸੱਚਖੰਡ ਤਾਂ ਇਹਨੂੰ ਕਿਹਨੇ ਬਣ ਦੇਣਾ, ਸੱਚਖੰਡ ਦੇ ਸੱਚਖੰਡ ਵਾਲਿਆਂ ਦਾ ਬਰੰਟ ਨੇ ਇਹਨਾਂ ਦੇ, ਉੱਥੋਂ ਤਾਂ ਬਰੰਟ ਨਿਕਲੇ ਹੋਏ ਨੇ, ਪਰ ਉਹਨਾਂ ਨੇ ਹਾਲੇ ਰੁਕੇ ਨੇ, ਕਿਉਂਕਿ ਜਿੰਨਾ ਚਿਰ ਇਹਨਾਂ ਕੋਲ ਹੈ ਨਾ, ਉਹਨਾਂ ਚਿਰ ਨਹੀਂ ਉਹ ਫੜਦੇ, ਕਹਿੰਦੇ ਕੋਈ ਨਹੀਂ ਫਿਰ ਲੈਣ ਦੇਣ, ਹੋਰ ਵਾਲੇ ਅਪਰਾਧ ਕਰ ਲੈਣ ਦੇ, ਭਰ ਲੈਣ 'ਤੇ ਘੜਾ ਇਹਨਾਂ ਦਾ, ਉੱਥੇ ਦੇ ਤਾਂ ਕੇਸ ਬਣੀ ਜਾਂਦੇ ਨੇ ਸਾਰੇ ਹੀ। ਮਤ ਸ਼ਰਮਿੰਦਾ ਥੀ, ਇਹਨੂੰ ਤਾਂ ਕਿੰਨਾ ਚਿਰ ਦੇ ਲੋਕ ਰੌਲਾ ਪਾਉਂਦੇ ਨੇ ਵੀ ਤੂੰ ਸਾਰੇ ਕੁਛ ਦਾ ਨਾਸ਼ ਕਰ ਰਿਹਾ, ਪਰ ਵੈਸੇ ਠੀਕ ਵੀ ਹੈ। ਦੇਖੋ ਕੈਸੀ ਪਰਮੇਸ਼ਰ ਨੇ ਖੇਡ ਬਣਾਈ ਹੈ, ਇੱਕ ਬੰਦੇ ਨੂੰ ਬੜਾ ਸ਼ਕਤੀਸ਼ਾਲੀ ਬਣਾ ਕੇ ਝੂਠ ਦਾ ਨਾਸ਼ ਉਸੇ 'ਤੇ ਕਰਾ ਲਿਆ, ਬਾਦਲ ਨੇ ਸਾਰਾ ਕਿਲ੍ਹਾ ਝੂਠ ਦਾ ਢਾਤਾ ਆਪੇ। ਦੇਖੋ ਨਾ, ਰਾਵਣ ਨੇ ਲੰਕਾ ਸਾਰੀ ਬੁੱਧ ਭ੍ਰਿਸ਼ਟ ਹੋਈ ਬਰਬਾਦ ਕਰਤੀ, ਔਰੰਗਜ਼ੇਬ ਨੂੰ ਐਸੀ ਮੱਤ ਦਿੱਤੀ ਸਾਰਾ ਨਾਸ਼ ਹੋ ਗਿਆ ਉਹਦਾ, ਐਡਾ ਬੜਾ ਰਾਜ ਅਕਬਰ ਦਾ ਕੀਤਾ ਹੋਇਆ ਬਣਾਇਆ ਹੋਇਆ, ਸਾਰਾ ਨਾਸ਼ ਕਰਤਾ, ਮੱਤੇ ਪੁੱਠੀ ਕਰਤੀ, ਐਸੀ ਮੱਤ। ਵੈਸੇ ਪਰਮੇਸ਼ਰ ਜੇ ਕਰ ਰਿਹਾ ਹੋ ਰਿਹਾ ਉਹਦੇ ਠੀਕ, ਨੁਕਸਾਨ ਉਹਨਾਂ ਲੋਕਾਂ ਦਾ ਹੋ ਰਿਹਾ ਜਿਹੜੇ ਇਹਦੇ ਨਾਲ ਨੇ, ਜਿਹੜੇ ਜ਼ਿਆਦਾ ਹਾਮੀ ਨੇ ਨਾ ਅਕਾਲ ਤਖ਼ਤ ਦੇ, ਅਕਾਲ ਤਖ਼ਤ ਦੀ ਤੇਲੇ ਦੀ ਵੈਲਿਊ ਨਹੀਂ ਰਹਿਣੀ ਹੁਣ, ਔਰ ਝੂਠ ਦਾ ਹੀ ਅਕਾਲ ਤਖ਼ਤ ਸੀ, ਝੂਠ ਨਹੀਂ ਖਤਮ ਕਰਦਾ, ਸਾਰਾ ਕੁਝ ਝੂਠ ਦਾ ਹੀ ਖੜਾ ਸੀ। ਛੇਵੇਂ ਪਾਤਸ਼ਾਹ ਨੇ ਬਣਾਇਆ ਅਕਾਲ ਤਖ਼ਤ, ਠੀਕ ਹੈ ਮੰਨ ਲੈਂਦੇ ਅਸੀਂ ਵੀ, ਮੰਨ ਲਾਂਗੇ ਚਲੋ ਬਣਾਇਆ ਬਈ, ਠੀਕ ਹੈ ਅਕਾਲ ਤਖ਼ਤ ਛੇਵੇਂ ਪਾਤਸ਼ਾਹ ਵੇਲੇ 'ਤੇ ਚੱਲੇ, ਪਰ ਤਲਵਾਰਾਂ ਦੋ ਤੀਆਂ, ਜਹਿਦਾਰ ਇੱਕ ਲਈ ਫਿਰਦੇ ਨੇ, ਦੋ ਦੋ ਪਾਇਆ ਕਰੋ, ਛੇਵੇਂ ਪਾਤਸ਼ਾਹ ਦਾ ਨਾਂ ਲੈਣਾ, ਦੂਜੀ ਤਲਵਾਰ ਕਿੱਥੇ ਗਈ, ਤਲਵਾਰ ਇੱਕ ਨਾ ਛੇਵੇਂ ਪਾਤਸ਼ਾਹ ਦਾ ਵਰਦੇ ਤਖ਼ਤ, ਇੱਕ ਤਲਵਾਰ ਵਾਲਾ ਜਾ ਨਹੀਂ ਸਕਦਾ ਉੱਥੇ, ਤੁਹਾਨੂੰ ਦੱਸਾਂਗੇ ਅਸੀਂ ਵੀ ਕੀ ਹੁੰਦੀ ਹੈ ਦੂਜੀ ਤਲਵਾਰ, ਦੂਜੀ ਕੱਢੋ ਕਿੱਥੇ ਆ, ਜਿਹੜਾ ਦੂਈ ਵਾਲਾ ਉਹ ਗੱਲ ਕਰੇ ਛੇਵੇਂ ਪਾਤਸ਼ਾਹ ਦੀ, ਇੱਕ ਤਲਵਾਰ ਵਾਲਾ ਨਹੀਂ ਗੱਲ ਕਰ ਸਕਦਾ, ਇੱਕ ਤਲਵਾਰ ਵਾਲਾ ਔਰੰਗਜ਼ੇਬ ਸੀ, ਇੱਕ ਤਲਵਾਰ ਮੁਸਲਮਾਨ, ਇੱਕ ਤਲਵਾਰ ਸਾਖਤਾਂ ਦੀ, ਜਿਹੜੀ ਤੁਸੀਂ ਲਈ ਫਿਰਦੇ ਹੋ ਸਾਖਤਾਂ ਦੀ ਤਲਵਾਰ ਹੈ, ਉਹ ਸੰਤਾਂ ਵਾਲੀ ਤਲਵਾਰ ਨਹੀਂ, ਉਹ ਕਲਕਾਤੀ ਹੈ, ਉਹ ਕਸਾਈ ਰਾਜਿਆਂ ਵਾਲੀ ਤਲਵਾਰ ਹੈ, ਕਸਾਈ ਬਣਾ ਤੁਸੀਂ ਕਰ ਰਹੇ ਹੋ, ਬਾਦਲ ਕੀ ਕਰ ਰਿਹਾ ਕਸਾਈ ਬਣਾ, ਹੋਰ ਕੀ ਕਰ ਰਿਹਾ, ਅਕਾਲ ਤਖ਼ਤ ਕੀ ਕਰ ਰਿਹਾ ਕਸਾਈ ਬਣਾ, ਇਹ ਉਹ ਤਲਵਾਰ ਹੈ ਕਲਕਾਤੀ ਰਾਜੇ ਕਸਾਈ, ਧਰਮ ਭੰਗ ਕਰ ਉੱਡ ਰਿਹਾ, ਸਾਹਮਣੇ ਤਾਂ ਹੈ ਸਭ ਕੁਛ, ਧਰਮ ਕਿੱਥੇ ਹੈ, ਗੁਰਬਾਣੀ ਕਹਿੰਦੀ ਹੈ, ਇਹ ਤਾਂ ਸਾਬਤ ਤੁਸੀਂ ਆਪੇ ਕਰੀ ਜਾਂਦੇ ਹੋ, ਗੁਰਬਾਣੀ ਦਾ ਤਿੰਨ ਕਾਲ ਜੇ ਸੱਚੀ ਉਹ ਹੈ। ਦੂਜੀ ਤਲਵਾਰ ਦਾ ਸਵਾਲ ਅੱਜ ਪਖੜਾ ਕਰਤਾ, ਦਿਖਾਓ ਕਿੱਥੇ ਹੈ, ਜਿਹੜਾ ਦਿਖਾ ਦੂਗਾ ਮਾਲਕ ਹੈ, ਦੂਜੀ ਦਿਖਾਊਗਾ ਤਾਂ ਹੀ ਮਾਲਕ ਹੈ, ਦਿਖਾ ਕਿੱਥੇ, ਉਹ ਸੰਗਤ ਪੁੱਛ ਲੂਗੀ ਵੀ ਦੂਜੀ ਤਲਵਾਰ ਬਾਈ ਕਿਹਦੇ ਕੋਲ ਦਿਖਾਓ, ਜਾਂ ਨੌਵੇਂ ਪਾਤਸ਼ਾਹ ਵੇਲੇ ਬਾਈ ਮੰਜੀਆਂ ਹੋ ਗਈਆਂ, ਜਾਬੀ ਦਾ ਹੀ ਰੌਲਾ ਪਿਆ ਸੀ, ਹੋਰ ਕੀ ਪਿਆ ਸੀ, ਬਾਈ ਮੰਜੀਆਂ ਹੋ ਗਈਆਂ ਸੀ,
ਸ਼ਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਏ ਭਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਿਰਾਂਦ।
ਸਾਹਿਬ ਕੀ ਕਰ ਚਾਕਰੀ, ਸਾਹਿਬ ਦੀ ਸੱਚ ਦੀ ਚਾਕਰੀ ਕਰ,
ਦਿਲ ਦੀ ਲਾਏ ਭਰਾਂਦ,
ਦਿਲ ਦੇ ਵਿੱਚੋਂ ਜਿਹੜਾ ਤੇਰਾ ਭਰਮ ਹੈ ਨਾ ਦੂਰ ਕਰਦੇ ਵੀ ਮੈਂ ਰਾਜ ਕਰਨਾ ਹੈ, ਉਹ ਰਾਜ ਕਰਨ ਦਾ ਖਿਆਲ ਛੱਡ ਕੇ ਚਾਕਰੀ ਦੀ ਗੱਲ, ਚਾਕਰੀ ਕਰਦਾ ਚੰਗੀ ਗੱਲ ਸੀ, ਹਕੂਮਤ ਦਿਮਾਗ ਚਾਹੀ ਮਾੜੀ ਗੱਲ ਹੈ। ਰਣਜੀਤ ਸਿੰਘ ਦਾ ਦੇਖ ਲਓ ਕੀ ਹਾਲ ਹੋਇਆ, ਕੋਈ ਪਤਾ ਵੀ ਨਹੀਂ, ਕੋਈ ਔਲਾਦ ਦੀਦਾ ਵੀ ਨਹੀਂ, ਕੋਈ ਕਿੰਨਾ ਹੋਇਆ, 100 ਸਾਲ ਅੰਗਰੇਜ਼ਾਂ ਨੇ, 150 ਸਾਲ ਹੋਇਆ, 1847 200 ਸਾਲ ਹੋ ਗਏ, ਚਲੋ ਕਿੱਥੇ ਗਿਆ। ਖਤਮ, ਕੁਛ ਵੀ ਨਹੀਂ ਹੈ। ਕਿੱਡਾ ਬੜਾ ਰਾਜ ਸੀ, ਇੱਦੋਂ ਤਾਂ ਜ਼ਿਆਦਾ ਮੁਸਲਮਾਨਾਂ ਦਾ ਰਾਜ ਮੁਗਲਾਂ ਦਾ ਚੱਲ ਗਿਆ, ਕਹੇ 100 ਸਾਲ ਰਾਜ ਚੱਲ ਗਿਆ, ਤੁਹਾਡਾ 100 ਸਾਲ ਵੀ ਨਹੀਂ ਚੱਲਿਆ। ਕਿਉਂ ਕਿਉਂ ਨਹੀਂ ਚੱਲਿਆ, ਕਿਹਨਾਂ ਨਹੀਂ ਚੱਲਣ ਦਿੱਤਾ, ਨਹੀਂ ਚੱਲਣ ਦੇ ਸਕਦਾ ਤੁਹਾਡਾ ਰਾਜ, ਉਹ ਬਦਨਾਮ ਕਰਦੇ ਹੋ ਖਾਲਸੇ ਨੂੰ, ਉਹ ਚੱਲਣ ਦੇ ਦੂ ਰਾਜ ਤੁਹਾਡਾ। ਕਾਂਗਰਸ ਨੇ ਕਿੰਨਾ ਸਾਲ ਰਾਜ ਕਰ ਲਿਆ, ਇਹਨੇ ਕਿਹਾ ਸਾਲ ਕਰ ਲਿਆ, ਅਕਾਲੀਆਂ ਨੇ ਰਾਜ ਸਾਰਾ ਕੁਛ ਬਰਬਾਦ ਕਰਕੇ ਵੀ ਖਤਮ ਹੋ ਗਏ, 15-20 ਸਾਲ ਰਾਜ ਕੀਤਾ ਉਹ ਕੋਲ ਪੰਜਾਬ ਤੇ, ਸਾਰਾ ਕੁਛ ਦਾਤੇ ਲਾ ਕੇ, ਹਰਿਆਣਾ ਬਣਾ ਕੇ, ਹਿਮਾਚਲ ਬਣਾ ਕੇ, ਆਹ ਕੁਛ ਕੀਤਾ, ਰਿਜਲਟ ਹੁਣ ਖਤਮ ਨੇ, ਗਾਹਾਂ ਨੂੰ ਖਤਮ,
ਭਾਈਆਂ
ਤੋਂ ਵੀ ਗਿਆ। ਹਾਂਜੀ,
ਸਾਹਿਬ ਕੀ ਕਰ ਬੰਦਗੀ, ਦਿਲ ਦੀ ਲਾਏ ਭਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਗ੍ਹਾ,
ਦਰਵੇਸ਼ਾਂ ਨੂੰ ਲੋੜੀਏ, ਸਾਹਿਬ ਕੀ ਕਰ ਚਾਕਰੀ, ਸਾਹਿਬ ਦੀ ਚਾਕਰੀ ਕਰ ਜਿਵੇਂ ਰੁੱਖ, ਸਾਹਿਬ ਦੀ ਚਾਕਰੀ ਕਰਦਾ ਰੁੱਖ, ਖੜਾ ਹੈ, ਖੜਾਤਾ ਸਾਹਿਬ ਨੇ ਉੱਥੇ ਹੀ ਖੜਾ ਇੱਕ ਲੱਤ ਭਾਰ, ਖਿਆਲ ਇਹ ਨਹੀਂ ਦਿਮਾਗ 'ਚ ਆਉਂਦਾ ਵੀ ਮੈਂ ਕਿਤੇ ਜਾਣਾ,
ਇੱਧਰ ਉੱਧਰ ਜਾਣਾ,
ਇੱਧਰ ਉੱਧਰ ਜਾਣਾ, ਐਂ ਚਾਕਰੀ ਕਰ ਸਾਹਿਬ ਦੀ ਜਿਵੇਂ ਰੁੱਖ ਕਰਦਾ। ਸਾਹਿਬ ਦੇ ਜਿਹੜੇ ਜੀ ਨੇ, ਸਾਹਿਬ ਦੀ ਔਲਾਦ ਨੂੰ ਜੇ ਫਲ ਲੱਗਦਾ ਰੁੱਖ ਨੂੰ ਤਾਂ ਸਾਹਿਬ ਦੀ ਔਲਾਦ ਵਰਤਦੀ ਹੈ, ਜੇ ਪੱਤੇ ਵੀ ਲੱਗਦੇ ਨੇ ਤਾਂ ਵੀ ਸਾਹਿਬ ਦੀ ਔਲਾਦ ਖਾਂਦੀ ਹੈ, ਜੋ ਕੱਡਾ ਜੋ ਲੱਕੜ ਹੈ ਉਹ ਵੀ ਸਾਹਿਬ ਦੀ ਔਲਾਦ ਖਾਤਰ ਹੈ ਸਮਰਪਿਤ, ਰੁੱਖ ਦਾ ਸਭ ਕੁਛ ਹੈ, ਜੇ ਛੋਂ ਬੈਠਦਾ ਰੁੱਖ ਦੀ ਤਾਂ ਵੀ ਸਾਹਿਬ ਦੀ ਔਲਾਦ ਬੈਠਦੀ ਹੈ, ਪਰਉਪਕਾਰੇ ਕਰਦਾ, ਉਹਦਾ ਮਰਿਆ ਹੋਇਆ ਲੱਕੜ ਵੀ ਉਹਦੀ ਔਲਾਦ ਦਾ ਹੀ ਕੰਮ ਆਉਂਦਾ, ਚਾਹੇ ਉਹ ਦਰਵਾਜ਼ੇ ਬਣਾਵੇ, ਖਿੜਕੀਆਂ ਬਣਾਵੇ, ਛੱਤ ਪਾਵੇ, ਜਾਂ ਬਾਲਣੇ ਹੋਵੇ, ਜਿਹੋ ਜਿਹੀ ਵੀ ਹੈ, ਸਭ ਇਹਨਾਂ ਦੇ ਵਾਸਤੇ ਹੀ ਹੈ। ਐਂ ਕਰ ਦਰਵੇਸਾਂ ਨੂੰ ਲੋੜੀਏ
ਰੁੱਖਾਂ ਦੀ ਜਿਰਾਂਦ,
ਜਿਵੇਂ ਰੁੱਖ ਨੇ ਨਾ ਜਰਦੇ, ਧੁੱਪ ਜਰਦੇ, ਫਲ ਪੈਦਾ ਕਰਦੇ, ਆ ਕੇ ਅਗਲਾ ਡੰਡਾ ਮਾਰਦਾ, ਪੱਕਾ ਫਲ ਦੇ ਦਿੰਦੇ ਨੇ, ਉਹ ਲੈ ਜਾਂਦਾ, ਜਿਹੜੇ ਕੱਚੇ ਚਾੜਦੇ ਉਹ ਕਹਿੰਦੇ ਨੇ ਕੋਈ ਨਹੀਂ, ਸਭ ਦਾ ਜਰਦੇ ਨੇ ਉਹ ਜਰਾਂਦ, ਆਪਣੇ ਉੱਪਰ ਜਲ, ਆਪਣਾ ਹੀ ਮਨ ਜਿਹੜਾ ਹੈਗਾ ਉਸੇ 'ਤੇ ਪੱਥਰ ਰੱਖ ਲੈਣਾ, ਬਰਦਾਸ਼ਤ ਕਰ ਲੈਣਾ, ਕਿਸੇ ਦੀ ਜਾਤੀ ਨੂੰ ਬਰਦਾਸ਼ਤ ਕਰ ਲੈਣਾ, ਰੁੱਖਾਂ ਦੀ ਜਰਾਂਦ ਹੈ, ਹੁਕਮ ਨੂੰ ਜਲਣਾ, ਤੁਸੀਂ ਪਾਣਾ ਮੰਨਣਾ, ਜਿਵੇਂ ਰੁੱਖ ਮੰਨਦੇ ਨੇ ਪਾਣਾ, ਐਂ ਜਿਹੜੇ ਪਾਣਾ ਮੰਨਿਆ ਜਾਂਦਾ ਉਹ ਜਿਹੜੇ ਨੇ ਬੁੱਧੇ ਉਹ ਗੁਰਮੁਖ ਨੇ, ਦਰਵੇਸ ਉਹ ਹੈ ਜਿਹੜਾ ਰੁੱਖ ਵਾਂਗੂ ਪਾਣਾ ਮੰਨੇ, ਜਿਵੇਂ ਰੁੱਖ ਨੇ ਪਾਣਾ ਮੰਨੇ, ਦਰਖਤ ਨੇ ਪਾਣਾ ਮੰਨੇ, ਉਹਨਾਂ ਨੂੰ ਲੋੜੀ ਹੈ ਦਰਵੇਸਾਂ ਨੂੰ ਲੋੜੀ ਹੈ
ਰੁੱਖਾਂ ਦੀ,
ਰੁੱਖਾਂ ਦੀ ਜਰਾਂਦ, ਰੁੱਖਾਂ ਵਰਗਾ ਜਿਗਰਾ ਚਾਹੀਦਾ ਇਹਨਾਂ ਦਾ।